ਇਹ ਦੋਸਤੋ ਤੁਸੀਂ ਸੁਣ ਰਹੇ ਸੀ ਹਰਮਨ ਰੇਡੀਓ ਸੋਸ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਹਰਮਨ ਰੇਡੀਓ ਤੇ ਇਸ ਤੋਂ ਪਹਿਲਾਂ ਕੁਝ ਇਸ਼ਤਿਹਾਰ ਚੱਲ ਰਹੇ ਸਨ ਸਾਡੇ ਸਹਿਯੋਗੀਆਂ ਦੇ ਸਾਡੇ ਸਪੋਂਸਰਸ ਦੇ ਜਿਹੜੇ ਸਹਿਯੋਗੀ ਸਾਡੇ ਪ੍ਰੋਗਰਾਮ ਤੁਹਾਡੇ ਤੱਕ ਪਹੁੰਚਾਉਣ 'ਚ ਸਾਡੀ ਮਦਦ ਕਰਦੇ ਨੇ ਅਸੀਂ ਸਾਰੇ ਸਪੋਂਸਰਸ ਦੇ ਸ਼ੁਕਰਗੁਜ਼ਾਰ ਹਾਂ ਤੇ ਹਰਮਨ ਰੇਡੀਓ ਤੇ ਇਸ ਵੇਲੇ ਵਕਤ ਹੁੰਦਾ ਹੈ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦਾ ਸੋ ਤੁਹਾਡੀ ਉਡੀਕ ਖਤਮ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਤੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਜੀ ਵੀਜ਼ਾ ਆਈਡੀ ਇਮੀਗ੍ਰੇਸ਼ਨ ਤੇ ਐਜੂਕੇਸ਼ਨ ਤੋਂ ਇਸ ਵੇਲੇ ਸਾਡੇ ਨਾਲ ਸਟੂਡੀਓ ਦੇ ਵਿੱਚ ਹਾਜ਼ਰ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ ਸੋ ਪ੍ਰਭਜੀਤ ਜੀ ਆਪਾਂ ਅੱਜ ਦਾ ਟੌਪਿਕ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਫਿਰ ਮਾਈਗ੍ਰੇਸ਼ਨ ਰਿਲੇਟਡ ਜਿਹੜੀ ਜਾਣਕਾਰੀ ਹੈ ਉਹ ਸ਼ੁਰੂ ਕਰਨ ਤੋਂ ਪਹਿਲਾਂ ਦੋਸਤਾਂ ਨੂੰ ਜ਼ਰੂਰ ਦੱਸਦੇ ਜਾਈਏ ਕਿ ਦੋਸਤੋ ਤੁਸੀਂ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜਦੋਂ ਜੁੜਨਾ ਹੈ ਤਾਂ ਤੁਸੀਂ ਜਿਹੜੇ ਸਾਡੇ ਦਿੱਤੇ ਹੋਏ ਮਾਧਿਅਮ ਨੇ ਜਿਹੜੇ ਲਿੰਕ ਨੇ ਉਹਨਾਂ ਦੇ ਉੱਤੇ ਜਾ ਕੇ ਤੁਸੀਂ ਸਾਡੇ ਨਾਲ ਜੁੜ ਸਕਦੇ ਹੋ ਯਾਨੀ ਕਿ ਤੁਸੀਂ ਆਪਣੇ ਜਿਹੜੇ ਸਵਾਲ ਹੈ ਉਹ ਸਾਡੇ ਹਰਮਨ ਰੇਡੀਓ ਦੀ ਫੇਸਬੁੱਕ ਪੇਜ ਤੇ ਚੱਲ ਰਹੀ ਜਿਹੜੀ ਵੀਡੀਓ ਆ ਉਹਦੇ ਕਮੈਂਟ ਸੈਕਸ਼ਨ ਦੇ ਵਿੱਚ ਵੀ ਭੇਜ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਸਾਨੂੰ ਈਮੇਲ ਕਰ ਸਕਦੇ ਹੋ request@harmanradio.com ਤੇ ਜਾਂ ਫਿਰ ਤੁਸੀਂ ਦੋਸਤੋ ਸਾਨੂੰ ਟੈਲੀਗ੍ਰਾਮ ਦੇ ਰਾਹੀਂ ਵੀ ਮੈਸੇਜ ਆਪਣਾ ਭੇਜ ਸਕਦੇ ਹੋ ਔਰ ਜੇਕਰ ਤੁਹਾਡੇ ਫੋਨ ਤੇ ਟੈਲੀਗ੍ਰਾਮ ਐਪ ਜਿਹੜੀ ਆ ਉਹ ਨਹੀਂ ਆ ਤੇ ਤੁਸੀਂ ਜਿਹੜੀ ਹਰਮਨ ਰੇਡੀਓ ਦੀ ਐਪ ਹੈ ਉਸ ਐਪ ਦੇ ਵਿੱਚ ਦਿੱਤੇ ਹੋਏ ਲਿੰਕਸ ਜਿਹੜੇ ਆ ਉਹਨਾਂ ਨੂੰ ਕਲਿੱਕ ਕਰਕੇ ਆਪਣੇ ਮੈਸੇਜ ਟਾਈਪ ਕਰਕੇ ਸਾਡੇ ਤੱਕ ਸਿੱਧੇ ਭੇਜ ਸਕਦੇ ਹੋ ਤੇ ਤੁਸੀਂ ਆਪਣੇ ਜਿਹੜੇ ਸਵਾਲ ਹੈ ਪ੍ਰੋਗਰਾਮ ਦੌਰਾਨ ਸਾਨੂੰ ਭੇਜ ਸਕਦੇ ਹੋ ਇਹਨਾਂ ਲਿੰਕਸ ਦੇ ਉੱਤੇ ਪਰ ਨਾਲ ਹੀ ਨਾਲ ਪ੍ਰੋਗਰਾਮ ਦੌਰਾਨ ਸਾਨੂੰ ਕਾਲ ਵੀ ਕਰ ਸਕਦੇ ਹੋ 02-85-98-11 ਸਾਡਾ ਫੋਨ ਨੰਬਰ ਹੈ ਸੋ ਇਸ ਫੋਨ ਨੰਬਰ ਦੇ ਰਾਹੀਂ ਤੁਸੀਂ ਸਾਨੂੰ ਪ੍ਰੋਗਰਾਮ ਦੇ ਵਿੱਚ ਸੁਣ ਸਕੋਗੇ ਤੇ ਲਓ ਜੀ ਸਾਡੇ ਕੁਛ ਫੇਸਬੁੱਕ ਦੇ ਉੱਤੇ ਜਿਹੜੇ ਦੋਸਤ ਜੁੜੇ ਹੋਏ ਨੇ ਉਹਨਾਂ ਨੇ ਦੱਸਿਆ ਕਿ ਆਵਾਜ਼ ਨਹੀਂ ਆ ਰਹੀ ਸੋ ਦੋਸਤੋ ਕੋਸ਼ਿਸ਼ ਕਰਦੇ ਹਾਂ ਕਿ ਪ੍ਰੋਗਰਾਮ ਦੇ ਵਿੱਚ ਦੁਬਾਰਾ ਅਸੀਂ ਹਾਜ਼ਰ ਹੋਈਏ ਕਿਉਂਕਿ ਸਟ੍ਰੀਮਿੰਗ ਦੇ ਉੱਤੇ ਜਿਹੜੀ ਆਵਾਜ਼ ਹੈ ਉਹ ਜਾ ਰਹੀ ਹੈ ਔਰ ਫੇਸਬੁੱਕ ਦੇ ਉੱਤੇ ਥੋੜੀ ਜਿਹੀ ਸਮੱਸਿਆ ਆਈ ਹੈ ਅਸੀਂ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕਰਦੇ ਹਾਂ ਤੇ ਲੈਣੇ ਛੋਟੀ ਜਿਹੀ ਇੱਕ ਬ੍ਰੇਕ ਬ੍ਰੇਕ ਤੋਂ ਬਾਅਦ ਹਾਜ਼ਰ ਹੁੰਦੇ ਹਾਂ ਬਹੁਤ ਜਲਦੀ
ਤੁਸੀਂ ਸੁਣ ਰਹੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਇਸ ਪ੍ਰੋਗਰਾਮ ਚ ਕੁਝ ਕੁ ਹਾਲਾਤਾਂ ਨੂੰ ਮੱਦੇਨਜ਼ਰ ਰੱਖ ਕੇ ਸੀਮਿਤ ਸਮੇਂ ਚ ਗੱਲਬਾਤ ਕੀਤੀ ਜਾਂਦੀ ਹੈ ਜੋ ਜਾਣਕਾਰੀ ਇਸ ਪ੍ਰੋਗਰਾਮ ਚ ਦਿੱਤੀ ਜਾਂਦੀ ਹੈ ਕਿਰਪਾ ਕਰਕੇ ਉਸ ਨੂੰ ਕਿਸੇ ਸਲਾਹ ਦੇ ਤੌਰ ਤੇ ਨਾ ਲਿਆ ਜਾਵੇ ਤੇ ਆਪਣੀ ਸਮੱਸਿਆ ਬਾਰੇ ਕਿਸੇ ਕੰਸਲਟੈਂਟ ਨੂੰ ਨਿੱਜੀ ਤੌਰ ਤੇ ਮਿਲ ਕੇ ਸਲਾਹ ਲਈ ਜਾਵੇ ਧੰਨਵਾਦ
ਜੀ ਦੋਸਤੋ ਹਰਮਨ ਰੇਡੀਓ ਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਇੱਕ ਵਾਰ ਫਿਰ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਇਸ ਤੋਂ ਪਹਿਲਾਂ ਅਸੀਂ ਲਾਈਵ ਵੀਡੀਓ ਜਿਹੜੀ ਸ਼ੁਰੂ ਕੀਤੀ ਸੀ ਉਹਦੇ ਵਿੱਚ ਆਵਾਜ਼ ਦੀ ਸਮੱਸਿਆ ਦੇ ਕਾਰਨ ਦਿੱਕਤ ਆਈ ਸੀ ਸੋ ਇਸ ਕਾਰਨ ਅਸੀਂ ਮਾਫੀ ਵੀ ਚਾਹੁੰਦੇ ਹਾਂ ਕਿ ਫੇਸਬੁੱਕ ਲਾਈਵ ਦੇ ਉੱਤੇ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਜਿਹੜੀ ਆਵਾਜ਼ ਨਹੀਂ ਜਾ ਸਕੀ ਪਰ ਇਸ ਵੇਲੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਇੱਕ ਵਾਰ ਫਿਰ ਅਸੀਂ ਹਾਜ਼ਰ ਹਾਂ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਜੀ ਇਸ ਵੇਲੇ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ ਪ੍ਰਭਜੀਤ ਜੀ ਬਹੁਤ ਬਹੁਤ ਸਵਾਗਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਜੀ ਸੋ ਮੈਨੂੰ ਲੱਗਦਾ ਕਿ ਸਮੱਸਿਆ ਜਿਹੜੀ ਆ ਉਹ ਫੇਸਬੁੱਕ ਦੇ ਉੱਤੇ ਲਗਾਤਾਰ ਬਣੀ ਹੋਈ ਹੈ ਤੇ ਅਸੀਂ ਆਪਣੀ ਟੈਕਨੀਕਲ ਟੀਮ ਦੇ ਨਾਲ ਜਿਹੜਾ ਸੰਪਰਕ ਹੈ ਉਹ ਕਰਦੇ ਹਾਂ ਬਹੁਤ ਜਲਦੀ ਪਰ ਸਟ੍ਰੀਮਿੰਗ ਦੇ ਉੱਤੇ ਪ੍ਰੋਗਰਾਮ ਜਿਹੜਾ ਉਹ ਚੱਲਦਾ ਰੱਖਾਂਗੇ ਔਰ ਇੱਕ ਗੀਤ ਉਦੋਂ ਤੱਕ ਤੁਹਾਡੀ ਨਜ਼ਰ ਕਰਦੇ ਹਾਂ ਗੀਤ ਤੋਂ ਬਾਅਦ ਅਸੀਂ ਹਾਜ਼ਰ ਹੁੰਦੇ ਹਾਂ ਜੀ ਬਹੁਤ ਜਲਦੀ ਪ੍ਰੋਗਰਾਮ ਮਾਈਗ੍ਰੇਸ਼ਨ
ਗੋਨਕੋਟ ਬ੍ਰਦਰਸ ਅਨੁਸਾਰ ਅਖਬਾਰ ਸੁਭਾਵਿਕ ਤੌਰ ਤੇ ਕਿਤਾਬ ਦਾ ਉਸੇ ਤਰ੍ਹਾਂ ਬੈਰੀ ਹੁੰਦਾ ਹੈ ਜਿਵੇਂ ਕੋਈ ਵੇਸਵਾ ਕਿਸੇ ਸਹਿਜ ਔਰਤ ਦੀ ਬੈਰੀ ਹੁੰਦੀ ਹੈ ਚੰਗੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਦੇ ਨਾਲ
ਅੱਖ ਲੱਗਦੀ ਨਾ ਗੱਭਰੂ ਦੀ ਰਾਤ ਨੂੰ ਕੰਨ ਤਰਸਦੇ ਪਿਆਰਾਂ ਵਾਲੀ ਬਾਤ ਨੂੰ ਆ ਗਿਆ ਨੀ ਉਹੀ ਪਿਲੋਟਾ ਅੱਖ ਲੱਗਦੀ ਨਾ ਗੱਭਰੂ ਦੀ ਰਾਤ ਨੂੰ ਕੰਨ ਤਰਸਦੇ ਪਿਆਰਾਂ ਵਾਲੀ ਬਾਤ ਨੂੰ ਤੇਰੇ ਟਾਕੇ ਦੇ ਨਸ਼ੇ ਤੇ ਮੁੰਡਾ ਲੱਗਿਆ ਨੀ ਛੇਤੀ ਛੇਤੀ ਮਿਲ ਕੁੜੀ ਏ ਅੱਖਾਂ ਕਾਲੀਆਂ ਜੋ ਰਵਲਾਂ ਦੇ ਨਾਲੀਆਂ ਨੇ ਪੱਟ ਦਿੱਤਾ ਦਿਲ ਕੁੜੀ ਏ ਅੱਖਾਂ ਕਾਲੀਆਂ ਜੋ ਰਵਲਾਂ ਦੇ ਨਾਲੀਆਂ ਨੇ ਪੱਟ ਦਿੱਤਾ ਦਿਲ ਕੁੜੀਏ
ਚੱਕ ਕੇ ਉਹ ਹੱਸਦੀ ਦੇ ਗਿਣੀ ਜਾਂਦਾ ਚਾਂਦਨੀ ਚਾਨਣੀ ਦੇ ਨਾਲ ਮਿਲ ਤੇਰਾ ਕਰਦਾ ਏ ਕਹਿੰਦਾ ਖੁਦ ਨੂੰ ਆ ਫੁੱਲਿਆਂ ਦਾ ਚਾਂਦਨੀ
ਜੀ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ। ਹਰਮਨ ਰੇਡੀਓ ਤੇ ਇਸ ਵੇਲੇ ਅਸੀਂ ਹਾਜ਼ਰ ਹਾਂ ਦੁਬਾਰਾ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ। ਮਾਈਗ੍ਰੇਸ਼ਨ ਮੈਟਰਸ ਪ੍ਰੋਗਰਾਮ ਸੁਣ ਰਹੇ ਸਾਰੇ ਦੋਸਤਾਂ ਨੂੰ ਸਾਡੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਈਵਨਿੰਗ, ਅਦਾਬ, ਨਮਸਕਾਰ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਜਿਹੜੇ ਵੀ ਦੋਸਤ ਇਸ ਵੇਲੇ ਸਾਡੇ ਨਾਲ ਫੇਸਬੁੱਕ ਦੇ ਜ਼ਰੀਏ ਜੁੜੇ ਹੋਏ ਨੇ, ਸਾਨੂੰ ਜ਼ਰੂਰ ਦੱਸਦੇ ਚਾਹੋ ਕਿ ਤੁਹਾਡੇ ਤੱਕ ਜਿਹੜੀ ਸਾਡੀ ਆਵਾਜ਼ ਹੈ ਉਹ ਪਹੁੰਚ ਰਹੀ ਹੈ ਜਾਂ ਫਿਰ ਆਵਾਜ਼ ਦੇ ਵਿੱਚ ਜੇ ਕੋਈ ਦਿੱਕਤ ਹੈ ਤਾਂ ਸਾਨੂੰ ਜ਼ਰੂਰ ਤੁਸੀਂ ਅਵੇਅਰ ਕਰਿਓ ਇਸ ਗੱਲ ਤੋਂ। ਔਰ ਸਾਡੇ ਨਾਲ ਇਸ ਵੇਲੇ ਸਾਡੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਜੀ ਵੀ ਸਟੂਡੀਓ ਦੇ ਵਿੱਚ ਹਾਜ਼ਰ ਨੇ, ਔਰ ਉਹਨਾਂ ਨੂੰ ਵੀ ਜੀ ਆਇਆਂ ਨੂੰ ਕਹਿੰਦੇ ਹਾਂ। ਪ੍ਰਭਜੀਤ ਜੀ, ਬਹੁਤ ਬਹੁਤ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
ਜੀ, ਤੇ ਪ੍ਰੋਗਰਾਮ ਦੇ ਵਿੱਚ ਜਿਵੇਂ ਅੱਜ ਅਸੀਂ ਮਾਈਗ੍ਰੇਸ਼ਨ ਨਾਲ ਰਿਲੇਟਡ ਬਹੁਤ ਸਾਰੀਆਂ ਜਾਣਕਾਰੀਆਂ ਜਿਹੜੀਆਂ ਉਹ ਤਾਂ ਤੁਹਾਡੇ ਤੋਂ ਲੈਣੀਆਂ ਹੀ ਲੈਣੀਆਂ ਨੇ, ਪਰ ਉਸ ਤੋਂ ਵੀ ਪਹਿਲਾਂ ਅਸੀਂ ਦੋਸਤਾਂ ਨੂੰ ਦੱਸਦੇ ਜਾਈਏ ਕਿ ਉਹਨਾਂ ਨੇ ਸਾਡੇ ਨਾਲ ਜਿਹੜੀ ਸਾਂਝ ਬਣਾਉਣੀ ਆ ਉਹ ਆਪਣੇ ਜਿਹੜੇ ਮੈਸੇਜ ਸਾਡੇ ਤੱਕ ਪਹੁੰਚਦੇ ਕਰਨਗੇ, ਜਿਹੜੇ ਸਾਡੇ ਮਾਧਿਅਮ ਨੇ ਜਿਹੜੇ ਅਸੀਂ ਹਮੇਸ਼ਾ ਦੱਸਦੇ ਆਏ ਹਾਂ, ਟੈਲੀਗ੍ਰਾਮ ਦੇ ਰਾਹੀਂ, ਈਮੇਲ ਦੇ ਰਾਹੀਂ ਜਾਂ ਫਿਰ ਫੋਨ ਕਾਲ ਦੇ ਰਾਹੀਂ ਵੀ ਸਾਡੇ ਨਾਲ ਜੁੜ ਸਕਦੇ ਆ। ਔਰ ਜਿਹੜੀ ਹਰਮਨ ਰੇਡੀਓ ਦੇ ਫੇਸਬੁੱਕ ਪੇਜ ਤੇ ਚੱਲ ਰਹੀ ਲਾਈਵ ਵੀਡੀਓ ਆ ਉਹਦੇ ਰਾਹੀਂ ਵੀ ਉਹ ਸਾਡੇ ਨਾਲ ਰਾਬਤਾ ਬਣਾ ਸਕਦੇ ਆ। ਸੋ ਸਾਡੇ ਜਿਹੜੇ ਰੇਡੀਓ ਦੀ ਐਪ ਦੇ ਉੱਤੇ ਦਿੱਤੇ ਹੋਏ ਲਿੰਕ ਹੈ ਜੀ, ਟੈਲੀਗ੍ਰਾਮ ਲਿੰਕ ਵੀ ਦਿੱਤਾ ਉਹਦੇ ਉੱਤੇ, ਔਰ ਈਮੇਲ ਦੇ ਲਈ ਵੀ ਜਿਹੜਾ ਐਡਰੈਸ ਹੈ ਉਹ ਉਹਦੇ ਉੱਤੇ ਹੈ, ਔਰ ਉਸ ਲਿੰਕ ਨੂੰ ਕਲਿੱਕ ਕਰਕੇ ਤੁਸੀਂ ਆਪਣਾ ਮੈਸੇਜ ਟਾਈਪ ਕਰਕੇ ਸਾਡੇ ਤੱਕ ਭੇਜ ਸਕਦੇ ਹੋ, ਔਰ ਸਾਡੇ ਨਾਲ ਤੁਸੀਂ ਫੋਨ ਦੇ ਰਾਹੀਂ ਵੀ ਸਾਂਝ ਬਣਾ ਸਕਦੇ ਹੋ। 02-8599-2811 ਸਾਡਾ ਫੋਨ ਨੰਬਰ ਹੈ। ਸੋ ਇਹਨਾਂ ਮਾਧਿਅਮਾਂ ਦੇ ਰਾਹੀਂ ਤੁਸੀਂ ਸਾਡੇ ਨਾਲ ਜੁੜਨਾ ਹੈ, ਔਰ ਤੁਹਾਡੇ ਮੈਸੇਜਸ ਦੀ ਅਸੀਂ ਉਡੀਕ ਰੱਖਾਂਗੇ ਪ੍ਰੋਗਰਾਮ ਦੌਰਾਨ। ਜਿਹੜੇ ਵੀ ਤੁਹਾਡੇ ਸਵਾਲ ਹੋਣਗੇ ਅਸੀਂ ਉਹ ਸ਼ਾਮਲ ਕਰਾਂਗੇ, ਪਰ ਫਿਲਹਾਲ ਪ੍ਰੋਗਰਾਮ ਦੇ ਵਿੱਚ ਸ਼ੁਰੂਆਤ ਜਿਹੜੀ ਆ ਉਹ ਕਰਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਮਾਈਗ੍ਰੇਸ਼ਨ ਫੀਲਡ ਦੇ ਵਿੱਚ ਜੋ ਵੀ ਨਵੀਆਂ ਚੇਂਜਸ ਆਈਆਂ ਨੇ, ਜੋ ਨਵੀਆਂ ਤਬਦੀਲੀਆਂ ਜਾਂ ਫਿਰ ਅਪਡੇਟਸ ਨੇ ਉਹਨਾਂ ਤੋਂ। ਸੋ ਪ੍ਰਭਜੀਤ ਜੀ, ਕੀ ਨਵਾਂ ਰਿਹਾ ਇਸ ਹਫ਼ਤੇ ਦੌਰਾਨ?
ਬਿਲਕੁਲ ਜੀ, ਇਸ ਹਫ਼ਤੇ ਦੌਰਾਨ ਵੈਸੇ ਕੋਈ ਅਪਡੇਟ ਨਹੀਂ ਹੈ ਹਾਲ ਦੀ ਘੜੀ, ਬਸ ਇੱਕੋ ਇੱਕ ਚੀਜ਼ ਜਿਹੜੀ 489 ਦੇ ਰਿਗਾਰਡਿੰਗ ਸੀ ਕਿ 489 ਦੇ ਜਿੰਨੇ ਵੀ ਇਨਵੀਟੇਸ਼ਨਸ ਇਸ਼ੂ ਹੋਣੇ ਸੀਗੇ ਉਹਨਾਂ ਦੀ ਅੱਜ ਆਖਰੀ ਡੇਟ ਸੀਗੀ। ਸੋ ਜਿਹੜੇ ਵੀ ਭੈਣ ਭਰਾ 489 ਦੇ ਇਨਵੀਟੇਸ਼ਨਸ ਦੀ ਵੇਟ ਕਰ ਰਹੇ ਸੀਗੇ ਉਹਨਾਂ ਨੂੰ ਜੇ ਅੱਜ ਇਨਵੀਟੇਸ਼ਨ ਨਹੀਂ ਆਉਂਦਾ ਤਾਂ ਦੈਟ ਮੀਨਸ ਕਿ 489 ਹੁਣ ਬੰਦ ਹੈ ਇਸ ਤੋਂ ਬਾਅਦ
ਜੀ।
ਇਸ ਤੋਂ ਬਾਅਦ ਕੋਈ ਵੀ ਨਵੇਂ ਇਨਵੀਟੇਸ਼ਨ ਡਿਪਾਰਟਮੈਂਟ ਨਹੀਂ ਇਸ਼ੂ ਕਰੇਗਾ
ਜੀ,
ਕਿਉਂਕਿ 489 ਜਿਹੜਾ ਵੀਜ਼ਾ ਹੈ ਓਰਿਜਨਲ ਵੀਜ਼ਾ ਬੰਦ ਹੋ ਰਿਹਾ ਹੈ, ਇਟ ਇਜ਼ ਅ ਸਟੇਟ ਸਪੋਂਸਰਡ ਵੀਜ਼ਾ, ਇਹ ਬੰਦ ਹੋ ਰਿਹਾ ਹੈ, ਇਹਨੂੰ ਨਵਾਂ ਵੀਜ਼ਾ ਰਿਪਲੇਸ ਕਰ ਰਿਹਾ ਹੈ 491 ਵੀਜ਼ਾ।
ਬਿਲਕੁਲ,
ਜਿਹਦੇ ਵਿੱਚ ਕਿ ਪੁਆਇੰਟਸ ਉਹਨਾਂ ਨੇ ਸਟੇਟ ਦੇ ਵਧਾ ਦਿੱਤੇ ਨੇ 10-15 ਕਰ ਦਿੱਤੇ ਨੇ, ਪਰ ਜਿਹੜਾ ਪੀ ਆਰ ਦਾ ਟਾਈਮ ਹੈ ਜਿਵੇਂ 489 ਚ 2 ਸਾਲਾਂ ਚ ਤੁਸੀਂ ਪੀ ਆਰ ਪਾ ਸਕਦੇ ਸੀ, ਇਹਦੇ ਵਿੱਚ 3 ਸਾਲਾਂ ਵਿੱਚ ਪੀ ਆਰ ਪਾ ਸਕੋਗੇ
ਜੀ।
ਸੋ ਇਸ ਟਾਈਮ ਤੇ ਜਿਹੜੀਆਂ ਸਰਕਾਰ ਦੀਆਂ ਪੋਲਿਸੀਜ਼ ਨੇ ਉਹ ਸਾਰੀਆਂ ਓਰਿਜਨਲ ਏਰੀਆਜ਼ ਵੱਲ ਡਾਇਵਰਟਿਡ ਨੇ
ਜੀ,
ਡਿਊ ਟੂ ਕੰਜੈਸ਼ਨ ਇਸ਼ੂਜ, ਇਨਫਰਾਸਟ੍ਰਕਚਰ ਇਸ਼ੂਜ, ਬਹੁਤ ਸਾਰੇ ਜਿਹੜੇ ਇਸ਼ੂਜ਼ ਨੇ ਵੱਡੀਆਂ ਸਿਟੀਜ਼ ਦੇ ਵਿੱਚ, ਖਾਸ ਤੌਰ ਤੇ ਮੈਲਬਰਨ, ਸਿਡਨੀ, ਬ੍ਰਿਸਬੇਨ, ਇਹਨਾਂ ਵੱਡੀਆਂ ਸਿਟੀਜ਼ ਜਿਹੜੇ ਚੱਲ ਰਹੇ ਨੇ। ਸੋ ਉਹਨਾਂ ਇਸ਼ੂਜ਼ ਤੋਂ ਕਹਿ ਲਓ ਕਿ ਉਹਨਾਂ ਦਾ ਸੋਲਿਊਸ਼ਨ ਲੱਭਣ ਲਈ, ਕਿਉਂਕਿ ਮਾਈਗ੍ਰੈਂਟਸ ਮੇਨਲੀ ਜਦੋਂ ਵੀ ਕੋਈ ਆਉਂਦਾ ਹੈ ਆਪਣਾ ਭੈਣ ਭਰਾ, ਕਿਉਂਕਿ ਆਲਰੇਡੀ ਜਿਹਨਾਂ ਦੇ ਰਿਸ਼ਤੇਦਾਰ ਨੇ ਉਹ ਵੱਡੀਆਂ ਸਿਟੀਜ਼ ਵਿੱਚ ਸੈਟਲਡ ਨੇ, ਉਹ ਚਾਹੁੰਦੇ ਨੇ ਕਿ ਜੇ ਸਾਡਾ ਕੋਈ ਭੈਣ ਭਰਾ ਆ ਰਿਹਾ ਉਹ ਸਾਡੇ ਨਾਲ ਰਹੇ, ਤੇ ਉਹਦੇ ਕਰਕੇ ਇਹ ਸਮੱਸਿਆ ਵੱਧਦੀ ਜਾ ਰਹੀ ਹੈ ਸਰਕਾਰ ਲਈ
ਜੀ।
ਤੇ ਦੂਸਰੀ ਸਮੱਸਿਆ ਇਹ ਵੱਧ ਰਹੀ ਹੈ ਕਿ ਜਿਹੜੀ ਰੀਜਨਲ ਏਰੀਆਜ਼ ਦੇ ਵਿੱਚ ਉਹਨਾਂ ਨੂੰ ਲੇਬਰ ਦੀ ਸ਼ਾਰਟੇਜ ਹੈ, ਰੀਜਨਲ ਏਰੀਆਜ਼ ਦੇ ਵਿੱਚ ਪਾਪੂਲੇਸ਼ਨ ਸ਼ਾਰਟੇਜ ਹੈ, ਏਜਿੰਗ ਪਾਪੂਲੇਸ਼ਨ ਦੀ ਪ੍ਰੋਬਲਮ ਹੈ, ਇਹ ਸਮੱਸਿਆਵਾਂ ਵੱਧਦੀਆਂ ਜਾ ਰਹੀਆਂ ਨੇ। ਸੋ ਉਸ ਪਰਸਪੈਕਟਿਵ ਨਾਲ ਡਿਪਾਰਟਮੈਂਟ ਦਾ ਜਿਹੜਾ ਸਾਰਾ ਜ਼ੋਰ ਹੈ ਉਹ ਰੀਜਨਲ ਏਰੀਆਜ਼ ਵੱਲ ਲੱਗਿਆ ਹੋਇਆ ਹੈ
ਜੀ।
ਸੋ ਆਪਾਂ ਭੈਣ ਭਰਾਵਾਂ ਨੂੰ ਥੋੜੀ ਜਿਹੀ ਸਮਝਣ ਦੀ ਲੋੜ ਹੈ। ਇਹਦੇ ਵਿੱਚ ਮੈਂ ਤੁਹਾਨੂੰ ਕੁਇਕਲੀ ਦੱਸਦਾ ਥੋੜੀ ਜਿਹੀਆਂ ਹੋਰ ਚੀਜ਼ਾਂ ਜਿਹੜੇ ਕਿ ਅਪਡੇਟਸ ਨੇ ਕੁਇਕਲੀ, ਕਿਉਂਕਿ ਇਸ ਤੋਂ ਬਾਅਦ ਮੈਂ ਇੱਕ ਜਿਹੜਾ ਥੋੜਾ ਜਿਹਾ ਮੁੱਦਾ ਚੱਲ ਰਿਹਾ ਹੈ ਸਾਡੇ ਫੇਸਬੁੱਕ ਪੇਜ ਤੇ ਕਿ ਅਸੀਂ ਇੱਕ ਵੀਡੀਓ ਪਾਈ ਸੀ ਪਹਿਲਾਂ ਆਪਾਂ ਚਲੋ ਉਹੀ ਡਿਸਕਸ ਕਰ ਲੈਂਦੇ ਹਾਂ ਜਿਹੜੀ ਨਿਊ ਸਾਊਥ ਵੇਲਸ 190 ਇਨਵੀਟੇਸ਼ਨ ਅਰਾਊਂਡਸ ਦੇ ਰਿਗਾਰਡਿੰਗ ਸੀਗੀ ਜਿਵੇਂ ਕਿ ਭੈਣ ਜੀ ਤੁਹਾਨੂੰ ਪਤਾ ਕਿ ਆਪਾਂ ਨੂੰ ਅਕਸਰ ਇਹ ਕੁਐਸਚਨ ਆਉਂਦਾ ਰੇਡੀਓ ਦੇ ਉੱਤੇ ਕਿ 190 ਦੀ ਅਸੀਂ ਲੌਂਚ ਕੀਤੀ ਹੋਈ ਹੈ ਯੂ ਆਈ ਨਿਊ ਸਾਊਥ ਵੇਲਸ ਦੀ ਕਦੋਂ ਤੱਕ ਸਾਨੂੰ ਇਨਵੀਟੇਸ਼ਨ ਆਏਗਾ
ਜੀ
ਤੇ ਪਿਛਲੇ ਪ੍ਰੋਗਰਾਮ ਤੱਕ ਮੈਂ ਹਮੇਸ਼ਾ ਇਹੀ ਜਵਾਬ ਦਿੱਤਾ ਹੈ ਕਿ ਵੀ ਸਾਡੇ ਕੋਲ ਐਗਜੈਕਟ ਫਿਗਰਸ ਨਹੀਂ ਹੁੰਦੀਆਂ ਤੇ ਨਿਊ ਸਾਊਥ ਵੇਲਸ ਕੋਈ ਡਾਟਾ ਪ੍ਰੋਵਾਈਡ ਨਹੀਂ ਕਰਦਾ
ਜੀ
ਤੇ ਦੂਸਰੀ ਚੀਜ਼ ਇਹ ਕਿ ਨਾ ਹੀ ਉਹ ਇਹ ਪਬਲਿਸ਼ ਕਰਦੇ ਨੇ ਕਿ ਅਸੀਂ ਇਨਵੀਟੇਸ਼ਨ ਰਾਊਂਡ ਕਦੋਂ ਤੇ ਕਿਵੇਂ ਦੇਣਾ ਹੈ
ਜੀ
ਸੋ ਥੋੜੇ ਜਿਹੇ ਸੀਕ੍ਰੇਟਿਵ ਕਹਿ ਲਓ ਕਿ ਆਪਣੇ ਇਸ ਜਿਹੜੇ ਪ੍ਰੋਸੈਸ ਲਈ ਹੁਣ ਤੱਕ ਸੀਗੇ ਜਿਹੜੇ ਅੱਗੇ ਵੀ ਹਜੇ ਰਹਿਣ ਦੇ ਚਾਂਸਿਸ ਨੇ ਕਿਉਂਕਿ ਕੁਛ ਜਿਹੜੀਆਂ ਸਟੇਟਸ ਨੇ ਫੋਰ ਐਗਜ਼ਾਮਪਲ ਸਾਊਥ ਆਸਟ੍ਰੇਲੀਆ ਹੈ ਸੋ ਹੁਣ ਈਵਨ ਕਿ ਜਿਵੇਂ ਕੈਨਬਰਾ ਵੀ ਹੈ
ਜੀ
ਇਹਨਾਂ ਦਾ ਜਿਹੜਾ ਨੋਮੀਨੇਸ਼ਨ ਦਾ ਪ੍ਰੋਸੈਸ ਹੈ ਕਾਫੀ ਕਹਿ ਲਓ ਕਿ ਕਾਫੀ ਪਾਰਦਰਸ਼ੀ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਕਾਫੀ ਕਲੀਅਰ ਕੱਟ ਹੈ ਸੋ ਜਿਵੇਂ ਜਿਵੇਂ ਸਾਊਥ ਆਸਟ੍ਰੇਲੀਆ ਦੇ ਕਿਸੇ ਵੀ ਆਕੂਪੇਸ਼ਨ ਦੀ ਉਹਨਾਂ ਦੀ ਡਿਮਾਂਡ ਘਟਦੀ ਜਾਂਦੀ ਹੈ ਜਿਵੇਂ ਕਹਿ ਲਓ ਕਿ ਪਲੇਸਿਸ ਫਿਲ ਹੋ ਰਹੀਆਂ ਨੇ ਤਾਂ ਉਹਨਾਂ ਦੀ ਅਵੇਲੇਬਿਲਟੀ ਲੋ ਅਵੇਲੇਬਿਲਟੀ ਜਾਂ ਮੀਡੀਅਮ ਅਵੇਲੇਬਿਲਟੀ ਆਉਣਾ ਸ਼ੁਰੂ ਹੋ ਜਾਂਦਾ ਹੈ ਪਰ ਨਿਊ ਸਾਊਥ ਵੇਲਸ ਦਾ ਇਹੋ ਜਿਹਾ ਕੋਈ ਸਿਸਟਮ ਨਹੀਂ ਹੈ ਉਹ ਸਾਲ ਦੇ ਫਾਈਨੈਂਸ਼ੀਅਲ ਈਅਰ ਦੇ ਵਿੱਚ ਇੱਕ ਲਿਸਟ ਕਰ ਦਿੰਦੇ ਨੇ ਤੇ ਉਸ ਤੋਂ ਬਾਅਦ ਦੈਟਸ ਇਟ ਉਹਨਾਂ ਦੀ ਇੱਕ ਐਲੀਜੀਬਿਲਟੀ ਕ੍ਰਾਈਟੇਰੀਆ ਉਹਨਾਂ ਨੇ ਪੋਸਟ ਕਰ ਦੇਣਾ ਉਸ ਤੋਂ ਬਾਅਦ ਕੁਛ ਨਹੀਂ ਦੱਸਦੇ ਕਿ ਅਸੀਂ ਕਦੋਂ ਇਨਵੀਟੇਸ਼ਨ ਦੇਣੇ ਆ ਕਿੰਨੇ ਤੇ ਆ ਰਹੇ ਨੇ ਸੋ ਇਹ ਡੇਟਾ ਜਿਹੜਾ ਹੈ ਇਹ ਅਸੀਂ ਖੁਦ ਇਕੱਠਾ ਕਰਦੇ ਹਾਂ
ਜੀ
ਜਿਵੇਂ ਡਿਪਾਰਟਮੈਂਟ ਜਿਹੜਾ ਇਹਦੇ ਵਿੱਚ ਭੈਣ ਭਰਾਵਾਂ ਨੂੰ ਕਾਫੀ ਜ਼ਿਆਦਾ ਮੇਰੇ ਖਿਆਲ ਚ ਇੱਥੇ ਥੋੜੀ ਜਿਹੀ ਕਹਿ ਲਓ ਕਿ ਨੌਲੇਜ ਦੀ ਕਮੀ ਵੀ ਆਪਾਂ ਕਹਿ ਸਕਦੇ ਹਾਂ ਕਿਉਂਕਿ ਕਈ ਵਾਰ ਸਾਨੂੰ ਕੁਐਸਚਨ ਆਉਂਦੇ ਨੇ ਵੀ ਇਹ ਰਿਲਾਇਬਲ ਇਨਫੋਰਮੇਸ਼ਨ ਨਹੀਂ ਹੈ ਇਹ ਫੇਕ ਇਨਫੋਰਮੇਸ਼ਨ ਹੈ ਸੋ ਮੈਂ ਸਭ ਤੋਂ ਪਹਿਲਾਂ ਇਹ ਕਹਿ ਰਹੀ ਵੀ ਫੇਕ ਇਨਫੋਰਮੇਸ਼ਨ ਇੰਨੇ ਗੱਟਸ ਨਾਲ ਉਹ ਵੀ ਸਾਡੇ ਵਰਗੇ ਰਜਿਸਟਰਡ ਬੰਦੇ ਲਈ ਪਾਉਣਾ ਵੀ ਤੁਹਾਨੂੰ ਜੇ ਲੱਗਦਾ ਕਿ ਇੰਨਾ ਆਸਾਨ ਹੈ ਤਾਂ ਤੁਸੀਂ ਗਲਤ ਸੋਚਦੇ ਹੋ ਇਹ ਫੇਕ ਇਨਫੋਰਮੇਸ਼ਨ ਨਹੀਂ ਹੈ ਬਿਲਕੁਲ ਜੀ ਇਹ ਬਿਲਕੁਲ 100% ਜਿਹੜੀ ਕਿ ਰਿਲਾਇਬਲ ਇਨਫੋਰਮੇਸ਼ਨ ਹੈ ਜਿਹੜੇ ਵੀ ਭੈਣ ਭਰਾ ਸੁਣ ਰਹੇ ਨੇ
ਜਾਂ
ਜਿਹੜੇ ਬਾਅਦੋਂ ਵੀ ਵੀਡੀਓ ਨੂੰ ਸੁਣਨਗੇ ਤੇ ਇਹਨੂੰ ਤੁਸੀਂ ਕਿਤੇ ਵੀ ਇਨਫੋਰਮੇਸ਼ਨ ਨੂੰ ਵੈਰੀਫਾਈ ਕਰ ਸਕਦੇ ਹੋ ਇਹਦੇ ਵਿੱਚ ਇੰਨੀ ਛੋਟੀ ਜਿਹੀ ਪ੍ਰੋਬਲਮ ਇਹ ਹੈ ਕਿ ਇਹ ਇਨਫੋਰਮੇਸ਼ਨ ਸਾਰਿਆਂ ਕੋਲ ਅਵੇਲੇਬਲ ਨਹੀਂ ਹੈਗੀ ਇਟਸ ਨਾਟ ਅ ਪਬਲਿਕਲੀ ਅਵੇਲੇਬਲ ਇਨਫੋਰਮੇਸ਼ਨ
ਜੀ
ਆਉਣ ਵਾਲੇ ਸਮੇਂ ਚ ਸ਼ਾਇਦ ਹੋ ਜਾਵੇ ਪਰ ਹਾਲ ਦੀ ਘੜੀ ਇਟਸ ਨਾਟ ਪਬਲਿਕਲੀ ਅਵੇਲੇਬਲ ਦੇਖੋ ਅਸੀਂ ਰਜਿਸਟਰਡ ਮਾਈਗ੍ਰੇਸ਼ਨ ਕੰਸਲਟੈਂਟ ਹਾਂ ਸੋ ਵੀ ਆਰ ਮੈਂਬਰ ਆਫ ਸਰਟਨ ਬੋਡੀਜ਼ ਸਾਨੂੰ ਅਸੀਂ ਡਿਪਾਰਟਮੈਂਟ ਆਫ ਹੋਮ ਅਫੇਅਰਸ ਦੇ ਵੀ ਸੈਮੀਨਾਰਸ ਅਟੈਂਡ ਕਰਦੇ ਹਾਂ
ਬਿਲਕੁਲ
ਤੁਹਾਡੀਆਂ ਜਿਹੜੀਆਂ ਸਕਿੱਲਸ ਅਸੈਸਮੈਂਟ ਬੋਡੀਜ਼ ਨੇ ਉਹਨਾਂ ਦੇ ਵੀ ਸੈਮੀਨਾਰ ਅਟੈਂਡ ਕਰਦੇ ਹਾਂ
ਜੀ
ਜਿਹੜੀਆਂ ਹੋਰ ਬੋਡੀਜ਼ ਨੇ ਫੋਰ ਐਗਜ਼ਾਮਪਲ ਮਾਈਗ੍ਰੇਸ਼ਨ ਇੰਸਟੀਟਿਊਟ ਆਫ ਆਸਟ੍ਰੇਲੀਆ ਜਿਹੜਾ ਲੁੱਕ ਆਫਟਰ ਕਰਦਾ ਹੈ ਜਿਹੜੀਆਂ ਮਾਈਗ੍ਰੇਸ਼ਨ ਰਿਲੇਟਡ ਪ੍ਰੋਬਲਮਸ ਨੂੰ ਤੇ ਲਾਇਰਸ ਐਂਡ ਏਜੰਟਸ ਦੀ ਜਿਹੜੀ ਇਹ ਬੋਡੀ ਹੈ ਉਹ ਇੱਕ ਬਹੁਤ ਵੱਡੀ ਬੋਡੀ ਹੈ ਜਿਹੜੀ ਕਿ ਡਾਇਰੈਕਟਲੀ ਰਿਪ੍ਰੈਜੈਂਟ ਕਰਦੀ ਹੈ ਤੇ ਜੇ ਕੋਈ ਵੀ ਇਸ਼ੂ ਹੁੰਦਾ ਹੈ ਉਹ ਸਾਡੇ ਬਿਹਾਫ ਤੇ ਡਿਪਾਰਟਮੈਂਟ ਨਾਲ ਗੱਲਬਾਤ ਵੀ ਕਰਦੇ ਨੇ ਸੋ ਵੀ ਹੈਵ ਨੰਬਰ ਆਫ ਰਿਸੋਰਸਿਸ ਜਿਹਦੀ ਆਮ ਬੰਦੇ ਦੀ ਪਹੁੰਚ ਨਹੀਂ ਹੁੰਦੀ ਹੈਗੀ ਸੋ ਭੈਣ ਭਰਾਵਾਂ ਨੂੰ ਇੰਨੀ ਇੱਕ ਛੋਟੀ ਜਿਹੀ ਇਹ ਗੱਲ ਹੈ ਜਿਹਨੂੰ ਸਮਝਣ ਦੀ ਲੋੜ ਆ ਕਿ ਇਹ ਇਨਫੋਰਮੇਸ਼ਨ 200% ਰਿਲਾਇਬਲ ਹੈ ਹੁਣ ਜਿਹੜੇ ਭੈਣ ਭਰਾ ਸਮਝਦਾਰ ਹੋਣਗੇ ਉਹ ਇਨਫੋਰਮੇਸ਼ਨ ਨਾਲ ਆਪਣਾ ਫਾਇਦਾ ਚੱਕਣਗੇ ਪਰ ਜਿਹੜੇ ਕਿੰਤੂ ਪਰੰਤੂ ਵਿੱਚ ਪੈ ਰਹੇ ਨੇ ਉਹ ਲੂਜ਼ਿੰਗ ਐਂਡ ਤੇ ਹੋਣਗੇ ਸੋ ਮੈਂ ਬਸ ਇੰਨਾ ਹੀ ਕਹਿਣਾ ਚਾਹੂੰਗੀ ਕਿਉਂਕਿ ਦੇਖੋ ਜੇ ਤੁਸੀਂ ਮੇਰੀਆਂ ਪਿਛਲੇ ਜਿੰਨੇ ਵੀ ਕਿੰਨੇ ਸਾਲਾਂ ਤੋਂ ਮੈਂ ਵੀਡੀਓਜ਼ ਪਾ ਰਹੀ ਹਾਂ 3-4 ਸਾਲ ਹੋ ਗਏ ਤੇ ਤੁਸੀਂ ਜੋ ਸਾਰਾ ਡਾਟਾ ਪਿਛਲਾ ਦੇਖੋਗੇ ਮੇਰੀਆਂ ਵੀਡੀਓਜ਼ ਨਰੋਲ ਇਨਫੋਰਮੇਸ਼ਨ ਹੁੰਦੀ ਉਹ ਚ ਮੈਨੂੰ ਨਾ ਹੀ ਮੇਰਾ ਸੁਭਾਅ ਤਾਂ ਨਾ ਹੀ ਮੈਂ ਕਰ ਸਕਦੀ ਹਾਂ ਫਾਲਤੂ ਗੱਲ ਮੈਂ ਇੱਧਰ ਉੱਧਰ ਦੀ ਕਰ ਹੀ ਨਹੀਂ ਸਕਦੀ ਚਾਹੁੰਦੇ ਹੋਏ ਵੀ ਨਹੀਂ ਕਰ ਸਕਦੀ ਸੋ ਟੋਟਲੀ ਪਿਓਰ ਇਨਫੋਰਮੇਸ਼ਨ ਹੁੰਦੀ ਆ ਉਹਨਾਂ ਵੀਡੀਓਜ਼ ਦੇ ਵਿੱਚ ਤਾਂ ਕਿ ਤੁਸੀਂ ਲਾਹਾ ਲੈ ਸਕੋ ਸੋ ਜੇ ਅਸੀਂ ਵੀਡੀਓ ਪਾ ਰਹੇ ਹਾਂ ਉਹ ਇੱਕ ਫ੍ਰੀ ਦੀ ਇਨਫੋਰਮੇਸ਼ਨ ਹੈ ਜਿਹਦੇ ਵਿੱਚ ਅਸੀਂ ਕਮਿਊਨਿਟੀ ਇੱਕ ਤਰ੍ਹਾਂ ਨਾਲ ਵਰਕ ਕਰਦੇ ਹਾਂ ਇਟਸ ਅ ਪਾਰਟ ਆਫ ਬਿਜ਼ਨਸ ਬਟ ਇੱਕ ਕਮਿਊਨਿਟੀ ਵਰਕ ਹੈ ਇਹਦੇ ਚ ਬਹੁਤ ਸਾਰੀ ਮਿਹਨਤ ਲੱਗਦੀ ਹੈ ਇਹ ਨਹੀਂ ਹੈਗਾ ਕਿ 5 ਮਿੰਟ ਚ ਵੀਡੀਓ ਬਣ ਜਾਂਦੀ ਹੈ ਤੇ ਉਹਦੇ ਪਿੱਛੇ ਬਹੁਤ ਸਾਰੀ ਮਿਹਨਤ ਖੜੀ ਹੁੰਦੀ ਹੈ ਉਹਦੇ ਵਿੱਚ ਰਿਸਰਚ ਤੇ ਮੇਰੀ ਆਦਤ ਹੈ ਕਿ ਆਈ ਕੀਪ ਔਨ ਅਪਡੇਟਿੰਗ ਮਾਈ ਸੈਲਫ ਮੈਂ ਰੋਜ਼ ਦੇ 2-3 ਘੰਟੇ ਇਸ ਚੀਜ਼ ਤੇ ਲਗਾਉਂਦੀ ਹਾਂ ਜਦੋਂ ਵੀ ਮੈਨੂੰ ਟਾਈਮ ਮਿਲਦਾ ਹੈ ਆਈ ਕੀਪ ਔਨ ਰਿਸਰਚਿੰਗ ਸੋ ਜਿਹੜੇ ਈਵਨ ਕਿ ਮੈਂ ਕਿਸੇ ਦਾ ਨਾਂ ਨੀ ਕਿਸੇ ਨੂੰ ਮਾੜਾ ਨੀ ਕੁਛ ਚੰਗਾ ਨੀ ਜਿਹੜੇ ਪੁਰਾਣੇ ਮਾਈਗ੍ਰੇਸ਼ਨ ਕੰਸਲਟੈਂਟਸ ਨੇ ਠੀਕ ਹੈ ਉਹਨਾਂ ਕੋਲ ਤਜਰਬਾ ਜ਼ਰੂਰ ਹੈ ਪਰ ਉਹਨਾਂ ਚ ਇੱਕੋ ਇੱਕ ਕਮੀ ਜਿਹੜੀ ਮੈਨੂੰ ਦੇਖਦੀ ਹੈ ਕਿ ਉਹ ਅਪ ਟੂ ਡੇਟ ਨਹੀਂ ਹੈਗੇ ਉਹਨਾਂ ਕੋਲ ਅਪ ਟੂ ਡੇਟ ਇਨਫੋਰਮੇਸ਼ਨ ਨਹੀਂ ਹੁੰਦੀ ਹੈਗੀ ਸੋ ਬਹੁਤ ਹੀ ਪੁਰਾਣੀ ਇਨਫੋਰਮੇਸ਼ਨ ਲਈ ਫਿਰਦੇ ਨੇ ਬਹੁਤ ਆਪਣਾ ਤਰੀਕਾ ਵੀ ਪੁਰਾਣਾ ਲਈ ਫਿਰਦੇ ਨੇ ਜਿਹਦੇ ਕਰਕੇ ਕਿ ਲੋਕਾਂ ਨੂੰ ਲੱਗਦਾ ਹੈ ਕਿ ਦੇ ਆਰ ਵੈਰੀ ਐਕਸਪੀਰੀਅੰਸਡ ਇੱਕ ਮੈਂ ਤੁਹਾਨੂੰ ਥੋੜੀ ਛੋਟੀ ਆਊਟ ਆਫ ਟਰੈਕ ਜਾ ਕੇ ਕਹਾਣੀ ਸੁਣਾ ਰਹੀ ਹਾਂ। ਇੱਕ ਮਾਈਗ੍ਰੇਸ਼ਨ ਲਾਇਰ ਹੀ ਹੈ ਆਈ ਥਿੰਕ, ਉਹਦਾ ਨਾਮ ਨੀ ਮੈਂ ਲਊਂਗੀ, ਗੋਰਾ ਹੈ ਉਹ ਕੋਈ
ਜੀ ਜੀ।
ਤੇ ਉਹ ਹੁਣ ਹੋ ਗਿਆ ਬੁੱਢਾ, ਵੈਸੇ ਉਹਦੇ ਕੋਲ 30-40 ਸਾਲ ਦਾ ਐਕਸਪੀਰੀਅੰਸ ਹੈ
ਜੀ।
ਲੇਟੈਸਟ ਮੇਰੇ ਕੋਲ ਇੱਕ ਕਲਾਇੰਟ ਆਏ, ਉਹਨਾਂ ਨੇ ਉਹਦੇ ਤੋਂ ਫਾਈਲ ਲਗਾਈ
ਜੀ,
ਆਈ ਥਿੰਕ 482 ਵੀਜ਼ਾ ਦੀ ਸੀਗੀ ਜਾਂ 457, ਮੈਨੂੰ ਐਗਜੈਕਟਲੀ ਨਹੀਂ ਯਾਦ, ਬਟ 482 ਦੀ ਸੀ। ਨੋਮੀਨੇਸ਼ਨ ਉਹਦੀ ਅਪਰੂਵਡ ਸੀ, ਉਹ ਮਾਈਗ੍ਰੇਸ਼ਨ ਕੰਸਲਟੈਂਟ ਬੁੱਢਾ ਹੋਣ ਕਰਕੇ ਉਹਨੇ ਦੁਬਾਰਾ ਤੋਂ ਨੋਮੀਨੇਸ਼ਨ ਲਾਂਚ ਕਰਤੀ। ਪਹਿਲੀ ਅਪਰੂਵਡ ਸੀ, ਦੂਸਰੀ ਰਿਜੈਕਟ ਕਰਾ ਦੀ। ਤੇ ਮਤਲਬ ਕਿ ਉਸ ਚੀਜ਼ ਨੇ ਉਹਨਾਂ ਦਾ ਇੰਨਾ ਕੇਸ ਉਲਝਾ ਤਾ, ਹੁਣ ਇੰਨੀ ਬੁਰੀ ਸਿਚੁਏਸ਼ਨ ਚ ਨੇ ਨਾ, ਉਹ ਕਹਿ ਲੋ ਕਿ ਉਹ ਸਿਚੁਏਸ਼ਨ ਚੋਂ ਨਿਕਲ ਇੰਨੀ ਬੁਰੀ ਤਰ੍ਹਾਂ ਫਸੇ ਪਏ ਨੇ ਵੀ ਉਹਨਾਂ ਨੂੰ ਕੋਈ ਪੀ ਆਰ ਦਾ ਰਸਤਾ ਨੇੜੇ ਤੇੜੇ ਵੀ ਨੀ ਦੇਖ
ਰਿਹਾ, ਗੁੰਝਲਦਾਰ ਹੋ ਗਿਆ।
ਇਹ ਇੱਕ ਐਗਜ਼ਾਮਪਲ ਦੇ ਰਹੀ ਆ। ਦੂਸਰੀਆਂ ਚੀਜ਼ਾਂ ਇਹ ਨੇ ਕਿ ਕਿਉਂਕਿ ਮਾਈਗ੍ਰੇਸ਼ਨ ਇੰਡਸਟਰੀ ਇੰਨੀ ਤੇਜ਼ੀ ਨਾਲ ਬਦਲ ਰਹੀ ਹੈ, ਜਿਹੜਾ ਜਿਹੜਾ ਕੰਸਲਟੈਂਟ ਨਹੀਂ ਅਪ ਟੂ ਡੇਟ ਹੈਗਾ ਉਹਦੇ ਲਈ ਕੋਪ ਅਪ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ।
ਬਿਲਕੁਲ।
ਸੋ ਮੇਰੀ ਕੋਸ਼ਿਸ਼ ਹਮੇਸ਼ਾ ਇਹੀ ਹੁੰਦੀ, ਜਿਵੇਂ ਆਪਾਂ ਐਵਰੀ ਵੀਕ ਇੱਥੇ ਪ੍ਰੋਗਰਾਮ ਕਰਦੇ ਹਾਂ ਤੇ ਜਿਵੇਂ ਹੀ ਮੈਨੂੰ ਕੋਈ ਨਵੀਂ ਇਨਫੋਰਮੇਸ਼ਨ ਮਿਲਦੀ ਹੈ ਤਾਂ ਅਕਸਰ ਅਸੀਂ ਵੀਡੀਓ ਰਾਹੀਂ ਉਹ ਇਨਫੋਰਮੇਸ਼ਨ ਜਿੰਨੇ ਵੀ ਆਪਣੇ ਭੈਣ ਭਰਾ ਉਹਦਾ ਬੈਨੀਫਿਟ ਲੈ ਸਕਣ ਪਾਉਂਦੇ ਹਾਂ। ਉਹਦੇ ਵਰਜ਼ਨ ਪੰਜਾਬੀ ਐਂਡ ਇੰਗਲਿਸ਼ ਬੋਥ ਵਰਜ਼ਨਸ ਆਰ ਅਵੇਲੇਬਲ, ਠੀਕ ਹੈ ਜੀ। ਯੂਟਿਊਬ ਤੇ ਉਹਦਾ ਇੰਗਲਿਸ਼ ਵਰਜ਼ਨ ਹੈ, ਫੇਸਬੁੱਕ ਤੇ ਅਸੀਂ ਪੰਜਾਬੀ ਪਾਉਂਦੇ ਹਾਂ ਕਿਉਂਕਿ ਖੁਦ ਪੰਜਾਬੀ ਹੋਣ ਕਰਕੇ ਸਾਡਾ ਮਤਲਬ ਕਹਿ ਲਓ ਕਿ ਮੇਨ ਵੀ ਸਾਡਾ ਫਰਜ਼ ਬਣਦਾ ਵੀ ਪੰਜਾਬੀ ਨੂੰ ਮੈਂ ਜਿੰਦਾ ਹਾਂਜੀ ਬਿਲਕੁਲ ਜੀ, ਆਪਣੀ ਕਲਚਰ ਤੇ ਆਪਣੀ ਲੈਂਗੁਏਜ ਨੂੰ ਜਿੰਦਾ ਰੱਖਣ ਲਈ ਹੈ ਨਾ, ਆਪਣੀ ਭਾਸ਼ਾ ਨੂੰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਪੰਜਾਬੀ ਚ ਪਾਇਆ ਜਾਵੇ ਜ਼ਰੂਰ, ਪਰ ਉਹਦਾ ਇੰਗਲਿਸ਼ ਵਰਜ਼ਨ ਆਲਵੇਜ਼ ਅਵੇਲੇਬਲ ਹੁੰਦਾ ਹੈ ਹੁਣ ਜਿਹੜੀ ਵੀ ਵੀਡੀਓ ਅਸੀਂ ਪਾਈ ਦੀ ਹੈ। ਸੋ ਭੈਣ ਭਰਾਵਾਂ ਨੂੰ ਜਿਨ੍ਹਾਂ ਨੂੰ ਵੀ ਕੋਈ ਸ਼ੱਕ ਹੈ ਉਹ ਮੇਰੇ ਨਾਲ ਪ੍ਰਾਈਵੇਟ ਕੰਸਲਟੇਸ਼ਨ ਵੀ ਸਲਾਹ ਕਰਨ ਲਈ ਕੀ ਚੱਲ ਰਿਹਾ ਹੈ ਬੁੱਕ ਕਰ ਸਕਦੇ ਨੇ, ਬਟ ਇਹ 100% ਕਹਿ ਲਓ ਕਿ ਇਹ ਇਨਫੋਰਮੇਸ਼ਨ ਜੇ ਕੋਈ ਚੈਲੰਜ ਕਰ ਰਿਹਾ ਹੈ ਦੇ ਕੈਨ ਕਮ ਟੂ ਮੀ, ਦੇ ਕੈਨ ਕਮ ਐਂਡ ਸੀ ਮੀ ਇਨ ਮਾਈ ਆਫਿਸ ਤੇ ਮੈਂ ਉਹਨਾਂ ਨੂੰ ਮਤਲਬ ਕਿ ਸੈਟੀਸਫਾਈ ਆਪਾਂ ਕਰ ਦਾਂਗੇ ਉਹਨਾਂ
ਨੂੰ। ਜੀ ਜੀ। ਸੋ ਸਾਡੇ ਨਾਲ ਨਾ ਇੱਕ ਕਾਲਰ ਬਣੇ ਹੋਏ ਨੇ ਪ੍ਰਭਜੀਤ ਜੀ, ਅਸੀਂ ਉਹਨਾਂ ਨੂੰ ਸ਼ਾਮਲ ਕਰੀਏ।
ਬਿਲਕੁਲ ਜੀ ਬਿਲਕੁਲ
ਜੀ, 000 ਤੋਂ ਸਾਡੇ ਨਾਲ ਸ਼ਾਮਲ ਹੋਏ ਨੇ ਅਗਲੇ ਕਾਲਰ ਜੀ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ।
ਹਾਂਜੀ ਸਤਿ ਸ੍ਰੀ ਅਕਾਲ ਜੀ।
ਹਾਂਜੀ, ਕੀ ਨਾਮ ਹੈ ਜੀ?
ਮੈਂ ਤੇਜਿੰਦਰ ਗੱਲ ਕਰ ਰਿਹਾ ਸੀ, ਕਿਚਨ ਦੱਸਾਂ
ਜੀ। ਕੀ ਸਵਾਲ ਹੈ ਜੀ?
ਮੈਂ ਸਵਾਲ ਸੀ, ਮੈਂ ਮੈਨੂੰ ਪੁੱਛਣਾ ਸੀ ਮੈਮ, ਮੈਂ ਹੁਣੇ ਮੈਰਿਜ ਕਰਵਾ ਕੇ ਆਏ ਇੰਡੀਆ ਤੋਂ, ਮੈਂ ਪਰਮਾਨੈਂਟ ਆ ਮੈਮ, ਮੈਂ ਟੂਰਿਸਟ ਵੀਜ਼ਾ ਠੀਕ ਰਹੇਗਾ ਜਾਂ ਪਾਰਟਨਰ ਵੀਜ਼ਾ ਲਾਂਚ ਕਰੀਏ ਪਹਿਲਾਂ ਜੀ?
ਦੇਖੋ ਡਿਪੈਂਡ ਕਰਦਾ ਜਿਹੜੇ ਤੁਹਾਡੇ ਪਾਰਟਨਰ ਨੇ ਉਹਨਾਂ ਦੇ ਪ੍ਰੋਫਾਈਲ ਤੇ। ਡਿਪਾਰਟਮੈਂਟ ਇਸ ਟਾਈਮ ਤੇ ਥੋੜਾ ਜਿਹਾ ਹਾਰਸ਼ ਚੱਲ ਰਿਹਾ ਕਿਉਂਕਿ ਜਿਹੜੇ ਲੌਜ ਵੀ ਕਰ ਦਿੰਦੇ ਨੇ, ਕਹਿ ਲਓ ਕਿ ਪਾਰਟਨਰ ਵੀਜ਼ਾ ਦੀ ਫਾਈਲ ਲੌਜ ਕਰਕੇ ਵੀ ਕਈ ਵਾਰ ਵਿਜ਼ਟਰ ਵੀਜ਼ਾ ਲੈਣ ਦੀ ਕੋਸ਼ਿਸ਼ ਕਰਦੇ ਨੇ ਤਾਂ ਕਈ ਵਾਰ ਉਹ ਰਿਜੈਕਸ਼ਨ ਦੇ ਦਿੰਦੇ ਨੇ। ਤੇ ਇਹ ਕੰਸਰਨ ਅਸੀਂ ਡਿਪਾਰਟਮੈਂਟ ਨਾਲ ਰੇਜ਼ ਵੀ ਕੀਤਾ ਸੀ ਕਿ ਇਟ ਡਜ਼ਨਟ ਮੇਕ ਸੈਂਸ ਕਿ ਵੀ ਯੂ ਸ਼ੁੱਡ ਵੀ ਐਕਚੁਲੀ, ਪਹਿਲਾਂ ਉਹਨਾਂ ਦੀ ਇਹ ਪੋਲਿਸੀ ਸੀ ਕਿ ਉਹ ਗ੍ਰਾਂਟ ਕਰ ਰਹੇ ਸੀਗੇ, ਹੁਣ ਉਹਨਾਂ ਦੀ ਪੋਲਿਸੀ ਹੈ ਕਿ ਉਹ ਰਿਜੈਕਟ ਜ਼ਿਆਦਾ ਕਰ ਰਹੇ ਨੇ। ਸੋ ਰੇਜ਼ ਕੀਤਾ ਗਿਆ ਸੀਗਾ ਕਿ ਨਹੀਂ ਕਰਨੇ ਚਾਹੀਦੇ ਰਿਜੈਕਟ, ਆਲਰੇਡੀ ਪੀ ਆਰ ਦੀ ਫਾਈਲ ਲੌਜਡ ਆ, ਤਾਂ ਓਬਵੀਅਸਲੀ ਕੰਸੀਡਰਿੰਗ ਦ ਪ੍ਰੋਸੈਸਿੰਗ ਟਾਈਮ ਜਿਹੜਾ ਕਿ 1.5 ਤੋਂ 2 ਸਾਲ ਦਾ, ਵੀ ਤੁਹਾਨੂੰ ਗ੍ਰਾਂਟ ਕਰਨੇ ਚਾਹੀਦੇ ਨੇ, ਬਟ ਸਾਨੂੰ ਕੋਈ ਜਵਾਬ ਆਇਆ ਨਹੀਂ, ਉਹਨਾਂ ਦਾ ਕੋਈ ਪੋਜ਼ਿਟਿਵ ਰਿਪਲਾਈ ਆਈ ਨਹੀਂ। ਸੋ ਵੈਸੇ ਤੁਸੀਂ ਦੇਖਿਆ ਜਾਵੇ ਤਾਂ ਮੈਂ ਪਹਿਲੀ ਚੀਜ਼ ਇਹੀ ਕਰਨੀ ਚਾਹੀਦੀ ਹੈ ਕਿ ਪਹਿਲਾਂ ਵਿਜ਼ਟਰ ਵੀਜ਼ਾ ਪਾਉਣਾ ਚਾਹੀਦਾ, ਕਿਉਂਕਿ ਜੇ ਉਹਨਾਂ ਨੂੰ ਵਿਜ਼ਟਰ ਮਿਲ ਜਾਂਦਾ ਤਾਂ ਵਿਦਆਊਟ 8503 ਕੰਡੀਸ਼ਨ ਜਿਹੜਾ ਮੋਸਟਲੀ ਦਿੰਦੇ ਨੇ ਜੇ ਨੋਰਮਲ ਟੂਰਿਸਟ ਵੀਜ਼ਾ ਪਾਇਆ ਜਾਏ, ਤਾਂ ਤੁਸੀਂ ਉਹਦੇ ਨਾਲ ਇੱਥੇ ਆ ਕੇ ਵੀ ਉਹਨਾਂ ਦੀ ਔਨਸ਼ੋਰ ਫਾਈਲ ਲੌਂਚ ਕਰ ਸਕਦੇ ਹੋ। ਸੋ
ਪਹਿਲਾਂ ਬੈਸਟ ਆਪਸ਼ਨ ਮੈਮ,
ਹਾਂਜੀ ਬੈਸਟ ਆਪਸ਼ਨ ਇਹੀ ਹੈਗੀ ਜੇ ਤੁਸੀਂ
ਪਾਰਟਨਰ ਵੀਜ਼ਾ ਲੌਂਚ ਕਰੀਏ ਜੀ ਜਾਂ ਟੂਰਿਸਟ ਕਰ ਦਈਏ ਜੀ?
ਪਹਿਲਾਂ ਟੂਰਿਸਟ ਕਰ ਲਓ ਮੇਰੇ ਹਿਸਾਬ ਨਾਲ।
ਓਕੇ ਮੈਮ, ਠੀਕ ਹੈ,
ਠੀਕ ਹੈ ਜੀ, ਧੰਨਵਾਦ ਤੇਜਿੰਦਰ ਜੀ।
ਓਕੇ ਜੀ,
ਥੈਂਕ ਯੂ ਮੈਮ,
ਥੈਂਕ
ਯੂ ਜੀ। ਅੱਗੇ ਸਾਡੇ ਨਾਲ ਮਨੀ ਸਿੰਘ ਜੁੜੇ ਨੇ ਜੀ, ਟੈਲੀਗ੍ਰਾਮ ਦੇ ਜ਼ਰੀਏ ਇਹਨਾਂ ਨੇ ਸਾਂਝ ਬਣਾਈ ਹੈ ਤੇ ਇਹਨਾਂ ਦਾ ਸਵਾਲ ਅਸੀਂ ਸ਼ਾਮਲ ਕਰਦੇ ਹਾਂ। ਇੱਧਰ ਕਾਲਰ ਵੀ ਸਾਡੇ ਨਾਲ ਬਣ ਰਹੇ ਨੇ, ਅਸੀਂ ਕਾਲਰ ਨੂੰ ਕਹਾਂਗੇ ਕਿ ਤੁਸੀਂ ਸਾਡੇ ਨਾਲ ਬਣੇ ਰਹੋ, ਹੋਲਡ ਰੱਖੋ ਔਰ ਅਸੀਂ ਤੁਹਾਨੂੰ ਜਲਦੀ ਔਨ ਏਅਰ ਕਰਾਂਗੇ। ਮਨੀ ਸਿੰਘ ਜਿਹੜੇ ਆ ਜੀ ਪੁੱਛ ਰਹੇ ਆ, 90 ਪੁਆਇੰਟਸ ਇਨ ਹੈਂਡ ਇਨਕਲੂਡਿੰਗ 1 ਈਅਰ ਵਰਕ ਐਕਸਪੀਰੀਅੰਸ, ਅਕਾਊਂਟੈਂਟ ਲਿਵਿੰਗ ਇਨ ਸਿਡਨੀ ਫਰੋਮ ਲਾਸਟ 4 ਈਅਰਸ, EOI ਲੌਜਡ ਹੈ ਜੀ 1 ਅਗਸਤ 2019 ਨੂੰ ਕੀਤੀ ਔਰ ਨਿਊ ਸਾਊਥ ਵੇਲਸ 190 ਇਨਵਾਈਟ ਔਨ ਦੇ, ਕਹਿੰਦੇ ਕਿੰਨੇ
ਕਿੰਨੇ ਪੁਆਇੰਟ ਦੱਸੇ ਨੇ ਜੀ ਇਹਨਾਂ ਨੇ ਆਪਣੇ?
ਪੁਆਇੰਟਸ 90 ਹੈ ਜੀ ਇਹਨਾਂ ਦੇ।
ਪੁਆਇੰਟਸ 90 ਤੇ ਤਾਂ ਜੀ ਗੁੱਡ ਚਾਂਸਸ ਨੇ ਤੁਹਾਡੇ, ਤੇ ਇਹਨਾਂ ਨੇ ਕਿਹਾ ਵੀ 485 ਜਿਹੜਾ ਨਾ ਇਹਨਾਂ ਦਾ ਵੀਜ਼ਾ ਐਕਸਪਾਇਰਿੰਗ ਮਾਰਚ 2020 ਮਾਰਚ ਦੇ ਵਿੱਚ ਹੋ ਰਿਹਾ, ਤੇ ਕਹਿੰਦੇ ਕੋਈ ਹੋਰ ਆਪਸ਼ਨ ਦੇਖਣ ਦੀ ਲੋੜ ਹੈਗੀ ਆ ਜਾਂ 190 ਇਨਵਾਈਟ ਆਉਣ ਦੇ ਚਾਂਸਸ ਸਾਡੇ ਹੈਗੇ ਆ?
ਦੇਖੋ ਜਿਹੜਾ ਮੈਂ ਫਿਗਰਸ ਦੱਸੀਆਂ ਨੇ ਜਿਹੜੀਆਂ ਨਿਊ ਸਾਊਥ ਵੇਲਸ ਦੀਆਂ, ਉਹਦੇ ਵਿੱਚ ਅਕਾਊਂਟੈਂਟ ਦੇ ਬਹੁਤ ਹੀ ਘੱਟ ਇਨਵੀਟੇਸ਼ਨ ਨੇ, ਆਈ ਥਿੰਕ ਓਨਲੀ 2 ਇਨਵੀਟੇਸ਼ਨ ਸੀਗੇ ਜਿਹੜੇ ਜੁਲਾਈ ਦੇ ਵਿੱਚ, ਮੈਂ ਤੁਹਾਨੂੰ ਦੱਸ ਦਿੰਦੀ ਹਾਂ, 95 ਤੇ ਇਨਵਾਈਟ ਆਏ ਨੇ ਜੀ 29 ਜੁਲਾਈ ਨੂੰ, 2 ਇਨਵੀਟੇਸ਼ਨ ਇਸ਼ੂ ਕੀਤੇ ਨੇ ਡਿਪਾਰਟਮੈਂਟ ਨੇ, ਸਿਰਫ 2
90 ਵੀ ਘੱਟ ਨੇ,
95 ਤੇ ਨੇ। ਬਟ ਦੇਖੋ ਮੈਂ ਆਪਣੀ ਵੀਡੀਓ ਵਿੱਚ ਵੀ ਇਹੀ ਗੱਲ ਕਹੀ ਸੀਗੀ ਕਿ ਇਹ ਹੋ ਸਕਦਾ ਹੈ ਕਿ ਟੈਂਪਰੇਰੀਲੀ ਜਿਵੇਂ ਡਿਪਾਰਟਮੈਂਟ ਨੇ 189 ਨੂੰ ਹੋਲਡ ਕੀਤਾ ਹੈ, 489 ਇੱਕਦਮ ਉਹਨਾਂ ਨੇ ਕੱਢਣੇ ਸੀ ਨੰਬਰਸ ਜ਼ਿਆਦਾ, ਤੇ ਇੱਕ 491 ਆ ਰਿਹਾ ਉਹਨੂੰ ਪ੍ਰਮੋਟ ਕਰਨ ਲਈ, ਇਟ ਕੁਡ ਬੀ ਪੋਸੀਬਲ। ਤੁਸੀਂ ਆਹ ਵਾਲਾ ਜਿਹੜਾ ਕੱਲ ਵਾਲਾ ਇਨਵੀਟੇਸ਼ਨ ਰਾਊਂਡ ਹੈ ਇਹਦੀ ਥੋੜੀ ਜਿਹੀ ਵੇਟ ਕਰੋ, 189 ਦੀਆਂ ਫਿਗਰਸ ਕੀ ਬੋਲਦੀਆਂ ਨੇ, ਉਸ ਤੋਂ ਬਾਅਦ ਤੁਸੀਂ ਡਿਸੀਜਨ ਲੈ ਲਿਓ ਕਿ ਡੂ ਯੂ ਵਾਂਟ ਟੂ ਕੀਪ ਵੇਟਿੰਗ ਐਟ 90, ਕਿਉਂਕਿ 90 ਇਸ ਟਾਈਮ ਤੇ ਅਕਾਊਂਟੈਂਟ ਲਈ ਵੈਸੇ ਤਾਂ ਬਹੁਤ ਅੱਛਾ ਸਕੋਰ ਹੈ ਤੁਹਾਡਾ, ਕਹਿ ਲਓ ਕਿ ਪੁਆਇੰਟਸ ਬਹੁਤ ਅੱਛੇ ਨੇ
ਜੀ,
ਬਟ ਵੀ ਇਹਦੇ ਤੇ ਰਿਲਾਈ ਕਰਨਾ ਚਾਹੀਦਾ ਕਿ ਨਹੀਂ, ਇਹ ਜਿਹੜਾ ਹੁਣ ਇੱਕ ਦੋ ਮਹੀਨੇ ਵਾਲਾ ਡਾਟਾ ਜਿਹੜਾ ਹੋਏਗਾ ਰਿਲੀਜ਼, ਉਹਦੇ ਤੋਂ ਆਪਾਂ ਨੂੰ ਇਹ ਚੀਜ਼ਾਂ ਕਲੀਅਰ ਹੋਣਗੀਆਂ
ਜੀ। ਬਿਲਕੁਲ, ਤੇ ਇੱਧਰ ਫੇਸਬੁੱਕ ਜ਼ਰੀਏ ਵੀ ਸਾਡੇ ਨਾਲ ਕੁਛ ਦੋਸਤ ਬਣੇ ਹੋਏ ਨੇ, ਮਨਜੀਤ ਸਿੰਘ ਸ਼ਾਮਿਲ ਹੋਏ ਸੀ, ਜਸਪਾਲ ਸੰਧੂ ਵੀ ਬ੍ਰਿਸਬਨ ਤੋਂ ਸ਼ਾਮਿਲ ਹੋਏ ਨੇ, ਬਹੁਤ ਬਹੁਤ ਸਵਾਗਤ ਜੀ ਜਸਪਾਲ ਸੰਧੂ, ਨਾਈਸ ਵੀ ਕਹਿ ਰਹੇ ਨੇ। ਤੇ ਅਗਲਾ ਸਵਾਲ ਸਾਨੂੰ ਪੁੱਛ ਰਹੇ ਨੇ ਸਤਪਾਲ ਸਿੰਘ ਹੋਰੀ, ਕਹਿੰਦੇ ਆਈ ਹੈਵ ਡਨ ਮਾਈ ਸਕਿੱਲ ਅਸੈਸਮੈਂਟ ਐਜ਼ ਐਨ ਜਨਰਲ ਅਕਾਊਂਟੈਂਟ ਥਰੂ CPA ਔਨ ਦਾ ਬੇਸਿਸ ਆਫ ਮਾਈ ਪ੍ਰੀਵੀਅਸ ਸਟੱਡੀ ਐਂਡ ਐਕਸਪੀਰੀਅੰਸ, ਸੋ ਦੇ ਟੋਲਡ ਮੀ ਟੂ ਡੂ 3 ਅਕਾਊਂਟਿੰਗ ਸਬਜੈਕਟਸ ਥਰੂ ਦੇਅਰ ਫੈਸਿਲਿਟੀ, ਕੈਨ ਆਈ ਡੂ ਮਾਈ ਸਬਜੈਕਟਸ ਥਰੂ CPA ਔਰ ਇਜ਼ ਐਨੀ ਅਦਰ ਆਪਸ਼ਨਸ ਟੂ ਡੂ ਦਿਸ ਦੀਜ਼ ਸਬਜੈਕਟਸ?
ਦੇਖੋ ਜਿਹੜੀ ਚੀਪੈਸਟ ਆਪਸ਼ਨ ਆ ਉਹ ਤਾਂ ਤੁਹਾਡੀ CPA ਦੇ ਥਰੂ ਹੀ ਬਣਦੀ ਆ, ਕਿਉਂਕਿ ਜੇ ਤੁਸੀਂ ਹੋਰ ਕਿਸੇ ਪ੍ਰੋਵਾਈਡਰ ਕੋਲ ਕਰਨ ਗਏ ਤਾਂ $2,000-3,000 ਦਾ ਇੱਕ ਸਬਜੈਕਟ ਪੈ ਜਾਣਾ, ਪਰ CPA ਦੇ ਥਰੂ ਮੱਚ ਚੀਪਰ ਹੋਊਗਾ, ਸੋ ਬੈਟਰ ਆ ਕਿ ਤੁਸੀਂ CPA ਦੇ ਥਰੂ ਕਰ ਲਓ
ਜੀ। ਤੇ ਅੱਗੇ ਅਸੀਂ ਕਾਲਰ ਸ਼ਾਮਲ ਕਰਦੇ ਹਾਂ ਜੀ, ਸਾਡੇ ਨਾਲ ਬਣੇ ਹੋਏ ਨੇ 025 ਤੋਂ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਕੀ ਨਾਮ ਹੈ ਜੀ?
ਬਸ ਮੇਰਾ ਨਾਮ ਜੀ ਅੰਮ੍ਰਿਤਪਾਲ ਹੈ ਜੀ।
ਹਾਂਜੀ ਅੰਮ੍ਰਿਤਪਾਲ, ਕੀ ਸਵਾਲ ਹੈ?
ਮੇਰੀ ਵਾਈਫ ਰਜਿਸਟਰਡ ਨਰਸ ਨੇ ਜੀ, 75 ਪੁਆਇੰਟ ਤੇ EOI ਲਾਜ ਕੀਤੀ ਹੋਈ ਹੈ, ਇਹ ਵੀਜ਼ਾ ਸਾਡਾ ਐਕਸਪਾਇਰ ਹੋ ਰਿਹਾ ਫਰਵਰੀ 2020 ਵਿੱਚ, ਕੀ ਕੀਤਾ ਜਾਵੇ ਜੀ?
75 ਤੇ 189 ਦੀ EOI ਲਾਜ ਕੀਤੀ ਹੋਈ ਹੈ ਜੀ ਤੁਸੀਂ?
ਹਾਂਜੀ ਮੈਡਮ।
ਕਿਹੜਾ ਵੀਜ਼ਾ ਐਕਸਪਾਇਰ ਹੋ ਰਿਹਾ
ਮੈਮ? 476
476 ਕਦੋਂ ਹੋ ਰਿਹਾ?
ਫਰਵਰੀ 2020 ਵਿੱਚ।
ਠੀਕ ਹੈ ਜੀ। ਤੇ ਤੁਹਾਡੇ ਵਾਈਫ ਇੱਥੇ ਨੇ ਤੁਹਾਡੇ ਨਾਲ?
ਹਾਂਜੀ।
ਠੀਕ ਹੈ ਜੀ, ਠੀਕ ਹੈ। ਤੇ ਤੁਸੀਂ ਰਹਿ ਕਿੱਥੇ ਰਹੇ ਹੋ?
ਮੈਂ ਮੈਲਬਨ ਹਾਂ ਜੀ।
ਹਾਂਜੀ, ਮੈਲਬਨ ਤੋਂ ਹੋਣਾ ਪਊਗਾ। ਵਾਈਫ ਕੋਲ ਐਕਸਪੀਰੀਅੰਸ ਕਿੰਨਾ ਹੈ?
ਮੈਡਮ ਫਰੈਸ਼ਰ ਨੇ ਜੀ, ਆਰਐਨ ਪ੍ਰੋਗਰਾਮ ਕੀਤਾ ਹੈ ਤੇ ਉਦੋਂ ਬਾਅਦ ਆਰਐਨ ਲਈ ਹੈ।
ਮੈਲਬਨ ਤੋਂ ਤਾਂ ਜੀ ਮੂਵ ਹੋ ਕੇ ਤੁਹਾਡੇ ਹੱਲ ਨਿਕਲਣਗੇ, ਕਿਉਂਕਿ 75 ਤੇ 189 ਦੇ ਅਸਾਰ ਜਿਹੜੇ ਬੜੇ ਹੀ ਔਖੇ ਲੱਗ ਰਹੇ ਨੇ ਇਸ ਟਾਈਮ ਤੇ, ਸੋ ਬਿਨਾਂ ਮੂਵ ਹੋਏ ਤੁਹਾਡੇ ਕੋਲ ਆਪਸ਼ਨਸ ਮੈਨੂੰ ਦੇਖ ਨਹੀਂ ਰਹੀਆਂ ਹੈਗੀਆਂ, ਕਿਉਂਕਿ ਨਰਸਿਸ ਦੇ ਇਨਵੀਟੇਸ਼ਨਸ
ਠੀਕ ਹੈ ਜੀ
ਬਹੁਤ ਮੁਸ਼ਕਿਲ ਆ ਰਹੇ ਨੇ।
ਠੀਕ ਹੈ ਮੈਡਮ।
ਠੀਕ ਹੈ ਜੀ,
ਧੰਨਵਾਦ।
ਕੋਈ ਗੱਲ ਨਹੀਂ ਜੀ, ਤੁਸੀਂ ਆਫਿਸ ਚ ਜੇ ਅੱਗੇ ਫਰਦਰ ਸਲਾਹ ਲੈਣੀ ਹੈ, ਕਿਉਂਕਿ ਰੇਡੀਓ ਤੇ ਬੜਾ ਮੁਸ਼ਕਿਲ ਹੋ ਜਾਂਦਾ, ਫੁੱਲ ਔਨ ਕੰਸਲਟੇਸ਼ਨ ਆ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਅਗਲਾ ਜਿਹੜਾ ਤੁਹਾਨੂੰ ਤੁਸੀਂ ਸਵਾਲ ਪੁੱਛ ਰਹੇ
ਹੋ।
ਠੀਕ ਹੈ ਜੀ,
ਹਾਂਜੀ,
ਧੰਨਵਾਦ ਜੀ, ਧੰਨਵਾਦ। ਹਾਂਜੀ, ਅਗਲਾ ਸਵਾਲ ਈਮੇਲ ਦੇ ਜ਼ਰੀਏ ਨਰਿੰਦਰ ਕੌਰ ਪੁੱਛ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾਈਏ ਪਹਿਲਾਂ ਤਾਂ, ਕਹਿੰਦੇ ਮੈਂ ਪੁੱਛਣਾ ਚਾਹੁੰਦੀ ਹਾਂ ਜੀ 1 ਈਅਰ ਸਟੱਡੀ ਕਰਕੇ ਕਿਸ ਰੀਜਨਲ ਏਰੀਆ ਦੇ ਵਿੱਚ 491 ਲੈ ਸਕਦੇ ਹਾਂ ਜੋ ਨਵੰਬਰ ਚ ਆ ਰਿਹਾ, ਪਲੀਜ਼ ਕਹਿੰਦੇ ਦੱਸਿਓ ਜੀ ਕਿਹੜੀ ਸਟੱਡੀ
ਹਾਲ ਦੀ ਘੜੀ ਆਪਾਂ ਜਿਹੜਾ ਅਸਿਊਮ ਕਰੀਏ ਕਿ 489 ਵਾਲੀਆਂ ਸੇਮ ਹੀ ਗਾਈਡਲਾਈਨਸ 'ਚ ਐਪਲੀਕੇਬਲ ਹੁੰਦੀਆਂ ਨੇ 491 ਤੇ, ਤਾਂ ਤਸਮੀਨੀਆ ਇੱਕ ਸਟੇਟ ਹੈ ਤੇ ਦੂਸਰੀ ਇੱਕ ਸਟੇਟ ਕੈਨਬਰਾ ਵੀ ਬਣਦੀ ਹੈ, ਡਿਪੈਂਡਿੰਗ ਔਨ ਕਿ ਆਕੂਪੇਸ਼ਨ ਕੀ ਹੈ, ਪੁਆਇੰਟਸ ਤੁਸੀਂ ਕਿੰਨੇ ਕੁਮਲੇਟ ਕਰ ਸਕਦੇ ਹੋ, ਕੀ ਤੁਹਾਡਾ ਇੰਗਲਿਸ਼ ਦਾ ਲੈਵਲ ਹੈ। ਹਾਂ, ਇਹ ਦੋ ਥਾਵਾਂ ਨੇ ਜਿੱਥੇ ਤੁਹਾਨੂੰ 1 ਸਾਲ ਦੀ ਪੜ੍ਹਾਈ ਕਰਕੇ ਕੋਈ ਬੈਨੀਫਿਟ ਮਿਲ ਸਕਦਾ ਹੈ
ਜੀ। ਤੇ ਇੱਧਰ ਫੇਸਬੁੱਕ ਤੇ ਸਾਡੇ ਨਾਲ ਗੁਰਿੰਦਰ ਸਿੰਘ ਬਣੇ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾਈ ਇਹਨਾਂ ਨੇ ਪਹਿਲਾਂ ਜੀ, ਸਤਿ ਸ਼੍ਰੀ ਅਕਾਲ। ਕਹਿੰਦੇ ਵਟ ਆਰ ਦਾ ਚਾਂਸਿਸ ਫਾਰ ਮਾਈ ਬ੍ਰਦਰ ਵਿਦ 10 ਈਅਰਸ ਟੀਚਿੰਗ ਐਕਸਪੀਰੀਅੰਸ ਟੂ ਕਮ ਟੂ ਆਸਟ੍ਰੇਲੀਆ ਔਨ PR?
PR ਜੀ, ਇੰਡੀਆ ਤੋਂ ਜੇ ਆਉਣਾ ਚਾਹੁੰਦੇ ਨੇ ਤਾਂ ਮੋਸਟ ਪ੍ਰੋਬੇਬਲੀ ਜਿਹੜਾ ਹੁਣ ਆਉਣ ਵਾਲੇ ਸਮੇਂ ਵਿੱਚ ਵੀਜ਼ਾ ਮਿਲੇਗਾ ਉਹ 491 ਹੋਊਗਾ। ਬਟ ਉਹ ਤੋਂ ਪਹਿਲਾਂ ਉਹਨਾਂ ਨੂੰ ਆਪਣੀ ਸਕਿੱਲਸ ਅਸੈਸਮੈਂਟ ਕਰਾਉਣੀ ਪੈਣੀ ਆ, ਤੇ ਅਕਸਰ ਮੈਂ ਟੀਚਰ ਬਾਰੇ ਦੱਸਦੀ ਹਾਂ ਕਿ ਟੀਚਰ ਦੀ ਸਕਿੱਲ ਅਸੈਸਮੈਂਟ ਲਈ 8877 ਬੈਂਡਸ ਆਈਲਟਸ ਅਕੈਡਮਿਕ ਚ ਚਾਹੀਦੇ ਨੇ, 18 ਲਿਸਨਿੰਗ 18 ਸਪੀਕਿੰਗ 7 ਇਨ ਅਦਰ ਮੋਡਿਊਲਸ, ਤੇ ਉਸ ਤੋਂ ਬਾਅਦ ਤੁਸੀਂ ਆਪਣੇ ਸਕਿੱਲਸ ਅਸੈਸਮੈਂਟ ਪਾਉਂਦੇ ਹੋ। ਸਕਿੱਲ ਅਸੈਸਮੈਂਟ ਆਉਣ ਤੋਂ ਬਾਅਦ ਡਿਪੈਂਡਿੰਗ ਔਨ ਪੁਆਇੰਟਸ ਕਿਹੜੀ ਸਟੇਟ ਖੁੱਲੀ ਹੈ ਉਹਦੇ ਹਿਸਾਬ ਨਾਲ ਇਹਨਾਂ ਦਾ ਕੋਈ ਹੱਲ ਨਿਕਲ ਸਕਦਾ
ਜੀ। ਇੱਧਰ ਕਾਲਰ ਵੀ ਬਣੇ ਹੋਏ ਨੇ ਸਾਡੇ ਨਾਲ 343 ਤੋਂ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ, ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਕੀ ਨਾਮ ਹੈ ਜੀ?
ਹਾਂਜੀ, ਮੇਰਾ ਨਾਮ ਸੰਦੀਪ ਕੌਰ ਹੈ, ਤੇ ਮੇਰਾ ਮੈਡਮ ਨੇ ਇਹ ਕੁਐਸਚਨ ਹੈਗਾ, ਮੈਂ ਆਲਰੇਡੀ ਆਪਣਾ 190 ਡ੍ਰੌਪ ਕੀਤਾ ਜਾ ਕੈਨਬਰਾ ਤੋਂ, ਬਟ ਕੀ ਹੋਇਆ ਕਿ ਮੇਰੀ ਏਜੈਂਟ ਨੇ ਕੀ ਕੀਤਾ ਕਿ EOI ਦੀ ਮੇਰੇ ਕੋਲ ਮੇਰੇ ਪਾਸਪੋਰਟ ਦੀ ਸਰਨੇਮ ਨਹੀਂ ਹੈਗਾ।
ਠੀਕ ਹੈ ਜੀ।
ਤੇ ਉਹਨਾਂ ਨੇ ਕੀ ਕੀਤਾ ਕਿ ਸਰਨੇਮ ਦੇ ਵਿੱਚ ਵੀ ਸੰਦੀਪ ਕੌਰ ਲਿਖ ਦਿੱਤਾ ਔਰ ਗਿਵਨ ਨੇਮ ਦੇ ਵਿੱਚ ਵੀ ਸੰਦੀਪ ਕੌਰ ਲਿਖ ਦਿੱਤਾ। ਹੁਣ ਮੇਰਾ ਨਾਮ ਕਿੱਦਾਂ ਆ ਰਿਹਾ ਜੀ? ਸੰਦੀਪ ਕੌਰ, ਸੰਦੀਪ ਕੌਰ।
ਠੀਕ ਹੈ ਜੀ।
ਤੇ ਫੋਰਮ 80 ਦੇ ਵਿੱਚ ਉਹਨਾਂ ਨੇ ਜਸਟ ਗਿਵਨ ਨੇਮ ਦਿੱਤਾ ਹੋਇਆ ਸੰਦੀਪ ਕੌਰ, ਇਹ ਕੋਈ ਪ੍ਰੋਬਲਮ ਹੋ ਸਕਦੀ ਫਿਊਚਰ ਦੇ ਵਿੱਚ?
ਨਹੀਂ ਜੀ, ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਹੈਗੀ, ਕਿਉਂਕਿ ਪ੍ਰੋਬਲਮ ਤਾਂ ਹੁੰਦੀ ਹੈ ਕਿਉਂਕਿ ਆਪਣਾ ਸਰਨੇਮ ਨਾ ਹੋਣ ਕਰਕੇ, ਤੇ ਡਿਪਾਰਟਮੈਂਟ ਮੈਨੂੰ ਲੱਗਦਾ ਨਹੀਂ ਕਿ ਡਿਪਾਰਟਮੈਂਟ ਇਸ ਗੱਲ ਦਾ ਕੋਈ ਇਸ਼ੂ ਕ੍ਰੀਏਟ ਕਰੇਗਾ, ਕਿਉਂਕਿ ਉਹ ਵੈਲ
ਜਦੋਂ ਮਤਲਬ ਫੈਮਿਲੀ ਨੇਮ ਦੇਣਾ ਜ਼ਰੂਰੀ ਹੈ, ਤੇ ਉਹਨੇ ਕੀ ਕੀਤਾ ਕਿ ਪੂਰਾ ਨਾਮ ਹੀ ਫੈਮਿਲੀ ਨੇਮ ਦੇ ਦਿੱਤਾ ਜੀ, ਸੰਦੀਪ ਕੌਰ। ਉਹਨੇ ਲਾਈਕ ਕੌਰ ਨੂੰ ਫੈਮਿਲੀ ਨੇਮ ਨਹੀਂ ਬਣਾਇਆ, ਤੇ ਗਿਵਨ ਨੇਮ ਦੇ ਵਿੱਚ ਜਿਹਨੇ ਸੰਦੀਪ ਕੌਰ ਕਰ ਦਿੱਤਾ।
ਇਟ ਸ਼ੁੱਡ ਬੀ ਫਾਈਨ। ਦੇਖੋ, ਤੁਸੀਂ ਉਹਨਾਂ ਤੋਂ ਫਾਈਲ ਲੌਂਚ ਕਰ ਰਹੇ ਹੋ, ਇੰਨਾ ਤਾਂ ਤੁਸੀਂ ਉਹਨਾਂ ਤੇ ਵਿਸ਼ਵਾਸ ਰੱਖੋ, ਉਹਨਾਂ ਨੇ ਹੋਰ ਵੀ ਫਾਈਲਾਂ ਕੀਤੀਆਂ ਹੋਈਆਂ ਨੇ, ਡੋਨਟ ਵਰੀ।
ਨਹੀਂ, ਹਾਂਜੀ ਉਹ ਤਾਂ ਬਹੁਤ ਉਹਨਾਂ ਨੇ ਫਾਈਲਸ ਲੌਂਚ ਕੀਤੀਆਂ, ਬਟ ਮੈਨੂੰ ਇਹ ਕਿ ਮੇਰੀ ਜਿਹੜੀ ਪੁਲਿਸ ਕਲੀਅਰੈਂਸ ਹੈ ਉਹ ਵੀ ਸੰਦੀਪ ਕੌਰ ਦੇ ਨਾਮ ਤੇ ਆਈ ਹੋਈ ਆ, ਤੇ ਹਰ ਜਗ੍ਹਾ ਮੇਰੀ ਜਿਹੜੀ 8 ਫਾਰਮੈਲਿਟੀ ਪਹਿਲਾਂ PR ਦੌਰਾਨ ਭਰਿਆ ਸੀ ਉੱਥੇ ਵੀ ਮੇਰਾ ਮਤਲਬ ਸਰਨੇਮ ਕੌਰ ਸੀ ਔਰ ਜਿਹੜਾ ਹੈਗਾ ਸੀ ਗਿਵਨ ਨੇਮ ਉਹ ਸੰਦੀਪ ਸੀਗਾ, ਤੇ ਮੈਨੂੰ ਇਹ ਸੀਗਾ ਕਿ ਇਨਫੋਰਮੇਸ਼ਨ ਥੋੜੀ ਰਿਪੀਟ ਨਹੀਂ ਹੋ ਰਹੀ।
ਨਹੀਂ, ਉਹਨਾਂ ਨੂੰ ਕਹੋ ਕਿ ਮੇਕ ਇਟ ਕੰਸਿਸਟੈਂਟ, ਵੀ ਨਹੀਂ ਤਾਂ ਜਿਹੜਾ ਕਿ ਗਿਵਨ ਨੇਮ ਐਂਡ ਫੈਮਿਲੀ ਨੇਮ ਥਰੂ ਆਊਟ ਜੋ ਵੀ ਤੁਹਾਡੇ ਪਾਸਪੋਰਟ ਦੇ ਹਿਸਾਬ ਨਾਲ ਬਣਦਾ ਹੈ ਉਹ ਕਰ ਦੇਣ। ਡੋਂਟ ਕੀਪ ਇਟ ਇਨਕਨਸਿਸਟੈਂਟ, ਵੀ ਅੱਧੀਆਂ ਥਾਵਾਂ ਤੇ ਕੁਛ ਹੋਰ ਤੇ ਅੱਧੀਆਂ ਥਾਵਾਂ ਤੇ ਕੁਛ ਹੋਰ। ਠੀਕ ਹੈ ਜੀ।
ਹਾਂਜੀ ਹਾਂਜੀ
ਹਾਂਜੀ, ਉਹ ਕਰ ਸਕਦੇ ਨੇ ਚੇਂਜ ਇਨਫੋਰਮੇਸ਼ਨ, ਉਹਨਾਂ ਨਾਲ ਡਿਸਕਸ ਕਰ ਲਓ, ਜਿਹੜੀ ਤੁਸੀਂ ਮੇਰੇ ਨਾਲ ਡਿਸਕਸ਼ਨ ਕਰ ਰਹੇ ਹੋ ਨਾ, ਤੁਸੀਂ ਉਹਨਾਂ ਨਾਲ ਕਰੋ, ਇਟ ਵਿਲ ਬੀ ਬੈਟਰ।
ਹਾਂਜੀ, ਉਹ ਤਾਂ ਮੈਨੂੰ ਕਹਿੰਦੇ ਆ ਕਿ ਕੋਈ ਪ੍ਰੋਬਲਮ ਨਹੀਂ ਹੋ ਸਕਦੀ, ਕਿਉਂਕਿ ਪਰ ਮੈਨੂੰ
ਦੈਟ ਇਜ਼ ਕਨਫਿਊਜ਼ਨ ਹੈ।
ਕੋਈ ਗੱਲ ਨਹੀਂ, ਘਬਰਾਉਣ ਵਾਲੀ ਗੱਲ ਨਹੀਂ, ਡੋਨਟ ਵਰੀ। ਠੀਕ ਹੈ ਜੀ, ਸ਼ੁਕਰੀਆ ਸੰਦੀਪ।
ਹਾਂਜੀ, ਓਕੇ ਜੀ, ਥੈਂਕ
ਯੂ। ਅਗਲਾ ਸਵਾਲ ਰਾਹੁਲ ਕਰ ਰਹੇ ਨੇ ਈਮੇਲ ਦੇ ਜ਼ਰੀਏ। ਖੈਰ ਜੀ, ਸਾਡੇ ਨਾਲ ਕਾਲਰ ਵੀ ਬਣੇ ਹੋਏ ਨੇ, ਕਾਲਰ ਨੂੰ ਕਹਾਂਗੇ ਕਿ ਤੁਸੀਂ ਸਾਡੇ ਨਾਲ ਬਣੇ ਰਹੋ, ਤੁਹਾਡਾ ਜਲਦੀ ਅਸੀਂ ਜਿਹੜਾ ਫੋਨ ਆ ਔਨ-ਏਅਰ ਕਰਾਂਗੇ। ਫਿਲਹਾਲ ਇੱਕ ਸਵਾਲ ਲੈਂਦੇ ਹਾਂ ਜੀ ਈਮੇਲ ਦੇ ਜ਼ਰੀਏ। ਇੱਕ ਸਾਂਝ ਬਣੀ ਹੈ, ਆਈ ਹੈਵ ਲੌਸਟ, ਕਹਿੰਦੇ 190 ਵੀਜ਼ਾ ਇਨ ਫੈਬ, ਕਰੰਟਲੀ ਹੋਲਡਿੰਗ 457, ਬਿਜ਼ਨਸ ਕਲੋਜ਼ਡ ਬਟ ਮਾਈ ਜੌਬ ਆਫਰ ਫਰੋਮ ਸੇਮ ਬਿਜ਼ਨਸ, ਤੇ ਐਨੀ ਇੰਪੈਕਟ ਔਨ ਮਾਈ ਐਪਲੀਕੇਸ਼ਨ?
ਕਿਹੜਾ 190 ਲੌਜ ਕੀਤਾ?
ਹਾਂਜੀ, 190 ਵੀਜ਼ਾ ਨਾਲ ਫੈਬਰਿਕ ਚ ਕੀਤਾ। ਤੇ ਇੱਧਰ ਸਾਡੇ ਨਾਲ ਕਾਲਰ ਵੀ ਬਣੇ ਹੋਏ ਨੇ, ਬਹੁਤ ਸਾਰੇ ਜਿਹੜੇ ਸਵਾਲ ਆ ਇਸ ਵੇਲੇ ਫੇਸਬੁੱਕ ਤੇ ਵੀ ਸਾਨੂੰ ਪਹੁੰਚ ਰਹੇ ਨੇ, ਅਸੀਂ ਜਲਦੀ ਉਹਨਾਂ ਨੂੰ ਵੀ ਸ਼ਾਮਲ ਕਰਾਂਗੇ। ਕਾਲਰ ਜਿਹੜੇ ਉਹਨਾਂ ਦਾ ਨੰਬਰ ਨਹੀਂ ਆਇਆ ਸਾਡੇ ਕੋਲ, ਅਸੀਂ ਉਹਨਾਂ ਨੂੰ ਔਨ ਏਅਰ ਕਰਦੇ ਹਾਂ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਹਾਂਜੀ, ਸਤਿ ਸ਼੍ਰੀ ਅਕਾਲ ਮੈਮ। ਸਰਜੀਤ ਮੈਮ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਮੈਮ, ਮੈਂ 491 ਦੇ ਬਾਰੇ ਪੁੱਛਣਾ ਸੀ। ਅਸੀਂ ਲਾਸਟ ਈਅਰ ਆਏ ਸੀਗੇ ਐਨ ਮੌਕੇ ਤੇ ਆ ਕੇ, ਹੁਣ ਇਹਨਾਂ ਦਾ 489 ਬੰਦ ਹੋ ਰਿਹਾ, ਮਹੀਨੇ ਦਾ ਚੱਕਰ ਪੈ ਗਿਆ ਸਿਰਫ ਸਾਡਾ।
ਠੀਕ
ਹੈ। ਤੇ ਮੈਮ, ਮੈਂ 491 ਦੇ ਵਿੱਚ ਐਲੀਜੀਬਲ ਹੋਊਂਗਾ, ਤੁਹਾਨੂੰ ਇਹਦੇ ਬਾਰੇ ਮੈਮ ਕਿੰਨਾ ਕਿੰਨਾ ਨੇ ਹਜੇ ਤੱਕ ਆਪਾਂ ਨੂੰ ਦੱਸਿਆ, ਥੋੜਾ ਦੱਸੋਗੇ ਮੈਮ?
ਦੇਖੋ, 491 ਬਾਰੇ ਮੈਂ ਸਪੈਸੀਫਿਕਲੀ ਵੀਡੀਓ ਪਾਈ ਹੋਈ ਹੈ, ਤੁਸੀਂ ਮੇਰੇ ਫੇਸਬੁੱਕ ਪੇਜ ਤੇ ਜਾ ਕੇ ਜੇ ਚੈੱਕ ਕਰੋਗੇ ਵੀਜ਼ਾ ਐਡ ਦੇ, ਉਹਦੇ ਤੇ ਜਿਹੜੀ ਇਨਫੋਰਮੇਸ਼ਨ ਹੈ ਹੁਣ ਤੱਕ ਉਨੀ ਹੀ ਇਨਫੋਰਮੇਸ਼ਨ ਅਵੇਲੇਬਲ ਹੈ, ਤੇ ਇਸ ਤੋਂ ਨੈਕਸਟ ਜਿਹੜੀ ਇਨਫੋਰਮੇਸ਼ਨ ਆਏਗੀ।
ਤਸਮਾਨੀਆ ਦਾ ਨਾ?
ਨਹੀਂ ਨਹੀਂ, 491 ਦੀ ਜਨਰਲ ਇਨਫੋਰਮੇਸ਼ਨ ਜਿਹੜੀ ਹੈ, ਤਸਮੀਨੀਆ ਜਾਂ ਫਿਰ ਹੋਰ ਸਟੇਟਸ ਵਿੱਚ ਕੀ ਹੋਣਗੀਆਂ ਕੰਡੀਸ਼ਨਸ, ਉਹ ਹਜੇ ਕਿਸੇ ਨੂੰ ਵੀ ਨਹੀਂ ਪਤਾ, ਬਟ ਵੀ ਆਰ ਅਸਿਊਮਿੰਗ ਕਿ 489 ਵਾਲੀਆਂ ਸੇਮ ਹੀ ਕੰਡੀਸ਼ਨਸ ਐਪਲੀਕੇਬਲ ਹੋਣਗੀਆਂ 491 ਲਈ।
ਓਕੇ ਮੈਮ, ਤੇ ਮੈਮ ਹੁਣ ਇਹਦੇ ਰਿਗਾਰਡਿੰਗ ਜੋ ਉਹਨਾਂ ਨੇ ਬਾਕੀ ਦੱਸਣਾ ਉਹ ਕਦ ਤੱਕ ਦੱਸਣਗੇ?
We don't know. They haven't given any date, but definitely ये वीजा 16 नवंबर तो शुरू हो रहा है. हुण आपां नूं नहीं पता हैगा कि 16 नवंबर तो पहला किन्नी देर पहला हो इन्फॉर्मेशन देंगे, पर वैसे डिपार्टमेंट ने कहा सीगा कि असीं अक्टूबर दे विच डेटा रिलीज करांगे, पर डिपार्टमेंट दे वर्ड्स ते कई बार यकीन करना औखा हो जाता है क्योंकि जो कहते हैं कई बार करते नहीं है. सो वैसे उन्होंने कहा कि अक्टूबर के एंड तक डेटा मतलब कि आउट हो जाएगा, जिहड़ियां लेजिस्लेशंस ने पॉलिसी है वो अवेलेबल होएगी.
ठीक है जी,
हाँ जी, धन्यवाद.
ठीक है जी. बाकी मैम एक छोटी गल होर सी, 189 NSW दे विच मैम IT 80 points मैम किन्ना स्कोप है?
ਕਿਹੜੀ ਓਕੂਪੇਸ਼ਨ ਹੈ ਜੀ ਆਈਟੀ ਦੇ ਵਿੱਚ? ਆਪਣਾ ਐਕਸਪੀਰੀਅੰਸ ਹੈਗਾ ਐਨਐਸਡਬਲਿਊ ਦੇ ਵਿੱਚ 12 ਮਹੀਨੇ ਦਾ?
ਨਹੀਂ ਮੈਮ, ਮੈਂ ਬੋਲਾਂਗਾ ਯੂਨੀਵਰਸਿਟੀ ਦੇ ਸਟੱਡੀ ਕੀਤੀ ਸੀ ਜੀ, ਮੇਰੇ ਨਾਲ ਦੇ ਨੇ ਵੀ ਇੱਥੇ ਕੀਤੀ ਹੈ.
ਆਈਟੀ ਵਾਲੀਆਂ ਮੋਸਟਲੀ ਓਕੂਪੇਸ਼ਨਸ ਉਹਨਾਂ ਨੇ ਰਿਕੁਆਇਰਮੈਂਟ ਕਰ ਦਿੱਤੀ ਹੈ ਹੁਣ 190 ਲਈ ਕਿ 12 ਮਹੀਨੇ ਤੁਹਾਨੂੰ ਨਿਊ ਸਾਊਥ ਵੇਲਜ਼ ਐਕਸਪੀਰੀਅੰਸ ਚਾਹੀਦਾ ਅਤੇ 12 ਮਹੀਨੇ ਵੈਸੇ ਉਹ ਤੁਸੀਂ ਜੇ ਬੋਲਾਂਗਾ ਉਹ ਤੋਂ ਪੜ੍ਹੇ ਤਾਂ ਰਹਿ ਤਾਂ ਤੁਸੀਂ ਨਿਊ ਸਾਊਥ ਵੇਲਜ਼ 'ਚ ਹੀ ਰਹੇ ਹੋ. 12 ਮਹੀਨੇ ਤੁਸੀਂ ਉੱਥੇ ਹੀ ਰਹਿਣਾ ਤੇ ਉੱਥੇ ਹੀ ਕੰਮ ਕਰਨਾ, ਉਸ ਤੋਂ ਬਾਅਦ ਤੁਸੀਂ 190 ਲਈ ਹੁਣ ਐਲੀਜੀਬਲ ਹੋਵੋਗੇ ਨਿਊ ਸਾਊਥ ਵੇਲਸ. 189 ਦੀ ਤਾਂ ਕਟ ਆਫ 85 ਤੱਕ ਗਈ ਹੋਈ ਹੈ ਇਸ ਟਾਈਮ ਤੇ.
ਓਕੇ ਜੀ,
ਠੀਕ ਹੈ ਜੀ,
ਠੀਕ ਹੈ ਮੈਮ, ਸ਼ੁਕਰੀਆ, ਥੈਂਕ ਯੂ ਵੈਰੀ ਮਚ ਮੈਮ.
ਇੱਧਰ ਸਾਡੇ ਨਾਲ ਗੁਰਿੰਦਰ ਸਿੰਘ ਬਣੇ ਹੋਏ ਨੇ, ਸਤਿ ਸ਼੍ਰੀ ਅਕਾਲ ਬਲਾਈਏ, ਕਹਿੰਦੇ ਵਟ ਆਰ ਦਾ ਚਾਂਸਿਸ ਫੋਰ. ਅੱਛਾ, ਇਹਨਾਂ ਦਾ ਸਵਾਲ ਅਸੀਂ ਹਾਂਜੀ ਲੈ ਚੁੱਕੇ ਹਾਂ. ਸੁਖਪ੍ਰੀਤ ਦਾ ਸਵਾਲ ਲੈਂਦੇ ਹਾਂ, ਵਟ ਇਜ਼ ਸਕੋਪ ਐਂਡ ਆਪਸ਼ਨਸ ਫੋਰ ਅਕਾਊਂਟੈਂਟਸ ਇਨ ਵੈਸਟਰਨ ਆਸਟ੍ਰੇਲੀਆ ਦੇ?
ਦੇਖੋ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੀ ਆਪਣੀ ਹੀ ਇੱਕ ਕਹਿ ਲਓ ਕਿ ਸਿਸਟਮ ਉਹਨਾਂ ਨੇ ਜਿਹੜਾ ਕੀਤਾ ਹੋਇਆ ਸ਼ੁਰੂ. ਤੁਸੀਂ ਉਹਨਾਂ ਦੇ ਇਨਵੀਟੇਸ਼ਨ ਰਾਊਂਡਸ ਵੀ ਦੇਖ ਸਕਦੇ ਹੋ ਵੈਬਸਾਈਟ 'ਤੇ ਜਾ ਕੇ. ਅਤੇ ਅਕਾਊਂਟੈਂਟਸ ਲਈ ਜੋਬ ਔਫਰ ਚਾਹੀਦੀ ਹੈ 7 ਇੰਚ ਫੁੱਲ ਟਾਈਮ ਜੋਬ ਔਫਰ ਅਤੇ 7 ਇੰਚ ਪੈਂਟਸ ਜੋਬ ਔਫਰ ਫੋਰ 1 ਈਅਰ. ਅਤੇ ਜੇ ਤੁਸੀਂ ਉੱਥੇ ਦੇ ਗ੍ਰੈਜੂਏਟ ਹੋ ਜੋ ਉੱਥੇ ਬੈਚਲਰ ਮਾਸਟਰ ਕੀਤੀ ਆ, ਸੋ ਦਿਸ ਆਪਸ਼ਨ ਇਜ਼ ਅਵੇਲੇਬਲ
ਜੀ. ਅਤੇ ਜਸਪ੍ਰੀਤ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ. ਅਤੇ ਅਗਲਾ ਸਵਾਲ ਵੀ ਸ਼ਾਮਿਲ ਕਰਦੇ ਹਾਂ, ਉਸ ਤੋਂ ਪਹਿਲਾਂ ਕੁਲਦੀਪ ਕੌਰ ਢਿੱਲੋਂ ਵੈਰੀ ਨਾਈਸ ਕਹਿ ਰਹੇ ਨੇ, ਵਿਕਰਮ ਭੰਡਾਰੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਵਾਲ ਉਹਨਾਂ ਨੇ ਅੱਗੇ ਜਾ ਕੇ ਕੀਤਾ. ਅਤੇ ਜਸਪ੍ਰੀਤ ਹੋਰਾਂ ਦਾ ਸਵਾਲ ਹੈਗਾ ਜੀ IT 80 points ਫੋਰ 189 ਨਿਊ ਸਾਊਥ ਵੇਲਸ, ਇਹਦਾ ਸਕੋਪ ਕਿੰਨਾ?
ਦੇਖੋ ਮੈਂ ਹੁਣੇ ਹੀ ਜਵਾਬ ਦਿੱਤਾ ਹੈ ਜਿਹੜੇ ਵੀਰ ਸੀਗੇ ਫੋਨ 'ਤੇ ਵੀ ਜੇ ਤੁਸੀਂ 190 ਨਿਊ ਸਾਊਥ ਵੇਲਸ ਦੀ IT ਪ੍ਰੋਫੈਸ਼ਨਲਸ ਜਿਹੜੇ ਵੇਟ ਕਰ ਰਹੇ ਨੇ, ਪਲੀਜ਼ ਚੈੱਕ ਕਰ ਲਓ ਆਪਣੀਆਂ ਓਕੂਪੇਸ਼ਨਸ ਕਿ 12 ਮੰਥਸ ਦੀ ਰਿਕੁਆਇਰਮੈਂਟ ਹੈ ਨਿਊ ਸਾਊਥ ਵੇਲਸ ਦੀ. ਹੁਣ ਕੁਛ ਓਕੂਪੇਸ਼ਨਸ ਮੋਸਟਲੀ IT ਓਕੂਪੇਸ਼ਨਸ ਲਈ ਜੇ ਤੁਸੀਂ ਰਿਕੁਆਇਰਮੈਂਟ ਮੀਟ ਕਰਦੇ ਹੋ ਤਾਂ ਹੀ ਤੁਹਾਨੂੰ ਇਨਵੀਟੇਸ਼ਨ ਆਏਗਾ, ਅਦਰਵਾਈਜ਼ ਨਹੀਂ ਆਏਗਾ. ਵੈਸੇ ਇਨਵੀਟੇਸ਼ਨ 85-80 'ਤੇ ਆ ਰਹੇ ਨੇ ਓਕੂਪੇਸ਼ਨਸ ਦੇ ਵਿੱਚ
ਜੀ. ਸੋਨੂ ਰਣਜੀਤ ਅਗਲਾ ਸਵਾਲ ਕਰ ਰਹੇ ਨੇ, ਕਹਿੰਦੇ ਪਹਿਲਾਂ ਸਤਿ ਸ਼੍ਰੀ ਅਕਾਲ ਬੁਲਾਈਏ ਜੀ, ਸਤਿ ਸ਼੍ਰੀ ਅਕਾਲ. ਕਹਿੰਦੇ ਆਈ ਜਸਟ ਈਮੇਲ ਮਾਈ JRP ਕੇਸ ਆਫਿਸਰ ਦੈਟ ਆਈ ਐਮ ਰੈਡੀ ਫੋਰ ਵਰਕ ਅਸੈਸਮੈਂਟ ਐਂਡ ਦੇ ਆਸਕ ਫੋਰ ਪੇ ਐਵੀਡੈਂਸ ਐਸ ਦੇ ਵਾਂਟ ਚੈੱਕ the hours of working and they will let me know. My question is, my hours will completed next week, so do I need to wait or send the payslips?
Bilkul ji, jab hours complete honge odon hi fir oh tuhanu test layi book karnge. 6 mahine tade pure hone chahide ne, 1725 da half kar lo, 800 kuch bande ne ghante dekhi tade hon ta hi oh tuhanu tusi test book kar sakde
ji. ਸੋ ਅਕਾਊਂਟੈਂਟਸ ਬਾਬਤ ਹੀ ਅਗਲਾ ਸਵਾਲ ਹੈ, ਕੁਲਦੀਪ ਕੌਰ ਢਿੱਲੋਂ ਕਰ ਰਹੇ ਨੇ, ਕਹਿੰਦੇ EOI ਸਕੋਰ ਅਕਾਊਂਟੈਂਟਸ ਦਾ ਜਿਹੜਾ ਸਾਊਥ ਆਸਟ੍ਰੇਲੀਆ ਦੇ,
ਉਹਦੀ ਜੀ ਸਾਡੇ ਕੋਲ ਕੋਈ ਇਨਫੋਰਮੇਸ਼ਨ ਨਹੀਂ ਹੈਗੀ, ਬਟ ਆਉਣ ਵਾਲੇ ਸਮੇਂ 'ਚ ਸਾਡੇ ਕੋਲ ਡੇਟਾ ਅਵੇਲੇਬਲ ਹੋ ਸਕਦਾ ਹੈ ਸਾਊਥ ਆਸਟ੍ਰੇਲੀਆ ਅਤੇ ਕਵੀਨਸਲੈਂਡ ਦਾ ਵੀ. ਅਤੇ ਜਿਵੇਂ ਹੀ ਹੁੰਦਾ ਹੈ ਵੀਡੀਓ ਜਾਂ ਫਿਰ ਪੋਸਟ ਦੇ ਰਾਹੀਂ ਅਸੀਂ ਜ਼ਰੂਰ ਤੁਹਾਨੂੰ ਦੱਸਾਂਗੇ
ਜੀ. 887 ਦਾ ਪ੍ਰੋਸੈਸਿੰਗ ਟਾਈਮ
ਜੀ.
ਵਿਕਰਮ ਭੰਡਾਰੀ ਦਾ ਸਵਾਲ ਸ਼ਾਮਿਲ ਕਰਦੇ ਹਾਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਪਹਿਲਾਂ, ਸਤਿ ਸ਼੍ਰੀ ਅਕਾਲ ਜੀ. ਜਸਟ ਆਸਕਿੰਗ ਔਨ ਬਿਹਾਫ ਆਫ ਮਾਈ ਸਿਸਟਰ, ਕਹਿੰਦੇ ਸ਼ੀ ਹੈਜ਼ ਡਨ ਡਿਗਰੀ ਇਨ ਹਿਊਮਨ ਰਿਸੋਰਸ ਮੈਨੇਜਮੈਂਟ, ਸ਼ੀ ਸਕੋਰਡ 9 ਬੈਂਡਸ ਇਨ PT, ਬਟ ਸ਼ੀ ਹੈਜ਼ਨਟ ਗੋਟ ਐਨੀ ਐਕਸਪੀਰੀਅੰਸ ਐਂਡ ਹਰ 485 ਵੀਜ਼ਾ ਐਕਸਪਾਇਰਡ ਨੈਕਸਟ ਈਅਰ ਇਨ April. ਇਫ ਯੂ ਕੁਡ ਟੈਲ ਅਸ ਵਟ ਸ਼ੀ ਕੈਨ ਡੂ ਨੈਕਸਟ.
ਦੇਖੋ ਜੇ ਤੁਸੀਂ ਹਿਊਮਨ ਰਿਸੋਰਸ ਦੇ ਥਰੂ ਜਾਣਾ ਚਾਹੁੰਦੇ ਹੋ ਤਾਂ ਯੂ ਨੀਡ ਮਿਨੀਮਮ ਆਫ 1 ਈਅਰ ਵਰਕ ਐਕਸਪੀਰੀਅੰਸ. Did the skills assessment done? The skills assessment to bina koi bhi point based visa te dusri cheez eh hundi hai ki employer sponsored visas hunde ne, but ode layi bhi minimum 2 years de work experience de requirement hai
ji.
So you will have to see if there are any more options je ban gaya hun te tusi sade office contact kar lo, we can discuss it in detail ki ki profile hai ਇੰਡੀਆ ਦੀ ਕੁਆਲੀਫਿਕੇਸ਼ਨ ਉਹਦੇ ਬੇਸ ਤੇ ਜੇ ਕੁਝ ਹੋ ਸਕਦਾ ਹੈ ਜਾਂ ਫਿਰ ਉਹਨਾਂ ਦਾ ਕੋਈ ਨਵਾਂ ਰਾਹ ਬਣਾਉਣਾ ਪਏਗਾ
ਜੀ
ਜਿਹਦੇ ਨਾਲ ਕਿ ਉਹ ਪੀ ਆਰ ਆਪਣੀ ਲੈ ਸਕਣ।
ਬਿਲਕੁਲ। ਅਗਲਾ ਸਵਾਲ ਪ੍ਰਭਜੋਤ ਕੌਰ ਹੋਰਾਂ ਦਾ ਲੈਂਦੇ ਹਾਂ। ਕਹਿੰਦੇ ਮੈਮ ਆਈ ਐਮ ਫਿਨਿਸ਼ਿੰਗ ਨਰਸਿੰਗ ਇਨ ਨਵੰਬਰ ਐਂਡ ਆਈ ਹੈਵ 80 ਪੁਆਇੰਟਸ ਇਨਕਲੂਡਿੰਗ ਮਾਈ ਸਪਾਊਸ ਕੰਪੀਟੈਂਟ ਇੰਗਲਿਸ਼ ਬਟ ਐਸ ਆਈ ਸਟਾਰਟਡ ਮਾਈ ਨਰਸਿੰਗ ਔਨ ਟੀ ਆਰ ਐਂਡ ਨਾਓ ਮਾਈ ਸਟੂਡੈਂਟ ਵੀਜ਼ਾ ਐਕਸਪਾਇਰਸ ਔਨ ਫੈਬਰੀ 28, 2020 ਸੋ ਪਲੀਜ਼ ਗਾਈਡ ਮੀ ਵਟ ਸ਼ੁਡ ਆਈ ਡੂ।
ਇਹਨਾਂ ਨੇ ਕੀ ਕਿਹਾ ਕਿ ਮੈਂ ਟੀ ਆਰ ਤੇ ਨਰਸਿੰਗ ਕੀਤੀ ਸੀਗੀ ਤੇ ਮੇਰਾ ਹੁਣ ਸਟੂਡੈਂਟ ਵੀਜ਼ਾ ਐਕਸਪਾਇਰ ਹੋ ਰਿਹਾ। ਸੈਂਸ ਨਹੀਂ ਬਣੀ ਵੈਸੇ।
ਹਾਂ ਐਸ ਆਈ ਸਟਾਰਟਡ ਕਹਿੰਦੇ ਮਾਈ ਨਰਸਿੰਗ ਔਨ ਟੀ ਆਰ ਐਂਡ ਹਾਂਜੀ ਵੀਜ਼ਾ ਐਕਸਪਾਇਰ ਹੋ ਰਿਹਾ 2020 ਦੇ ਵਿੱਚ ਇਹਨਾਂ ਦਾ ਤੇ ਕਹਿੰਦੇ ਪਲੀਜ਼ ਗਾਈਡ ਮੀ ਵਟ ਸ਼ੁਡ ਆਈ ਡੂ ਟੂ ਬਾਏ ਸਮ ਐਕਸਟਰਾ ਟਾਈਮ ਐਸ ਆਈ ਹੈਵ ਟੂ ਲੌਂਚ ਇਨਵੀਟੇਸ਼ਨ ਫੋਰ 189
ਜੀ ਨਵੰਬਰ ਚ ਫਿਨਿਸ਼ ਹੋ ਰਹੀ ਹੈ। ਦੇਖੋ 189 ਦਾ ਸਮਝੋ ਥੋੜੀ ਜੀ। ਦੇਖੋ ਜਿਹੜੇ ਭੈਣ ਭਰਾਵਾਂ ਨੂੰ ਨੌਲੇਜ ਨਹੀਂ ਹੈਗੀ ਇੱਧਰ ਉੱਧਰ ਥੋੜੀ ਰਿਸਰਚ ਕਰੋ, ਡਿਪਾਰਟਮੈਂਟ ਦੀ ਵੈਬਸਾਈਟ ਤੇ ਜਾਓ, ਫੋਰਮਸ ਚੈੱਕ ਕਰੋ, ਸਾਡਾ ਫੇਸਬੁੱਕ ਪੇਜ ਚੈੱਕ ਕਰੋ ਜਾਂ ਹੋਰ ਏਜੰਟਸ ਦਾ ਫੇਸਬੁੱਕ ਪੇਜ ਚੈੱਕ ਕਰੋ ਤਾਂ ਕਿ ਤੁਹਾਨੂੰ ਥੋੜੀ ਜਿਹੀ ਨੌਲੇਜ ਹੋਵੇ। 189 ਦਾ ਐਕਸਪ੍ਰੈਸ਼ਨ ਆਫ ਇੰਟਰਸਟ ਪਾਉਣ ਨਾਲ ਤੁਹਾਨੂੰ 189 ਮਿਲਣ ਨਹੀਂ ਲੱਗਿਆ। ਸੋ ਬਹੁਤ ਸਾਰੀਆਂ ਐਪਲੀਕੇਸ਼ਨ ਸਕੂਲ ਵਿੱਚ ਪਈਆਂ 80 ਪੁਆਇੰਟਸ ਤੇ ਉਹਨਾਂ ਨੂੰ ਇਨਵੀਟੇਸ਼ਨ ਨਹੀਂ ਆ ਰਹੇ ਹੈਗੇ। ਸੋ ਯੂ ਡੋਂਟ ਈਵਨ ਨੋ ਕਿ ਤੁਹਾਨੂੰ 80 ਪੁਆਇੰਟਸ ਇਨਵੀਟੇਸ਼ਨ ਆਊਗਾ। ਇਹ ਅਜ਼ਿਊਮ ਨਾ ਕਰੋ ਕਿ ਤੁਹਾਨੂੰ 189 80 ਤੇ ਫੋਰ ਸ਼ੋਰ 80 ਤੇ ਜੇ ਇੰਕਲੂਡਿੰਗ ਹਸਬੈਂਡ ਪੁਆਇੰਟ ਨੇ ਤਾਂ ਇਟਸ ਨੋਟ ਅ ਗੁੱਡ ਸਕੋਰ ਕਿਉਂਕਿ ਹਸਬੈਂਡ ਦੇ ਪੁਆਇੰਟਸ ਤੋਂ ਬਿਨਾਂ 5 ਜੇ ਕੰਪੀਟੈਂਟ ਇੰਗਲਿਸ਼ ਦੇ ਲਾ ਰਹੇ ਨੇ ਤਾਂ ਸਿਰਫ 75 ਬਣ ਰਹੇ ਨੇ। ਤੁਸੀਂ ਅੱਜ ਦੇ ਹਿਸਾਬ ਨਾਲ ਸੋਚੋ, ਇਸ ਟਾਈਮ ਹੀ ਕੱਟ ਆਫ 80-85 ਆ ਤੇ ਜਦੋਂ ਤੱਕ ਹਸਬੈਂਡ ਵਾਲੇ ਪੁਆਇੰਟਸ ਜਾਂ ਫਿਰ ਸਿੰਗਲਸ ਨੂੰ ਪੁਆਇੰਟ ਮਿਲਣੇ ਸ਼ੁਰੂ ਹੋਣੇ ਆ ਉਦੋਂ ਹੀ ਕੱਟ ਆਫ 90 ਤੇ ਜਾਣ ਦੇ ਆਸਾਰ ਨੇ
ਜੀ।
ਸੋ 189 ਇਜ਼ ਗੋਇੰਗ ਟੂ ਬੀ ਵੈਰੀ ਡਿਫੀਕਲਟ। ਪਲਾਨ ਯੂਰ ਫਿਊਚਰ 491 ਜਾਂ ਫਿਰ 190 ਦਾ ਵੀ ਜੇ ਕਿਤੇ ਕੁਛ ਬਣਦਾ, ਈਵਨ 190 ਇਜ਼ ਡਿਫੀਕਲਟ ਤਾਂ ਮੋਸਟ ਪ੍ਰੋਬੇਬਲੀ 491 ਤੁਹਾਡਾ ਹੱਲ ਹੋਊਗਾ। ਸੋ ਯੂ ਵਿਲ ਹੈਵ ਟੂ ਹੈ ਨਾ ਕਿ ਮੇਰੇ ਹਿਸਾਬ ਨਾਲ ਇਹਨਾਂ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਨ ਦੀ ਲੋੜ ਹੈ ਕਿ ਕਿੱਥੇ ਰਹਿ ਰਹੇ ਨੇ, ਕਿੱਥੇ ਮੂਵ ਹੋ ਸਕਦੇ ਨੇ, ਕਿੰਨਾ ਐਕਸਪੀਰੀਅੰਸ ਆ, ਕਿੱਥੇ ਜੋਬ ਮਿਲ ਸਕਦੀ ਆ। ਸੋ ਇਟ ਡਿਪੈਂਡਸ ਔਨ ਨੰਬਰ ਆਫ ਫੈਕਟਰਸ। ਤੇ ਬਾਕੀ ਜੇ ਤੁਸੀਂ ਚਾਹੁੰਦੇ ਹੋ ਕਿ ਟਾਈਮ ਲੈਣ ਵਾਲੀ ਗੱਲ ਜਿਹੜੀ ਆ ਉਹ ਸਟੂਡੈਂਟ ਵੀਜ਼ਾ ਹੀ ਬਣ ਰਿਹਾ ਜੇ ਤੁਸੀਂ ਆਲਰੇਡੀ ਟੀ ਆਰ ਪਹਿਲਾਂ ਲੈ ਚੁੱਕੇ ਹੋ
ਜੀ। ਤੇ ਅਗਲਾ ਸਵਾਲ ਗੁਰਪ੍ਰੀਤ ਕੌਰ ਲੋਹਰਾ ਦਾ ਸ਼ਾਮਲ ਕਰਦੇ ਆ। ਆਈ ਐਮ ਡੂਇੰਗ MIT ਇਨ ਬ੍ਰਿਸਬਨ ਐਂਡ ਵਿਲ ਫਿਨਿਸ਼ ਇਨ ਨਵੰਬਰ 2020 ਤੇ ਕਹਿੰਦੇ ਮੈਂ ਜਾਣਨਾ ਚਾਹੁੰਦੀ ਆ ਕਿ ਵਟ ਇਜ਼ ਬੈਨੀਫਿਸ਼ੀਅਲ ਫਾਰ ਮੀ ਟੂ ਮੂਵ ਇਨ ਰੀਜਨਲ ਏਰੀਆ ਔਰ ਸਟੇ ਇਨ ਬ੍ਰਿਸਬਨ ਔਰ ਆਈ ਨੀਡ ਟੂ ਡੂ ਅ ਪੈਰਲਲ ਸਟੱਡੀ।
ਦੇਖੋ ਜੇ ਬ੍ਰਿਸਬਨ ਦੇ ਵਿੱਚ ਤੁਸੀਂ ਅੰਡਰ ਗ੍ਰੈਜੂਏਟ ਕੈਟੇਗਰੀ ਆਉਂਦੇ ਹੋ ਤੇ ਬ੍ਰਿਸਬਨ ਜਿਵੇਂ ਕੁਇਨਸਲੈਂਡ ਖੁੱਲੇਗਾ, 491 ਲਈ ਵੀ ਖੁੱਲੇਗਾ, 190 ਲਈ ਵੀ ਖੁੱਲੇਗਾ ਤੇ ਤੁਹਾਡੇ ਕੋਲ ਉੱਥੇ ਹੀ IT ਦੇ ਵਿੱਚ ਜੋਬ ਆਫਰ ਹੈ
ਜੀ
ਤਾਂ ਤੁਹਾਨੂੰ ਕਿਤੇ ਮੂਵ ਹੋਣ ਦੀ ਲੋੜ ਨਹੀਂ ਹੈਗੀ ਕਿਉਂਕਿ ਜੋਬ ਆਫਰ ਹੈ ਤੇ ਐਕਸਪੀਰੀਅੰਸ ਅਕਿਊਮੂਲੇਟ ਕਰਕੇ ਜੇ ਤੁਸੀਂ ਮੇਨ ਸਿਟੀ ਵਾਲੇ ਏਰੀਆਜ਼ ਵਿੱਚ ਰਹਿ ਰਹੇ ਹੋ ਫੋਰ ਐਗਜ਼ਾਮਪਲ ਬ੍ਰਿਸਬਨ ਤਾਂ ਤੁਹਾਨੂੰ 6 ਮਹੀਨੇ ਦਾ ਐਕਸਪੀਰੀਅੰਸ ਚਾਹੀਦਾ ਤੇ ਜੇ ਦੂਸਰੇ ਏਰੀਆਜ਼ ਦੇ ਵਿੱਚ ਰਹਿ ਰਹੇ ਹੋ ਤਾਂ 3 ਮਹੀਨੇ ਦਾ। ਬਟ ਥਿੰਗਸ ਕੈਨ ਚੇਂਜ ਕਿਉਂਕਿ IT ਓਕੂਪੇਸ਼ਨ ਲਈ ਡਿਪਾਰਟਮੈਂਟ ਦੀਆਂ ਜਿਹੜੀਆਂ ਰਿਕੁਆਇਰਮੈਂਟਸ ਬਦਲ ਸਕਦੀਆਂ ਨੇ ਤੇ ਗ੍ਰੈਜੂਏਟਸ ਲਈ ਤਾਂ ਸਪੈਸੀਫਿਕਲੀ ਜੇ ਤੁਹਾਡੀ ਓਕੂਪੇਸ਼ਨ ਲਿਸਟ ਤੇ ਹੈ ਤਾਂ ਤੁਸੀਂ ਸਿਰਫ ਜੋਬ ਆਫਰ ਦੇ ਨਾਲ ਵੀ ਉੱਥੋਂ ਦੀ ਨੋਮੀਨੇਸ਼ਨ ਲੈ ਸਕਦੇ ਹੋ। ਸੋ ਇੱਕ ਵਾਰ ਇਵੈਲੂਏਟ ਕਰ ਲਿਓ, ਜੇ ਇਹ ਪੋਸੀਬਿਲਿਟੀ ਨਹੀਂ ਹੈਗੀ ਜੋਬ ਮਿਲਣ ਦੀ ਤਾਂ ਡੈਫੀਨੇਟਲੀ ਤੁਹਾਨੂੰ ਫਿਰ ਮੂਵ ਹੋ ਕੇ ਤੁਹਾਨੂੰ ਆਪਣੀਆਂ ਆਪਸ਼ਨਸ ਐਕਸਪਲੋਰ ਕਰਨੀਆਂ ਪੈਣਗੀਆਂ।
ਜੀ ਬਲਵਿੰਦਰ ਕੌਰ ਸ਼ਾਮਲ ਹੋਏ, ਸਵਾਗਤ। ਮਮਤਾ ਪਾਠ ਅਗਲਾ ਸਵਾਲ ਪੁੱਛ ਰਹੇ ਨੇ। ਸਤਿ ਸ਼੍ਰੀ ਅਕਾਲ ਬੁਲਾਈਏ ਪਹਿਲਾਂ। ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਆਈ ਹੈਵ ਸਕੋਰਡ 85 points COI ਐਜ ਐਨ ਅਕਾਊਂਟੈਂਟ ਪਾਰਟਨਰ ਆਲਸੋ ਪ੍ਰਿਪੇਅਰਿੰਗ ਫਾਰ PTE ਸੋ ਟੋਟਲ 90 points ਹੈ ਜੀ। ਤੇ ਇਹ ਮੈਨੂੰ ਲੱਗਦਾ ਪਹਿਲਾਂ ਵੀ ਅਸੀਂ ਜਵਾਬ ਇੱਦਾਂ ਦਾ ਇੱਕ ਦਿੱਤਾ ਵੀ ਆ।
ਹਾਂਜੀ ਦੇਖੋ ਨਿਊ ਸਾਊਥ ਵੇਲਸ ਦੀ ਗੱਲ ਕਰ ਰਹੇ ਨੇ ਨਾ, ਆਈ ਥਿੰਕ ਇਹ 190 ਨਿਊ ਸਾਊਥ ਵੇਲਸ, 190 ਨਿਊ ਸਾਊਥ ਵੇਲਸ ਆ। ਜਿਵੇਂ ਮੈਂ ਦੱਸਿਆ ਕਿ ਅਕਾਊਂਟੈਂਟਸ ਦੇ ਇਨਵੀਟੇਸ਼ਨ 95 ਤੇ ਆਏ ਨੇ। ਆਈ ਡੋਂਟ ਨੋ ਵੀ ਜਿਹੜਾ ਇਹ ਡਾਟਾ ਮੇਰੇ ਕੋਲ ਹੈ ਅਵੇਲੇਬਲ, ਦਿਸ ਇਜ਼ ਅਪ ਟੂ 6th of August ਤੇ ਹੁਣ 7th of August ਤੋਂ 10th September ਹੋ ਗਈ, 1 ਮਹੀਨਾ ਹੋ ਗਿਆ, ਇਹਦਾ ਡੇਟਾ ਹੈ ਨਹੀਂ ਸਾਡੇ ਕੋਲ
ਜੀ।
ਸੋ ਜੇ ਕੋਈ ਭੈਣ ਭਰਾ ਸੁਣ ਰਿਹਾ ਹੋਵੇ ਜਿਹਨੂੰ ਇਨਵੀਟੇਸ਼ਨ ਆਇਆ ਹੋਵੇ, ਵੈਸੇ ਜਿਹਨੂੰ ਇਨਵੀਟੇਸ਼ਨ ਆ ਗਿਆ ਉਹ ਪ੍ਰੋਗਰਾਮ ਨਹੀਂ ਸੁਣ ਰਿਹਾ ਹੋਊਗਾ ਮੋਸਟ ਪ੍ਰੋਬੇਬਲੀ। ਪਰ ਜੇ ਕਿਸੇ ਨੂੰ ਪਤਾ ਹੋਵੇ, ਕਿਸੇ ਭੈਣ ਭਰਾ ਦੇ ਕਿਸੇ ਫਰੈਂਡ ਦਾ ਇਨਵੀਟੇਸ਼ਨ ਆਇਆ ਹੋਵੇ ਅਕਾਊਂਟੈਂਟ ਦਾ ਨਿਊ ਸਾਊਥ ਵੇਲਸ ਦਾ, ਪਲੀਜ਼ ਮੈਸੇਜ ਜ਼ਰੂਰ ਕਰਿਓ
ਜੀ।
ਜਾਂ ਕਿਸੇ ਹੋਰ ਓਕੂਪੇਸ਼ਨ ਦਾ ਵੀ ਆਇਆ ਹੋਏਗਾ ਤਾਂ ਮੈਂ ਜ਼ਰੂਰ ਦੇਖਣਾ ਚਾਹੂੰਗੀ ਵੀ ਕਿੰਨੇ ਪੁਆਇੰਟਸ ਤੇ ਇਨਵੀਟੇਸ਼ਨ ਜਿਹੜੇ ਆ ਸਪਟੈਂਬਰ ਜਿਹਦਾ ਡੇਟਾ ਸਾਡੇ ਕੋਲ ਨਹੀਂ ਹੈਗਾ, ਤਾਂ ਕਿ ਹੋਰ ਭੈਣ ਭਰਾ ਵੀ ਥੋੜਾ ਬੈਨੀਫਿਟ ਲੈ ਸਕਣ ਵੀ ਕੀ ਚੱਲ ਰਿਹਾ, ਥੋੜਾ ਪਤਾ ਲੱਗ ਜਾਂਦਾ। ਸੋ 90 ਤੇ ਸਟਿਲ ਮੁਸ਼ਕਿਲ ਆ ਸਕਦੀ ਹੈ, ਬਟ ਸਟਿਲ 90 ਇਜ਼ ਕੰਸਿਡਰਡ ਗੁੱਡ ਜੇ ਤੁਹਾਡੇ ਕੋਲ ਆਲਰੇਡੀ ਨਿਊ ਸਾਊਥ ਵੇਲਸ ਦਾ 12 ਮੰਥਸ ਦਾ ਐਕਸਪੀਰੀਅੰਸ ਹੈ।
ਤਾਂ ਤੁਸੀਂ ਸੋਚ ਸਕਦੇ ਹੋ ਕਿ ਮੇ ਬੀ ਤੁਹਾਨੂੰ ਇਨਵਾਈਟ ਆ ਜਾਏ ਨਿਊ ਸਾਊਥ ਵੇਲਸ ਦਾ
ਜੀ। ਇੱਕ ਕਾਲਰ ਬਣੇ ਹੋਏ ਨੇ, ਅਸੀਂ ਸ਼ਾਮਿਲ ਕਰਦੇ ਹਾਂ ਜੀ ਉਹਨਾਂ ਨੂੰ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ। ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹੈਲੋ,
ਹੈਲੋ,
ਹਾਂਜੀ ਸਵਾਗਤ ਹੈ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ, ਸਤਿ ਸ਼੍ਰੀ ਅਕਾਲ। ਹਾਂਜੀ ਕੀ ਸਵਾਲ ਹੈ, ਕੀ ਨਾਮ
ਜੀ? ਆਈਟੀ, ਹਾਂਜੀ ਨਾਮ ਹਰਪ੍ਰੀਤ ਹੈ ਜੀ ਮੇਰਾ ਨਾਮ
ਜੀ।
ਹਾਂਜੀ ਮੈਡਮ ਜੀ, ਉਹ ਆਈਟੀ ਬਾਰੇ ਪੁੱਛਣਾ ਸੀ, ਆਈਟੀ ਤੇ ਕੀ ਸਕੋਪ ਹੈ ਜੀ ਆਈਟੀ ਦਾ?
ਕੀ ਆਕੂਪੇਸ਼ਨ ਹੈ ਜੀ ਤੁਹਾਡੀ?
ਨੈਟਵਰਕਿੰਗ ਹੈ ਜੀ।
ਨੈਟਵਰਕਿੰਗ ਕੋਈ ਆਕੂਪੇਸ਼ਨ ਨਹੀਂ ਹੋਣੀ ਹੈਗੀ, ਆਕੂਪੇਸ਼ਨ ਦੱਸੋ ਮੈਨੂੰ ਕੀ ਹੈ?
ਆਈਟੀ, ਆਈਟੀ ਨੈਟਵਰਕਿੰਗ,
ਆਈਸੀਟੀ ਨੈਟਵਰਕ ਇੰਜੀਨੀਅਰ।
ਹਾਂਜੀ ਹਾਂਜੀ।
ਕਿੰਨੇ ਤੇ ਯੂਆਈ ਲੌਂਚ ਕੀਤੀ ਹੋਈ ਹੈ ਜੀ ਤੁਸੀਂ?
ਲੋਸ 75 ਤੇ ਕੀਤੀ ਹੋਈ ਹੈ ਜੀ, ਬਟ ਹੁਣ 80 ਹੋ ਜਾਣਗੇ ਜੀ 2 ਵੀਕ ਤੱਕ ਜੀ।
ਉਹ ਕਿਵੇਂ ਹੋ ਜਾਣਗੇ ਜੀ? ਦੇਖੋ ਜੀ, ਜੇ ਤਾਂ ਡਿਪਾਰਟਮੈਂਟ ਨੇ ਆਪਾਂ ਨੂੰ 1000 ਇਨਵੀਟੇਸ਼ਨ ਦੇਣੇ ਸ਼ੁਰੂ ਕਰਤੇ, ਫਿਰ ਤਾਂ ਆਪਣੇ ਚਾਂਸਿਸ ਹੈਗੇ ਨੇ 80 ਤੇ ਆਉਣ ਦੇ, ਰਾਈਟਸ? ਬਟ ਅਗੇਨ ਨਵੰਬਰ ਚ ਕਿਉਂਕਿ ਪਾਰਟਨਰ ਵਾਲੇ ਪੁਆਇੰਟਸ ਐਡ ਹੋ ਰਹੇ ਨੇ, ਉਦੋਂ ਤੱਕ ਕੀ ਬਣੇਗਾ ਹੈਵ ਨੋ ਆਈਡੀਆ। ਮਤਲਬ ਕਿ ਆਪਾਂ ਜਿਹੜਾ ਐਂਟੀਸਪੇਟ ਕਰ ਰਹੇ ਹਾਂ ਉਹ ਇਹੀ ਹੈ ਕਿ ਵੀ 90 ਹੋਣ ਦੇ ਆਸਾਰ ਨੇ, ਜਿਹੜੀ ਕੱਟ ਆਫ 80 ਤੋਂ 90, ਬਟ 80 ਤੇ ਚਾਂਸਿਸ ਹੈਗੇ ਨੇ, ਬਟ ਇੰਨੇ ਨਹੀਂ ਹੈਗੇ। ਮਤਲਬ ਕਿ ਜੇ ਡਿਪਾਰਟਮੈਂਟ ਨੇ ਇਨਵੀਟੇਸ਼ਨ ਘੱਟ ਦਿੱਤੇ, 500 ਹੀ ਦਿੱਤੇ, 100 ਹੀ ਦਿੰਦਾ ਰਿਹਾ, ਫਿਰ ਤਾਂ ਬਿਲਕੁਲ ਹੀ ਭੁੱਲ ਜਾਓ, ਫਿਰ ਤੁਹਾਨੂੰ ਕੋਈ ਨਾ ਕੋਈ ਪਲਾਨ ਬਣਾਉਣਾ ਪਊਗਾ ਹੁਣ। ਠੀਕ ਹੈ ਜੀ, ਕੱਲ ਨੂੰ ਇੱਕ ਇਨਵੀਟੇਸ਼ਨ ਰਾਊਂਡ ਆਊਟ ਹੋਣਾ, ਉਹਦੇ ਫਿਗਰਸ ਜਿਵੇਂ ਸਾਡੇ ਕੋਲ ਅਵੇਲੇਬਲ ਹੋਣਗੇ ਆਪਾਂ ਡਿਸਕਸ ਕਰਾਂਗੇ ਰੇਡੀਓ ਤੇ ਵੀ ਤੇ ਫੇਸਬੁੱਕ ਪੇਜ ਤੇ ਵੀ ਪਾਵਾਂਗੇ, ਉਹਨਾਂ ਤੇ ਜ਼ਰੂਰ ਨਜ਼ਰ ਰੱਖਿਓ ਤੇ ਉਹ ਤੁਹਾਡੀ ਫਿਊਚਰ ਪਲੈਨਿੰਗ ਦੇ ਵਿੱਚ ਹੈਲਪ ਕਰੇਗਾ। ਠੀਕ ਹੈ ਜੀ,
ਧੰਨਵਾਦ ਜੀ।
ਓਕੇ,
ਹਾਂਜੀ ਅਗਲਾ ਸਵਾਲ ਇੱਧਰ ਕਰ ਰਹੇ ਨੇ ਗੁਰਪ੍ਰੀਤ ਪਾਠ, ਫੋਨ ਨੰਬਰ ਮੰਗ ਰਹੇ ਨੇ, ਫੋਨ ਨੰਬਰ ਦੱਸ ਦਿੰਦੇ ਜੀ। ਵੀਜ਼ਾ ਐਡ ਦਾ ਫੋਨ ਨੰਬਰ ਹੈ 3907034 85। ਜੇਕਰ ਤੁਸੀਂ ਆਸਟ੍ਰੇਲੀਆ ਤੋਂ ਕਰ ਰਹੇ ਹੋ ਫੋਨ, ਜੇਕਰ ਆਸਟ੍ਰੇਲੀਆ ਤੋਂ ਬਾਹਰੋਂ ਕਰ ਰਹੇ ਹੋ ਤਾਂ +61 ਤੁਹਾਨੂੰ ਉਹਦੇ ਮੁਹਰੇ ਲਗਾਉਣਾ ਪੈਣਾ, 3907034 85, ਇਸ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਪ੍ਰਭਜੀਤ ਕੌਰ ਹੋਰਾਂ ਨੂੰ। ਪ੍ਰੀਤ ਸੰਧੂ ਅਗਲਾ ਸਵਾਲ ਕਰ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾਈਏ ਜੀ ਪਹਿਲਾਂ। ਸਤਿ ਸ਼੍ਰੀ ਅਕਾਲ, ਵਟਸ ਦਾ ਪ੍ਰੋਸੈਸਿੰਗ ਰੇਟ ਆਫ ਰੈਸਟੋਰੈਂਟ ਮੈਨੇਜਰ ਫੋਰ TRT 186 ਗ੍ਰੈਂਡ ਫਾਦਰਿੰਗ ਪ੍ਰੋਵੀਜ਼ਨ ਦੇ ਉੱਤੇ?
ਦੇਖੋ ਜੇ ਤੁਸੀਂ ਰੀਸੈਂਟਲੀ ਫਾਈਲ ਲੌਂਚ ਕੀਤੀ ਆ ਤਾਂ ਤੁਹਾਡਾ 4-5 ਮਹੀਨਿਆਂ 'ਚ ਡਿਸੀਜਨ ਆਉਣਾ ਚਾਹੀਦਾ, ਪਰ ਜੇ ਪੁਰਾਣੀਆਂ ਅੱਜ ਤੋਂ 1.5-2 ਸਾਲ ਦੀ ਫਾਈਲ ਲੌਂਚ ਆ ਤਾਂ 1.5-2 ਸਾਲ ਵੀ ਲੱਗ ਸਕਦਾ, ਡਿਪੈਂਡਿੰਗ ਔਨ ਕਿ ਤੁਹਾਡੇ ਬਿਜ਼ਨਸ ਦੀ ਪੋਜੀਸ਼ਨ, ਇਨਵੈਸਟੀਗੇਸ਼ਨ ਜਿਹੜੇ ਡਿਪਾਰਟਮੈਂਟ ਦੇ ਕੋਈ ਕਰ ਰਿਹਾ ਹੋਵੇ
ਜੀ। ਅਗਲਾ ਸਵਾਲ ਸ਼ਾਹਿਦ ਵਿਰਕ ਕਰ ਰਹੇ ਨੇ, ਕਹਿੰਦੇ ਮੈਮ ਆਈ ਹੈਵ ਅਪਲਾਈਡ ਮਾਈ ਸਟੂਡੈਂਟ ਵੀਜ਼ਾ ਆਫਟਰ ਫਿਨਿਸ਼ਿੰਗ ਮਾਈ 485 ਵੀਜ਼ਾ ਐਂਡ ਆਈ ਹੈਵਨਟ ਹਰਡ ਐਨੀਥਿੰਗ ਫਰੋਮ ਇਮੀਗ੍ਰੇਸ਼ਨ, ਕੈਨ ਯੂ ਪਲੀਜ਼ ਗਾਈਡ ਮੀ, ਇਜ਼ ਇਟ ਮੈਂਡੇਟਰੀ ਟੂ ਐਨਰੋਲ ਇਨ ਦ ਕਲਾਸ ਔਰ ਆਈ ਕੈਨ ਵੇਟ ਫਾਰ ਵੀਜ਼ਾ ਗ੍ਰਾਂਟ?
ਨਹੀਂ ਜੀ ਨਹੀਂ, ਜੇ ਤੁਹਾਡੀ ਕਲਾਸਿਸ ਸਟਾਰਟ COE ਦੇ ਹਿਸਾਬ ਨਾਲ ਕਲਾਸਿਸ ਸਟਾਰਟ ਹੋ ਗਈਆਂ ਨੇ, ਜਿਹੜੇ ਭੈਣ ਭਰਾ ਕੋਈ ਹੋਰ ਵੀ ਸੁਣ ਰਹੇ ਨੇ, ਸਟੂਡੈਂਟ ਵੀਜ਼ਾ ਲੌਂਚ ਕੀਤਾ ਹੋਇਆ, ਕਲਾਸਿਸ ਸਟਾਰਟ ਡੇਟ ਆ ਗਈ ਹੈ, ਗੋ ਐਂਡ ਸਟਾਰਟ ਦ ਕਲਾਸਿਸ, COE ਕੈਂਸਲ ਹੋ ਜਾਏਗੀ, ਡਿਪਾਰਟਮੈਂਟ ਵੀਜ਼ਾ ਨਹੀਂ ਦੇਗਾ
ਜੀ। ਕਮਲਜੋਤ ਕੌਰ ਭੁੱਲਰ ਅਗਲਾ ਸਵਾਲ ਕਰ ਰਹੇ ਨੇ, ਕਹਿੰਦੇ ਜੇਕਰ ਅੱਜ ਤੱਕ 489 ਦਾ ਇਨਵੀਟੇਸ਼ਨ ਨਹੀਂ ਆਇਆ ਤਾਂ ਫੇਰ ਦੁਬਾਰਾ ਅਪਲਾਈ ਕਰਨਾ ਪੈਣਾ?
ਨਹੀਂ ਜੀ ਨਹੀਂ, 489 ਹਾਂਜੀ ਖਤਮ ਹੋ ਰਿਹਾ ਹੈ, ਤੇ 491 ਕਿਸ ਤਰੀਕੇ ਨਾਲ ਹੋਏਗਾ, ਕਿਵੇਂ ਹੋਊਗਾ, ਉਹਦੀਆਂ ਹਜੇ ਕੋਈ ਵੀ ਡਿਟੇਲਸ ਅਪਡੇਟ ਨਹੀਂ ਹੋਈਆਂ। ਡੈਫੀਨੇਟਲੀ EOIs ਦੇ ਵਿੱਚ ਚੇਂਜਿਸ ਕਰਨੇ ਪੈਣਗੇ ਜਿਨ੍ਹਾਂ ਦੀ ਆਲਰੇਡੀ ਲੌਂਚਡ ਨੇ
ਜੀ,
ਤੇ ਬਾਕੀ ਜਦੋਂ ਆਏਗਾ ਉਦੋਂ ਹੀ ਆਪਾਂ ਤੁਹਾਨੂੰ ਫੁੱਲ ਜਾਣਕਾਰੀ ਉਸ ਟਾਈਮ ਤੇ ਦੇਵਾਂਗੇ ਵੀ ਕੀ ਕਿਸ ਤਰੀਕੇ ਨਾਲ ਕਰਨਾ
ਜੀ। ਤੇ ਅਗਲਾ ਸਵਾਲ ਮਨਦੀਪ ਕੌਰ ਕਰ ਰਹੇ ਨੇ ਜੀ, ਕਾਲਰ ਵੀ ਬਣੇ ਹੋਏ ਨੇ ਸਾਡੇ ਨਾਲ, ਕਾਲਰ ਨੂੰ ਕਹਾਂਗੇ ਕਿ ਤੁਸੀਂ ਆਪਣੀ ਜਿਹੜੀ ਕਾਲ ਹੈ ਹੋਲਡ ਰੱਖੋ, ਅਸੀਂ ਤੁਹਾਨੂੰ ਜਲਦੀ ਆਨਰ ਕਰਾਂਗੇ। ਮਨਦੀਪ ਕੌਰ ਬਣੇ ਨੇ, ਫੋਨ ਕਾਲ ਪਲੀਜ਼ ਜਿਹੜੇ ਇਸ ਵੇਲੇ ਸਾਨੂੰ ਕਰ ਰਹੇ ਨੇ, ਆਪਣੀ ਜਿਹੜੀ ਰੇਡੀਓ ਦੀ ਆਵਾਜ਼ ਹੈ ਉਹ ਹੌਲੀ ਕਰ ਲਓ ਜੀ, ਤਾਂ ਕਿ ਅਸੀਂ ਜਿਹੜੇ ਆਪਣੇ ਸਵਾਲ ਹੈ ਉਹ ਲੈ ਸਕੀਏ ਦੂਜੇ ਪਾਸੇ। ਮਨਦੀਪ ਕੌਰ ਪੁੱਛ ਰਹੇ ਨੇ, ਕਹਿੰਦੇ ਆਈ ਐਮ ਹੇਅਰ ਡਰੈਸਰ, ਆਈ ਐਮ ਵਰਕਿੰਗ ਐਜ਼ ਅ ਹੇਅਰ ਡਰੈਸਰ ਫਰੋਮ 2013, ਬਟ ਆਈ ਰਿਸੀਵਡ ਮਾਈ 187 ਗ੍ਰਾਂਟ ਇਨ ਦਿਸ ਜੁਲਾਈ, ਕੈਨ ਆਈ ਚੇਂਜ ਮਾਈ ਜੋਬ, ਆਈ ਐਮ ਸਟਿਲ ਪੁਸ਼ਿੰਗ ਮਾਈ ਸੈਲਫ ਐਜ਼ ਅ ਹੇਅਰ ਡਰੈਸਰ ਬਿਕੋਜ਼ ਆਫ 2 ਈਅਰ ਕੰਡੀਸ਼ਨ?
ਤੁਸੀਂ 2 ਈਅਰਸ ਕੰਮ ਕਰਨਾ ਹੁੰਦਾ ਵਾ, ਬਟ ਉਹ ਡਿਪੈਂਡ ਕਰਦਾ ਤੁਹਾਡਾ ਕੰਟਰੈਕਟ ਤੇ, ਤੁਸੀਂ ਕਿੰਨੀ ਦੇਰ ਵਿਜ਼ਟਰ ਬ੍ਰਿਜਿੰਗ ਵੀਜ਼ਾ ਤੇ ਵੇਟ ਕਰ ਰਹੇ ਸੀਗੇ, ਜਿਵੇਂ ਫੋਰ ਐਗਜ਼ਾਮਪਲ ਤੁਸੀਂ 187 ਲੌਂਚ ਕਰਨ ਤੋਂ ਬਾਅਦ ਕੰਮ ਕਰਦੇ ਰਹੇ ਫੁੱਲ ਟਾਈਮ, ਕੰਟਰੈਕਟ ਸ਼ੁਰੂ ਹੋ ਗਿਆ ਤੁਹਾਡਾ 2 ਸਾਲ ਵਾਲਾ, ਤੇ ਤੁਸੀਂ 2.5 ਸਾਲ ਬਾਅਦ ਤੁਹਾਡਾ ਵੀਜ਼ਾ ਆਇਆ ਤੇ ਤੁਸੀਂ ਆਲਰੇਡੀ 1.5 ਸਾਲ ਕੰਮ ਕਰ ਲਿਆ, 6 ਮਹੀਨੇ ਹੋਰ ਕੰਮ ਕਰਨਾ. ਸੋ ਇਟ ਡਿਪੈਂਡਸ, ਇਹ ਕੁਐਸਚਨ ਥੋੜਾ ਜਿਹਾ ਔਖਾ ਹੈ. ਤੁਹਾਨੂੰ ਆਪਣਾ ਕੰਟਰੈਕਟ ਚੈੱਕ ਕਰਨਾ ਪਏਗਾ ਤੇ ਇਹ ਚੈੱਕ ਕਰਨਾ ਪਏਗਾ ਕਿ ਬ੍ਰਿਜਿੰਗ ਵੀਜ਼ਾ ਤੇ ਸੀਗੇ ਵੀ ਕਿ ਨਹੀਂ ਸੀਗੇ.
ਜੀ ਹਾਂਜੀ. ਅਗਲਾ ਸਵਾਲ ਸੁਖਪ੍ਰੀਤ ਕਰ ਰਹੇ ਨੇ ਟੈਲੀਗ੍ਰਾਮ ਦੇ ਜ਼ਰੀਏ. ਉਹਨੇ ਪੁੱਛਿਆ, ਕਹਿੰਦੇ ਵਨ ਆਫ ਮਾਈ ਫਰੈਂਡ ਗੋਟ 190 ਨਿਊ ਸਾਊਥ ਵੇਲਸ ਲਾਸਟ ਵੀਕ, 75 ਓਨ ਪੁਆਇੰਟਸ ਸ਼ੈੱਫ ਦੇ ਸੀਗੇ ਜੀ. ਤੇ ਮੇਰਾ ਸਵਾਲ ਕਹਿੰਦੇ ਇਹ ਆ,
ਕਿੱਦਣ ਕਿਹਾ ਇਹਨਾਂ ਨੇ?
ਇਹਨਾਂ ਨੇ ਕਿਹਾ ਜੀ ਲਾਸਟ ਵੀਕ 75 ਉਹਨਾਂ ਦੇ
ਲਾਸਟ ਵੀਕ, ਇਹਦਾ ਮਤਲਬ ਸਪਟੈਂਬਰ ਫਸਟ ਵੀਕ. ਠੀਕ ਹੈ ਜੀ.
ਹਾਂਜੀ. ਤੇ ਕਹਿੰਦੇ ਮੇਰਾ ਸਵਾਲ ਇਹ ਆ ਕਿ ਇਜ਼ ਦੇਅਰ ਐਨੀ ਸਪੈਸੀਫਿਕ ਡੇ ਫਾਰ 190 ਵਿਕਟੋਰੀਆ ਇਨਵੀਟੇਸ਼ਨਸ?
ਨਹੀਂ ਜੀ, ਵਿਕਟੋਰੀਆ ਦਾ ਵੀ ਕੋਈ ਸਪੈਸੀਫਿਕ ਡੇ ਨਹੀਂ ਹੈ ਤੇ ਨਾ ਹੀ ਕੋਈ ਸਪੈਸੀਫਿਕ ਡੇ ਹੈਗਾ ਹੈ ਨਿਊ ਸਾਊਥ ਵੇਲਸ ਦਾ. ਉਹਨਾਂ ਦਾ ਜਦੋਂ ਦਿਲ ਕਰਦਾ ਉਹ ਇਨਵੀਟੇਸ਼ਨਸ ਦਿੰਦੇ ਨੇ, ਜਦੋਂ ਉਹਨਾਂ ਨੂੰ ਲੱਗਦਾ, ਮੇਰੇ ਖਿਆਲ ਜਦੋਂ ਉਹਨਾਂ ਦੇ ਕੋਲ ਵਰਕਲੋਡ ਥੋੜਾ ਜਿਹਾ ਘੱਟ ਹੁੰਦਾ ਉਦੋਂ ਇਨਵੀਟੇਸ਼ਨ ਰਾਊਂਡ ਇਸ਼ੂ ਕਰ ਦਿੰਦੇ ਨੇ
ਜੀ. ਤੇ ਇਧਰ ਇੱਕ ਕਾਲਰ ਬਣੇ ਹੋਏ ਨੇ ਸਾਡੇ ਨਾਲ, ਉਹਨਾਂ ਨੂੰ ਸ਼ਾਮਿਲ ਕਰਦੇ ਹਾਂ. ਸਭ ਤੋਂ ਪਹਿਲਾਂ ਜੀ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ. ਸਤਿ ਸ਼੍ਰੀ ਅਕਾਲ.
ਹੈਲੋ.
ਹੈਲੋ. ਹਾਂਜੀ, ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਸਵਾਗਤ ਹੈ ਜੀ ਤੁਹਾਡਾ. ਸਤਿ ਸ਼੍ਰੀ ਅਕਾਲ.
ਅੱਛਾ ਮੈਮ, ਕੀ ਹਾਲ ਜੀ?
ਹਾਂਜੀ, ਬਹੁਤ ਵਧੀਆ, ਤੁਸੀਂ ਸੁਣਾਓ?
ਮੈਮ ਮੈਂ ਅੱਗੇ ਫੇਸਬੁੱਕ ਤੇ ਮੈਸੇਜ ਛੱਡਿਆ ਸੀ, ਮਗਰ ਮੇਰੇ ਮੈਸੇਜ ਦਾ ਰਿਪਲਾਈ ਨਹੀਂ ਦਿੱਤਾ ਗਿਆ, ਇਸ ਕਰਕੇ ਮੈਂ ਕਾਲ ਕੀਤੀ ਹੈ.
ਕੀ ਨਾਮ ਹੈ ਜੀ ਤੁਹਾਡਾ?
ਗੁਰਪ੍ਰੀਤ ਸਿੰਘ.
ਹਾਂਜੀ ਗੁਰਪ੍ਰੀਤ ਜੀ, ਮੈਨੂੰ ਲੱਗਦਾ ਤੁਹਾਡੇ ਮੈਸੇਜ ਤੱਕ ਅਜੇ ਅਸੀਂ ਪਹੁੰਚੇ ਨਹੀਂ ਆ, ਕਿਉਂਕਿ ਮੈਸੇਜਸ ਕਾਫੀ ਜ਼ਿਆਦਾ ਆ ਰਹੇ ਆ ਸਾਡੇ ਕੋਲ. ਤੁਹਾਡੀ ਵਾਰੀ ਨਹੀਂ ਆਈ ਹੁਣ, ਮੈਂ ਪੁੱਛਣਾ ਸੀ ਮੇਰੇ ਨਾਲ ਰੱਖੋ.
ਮੈਂ ਮੇਰੀ ਨਾ ਕੱਲ ਲਈ 489 ਦੀ ਮੈਨੂੰ ਆ ਗਈ ਨੋਮੀਨੇਸ਼ਨ ਨਾਰਥਨ ਟੈਰੀਟਰੀ ਤੋਂ
ਜੀ,
ਤੇ ਮੇਰੇ 5 ਮਹੀਨੇ ਪੂਰੇ ਹੋਏ ਸੀ ਇੱਥੇ. ਤੇ ਉਹਨਾਂ ਨੇ ਕੱਲ ਮੇਰੇ ਕੋਲ ਪੀਟੀ ਦਾ ਮੇਰਾ ਨਾ ਉਹ ਮੰਗਿਆ ਹੈ ਕਿ ਨਾਮ ਹੈ, ਕਹਿੰਦੇ ਸਾਨੂੰ ਦੁਬਾਰਾ ਭੇਜੋ, ਮਗਰ ਮੈਂ ਆਲਰੇਡੀ ਮੈਂ ਸਬਮਿਟ ਕਰਵਾਇਆ ਸੀ ਤੇ ਡਿਕਲੇਰੇਸ਼ਨ ਫਾਰਮ ਮੰਗਿਆ. ਮੈਂ ਕੋਈ ਟੈਨਸ਼ਨ ਵਾਲੀ ਗੱਲ ਹੈਗੀ ਕਿ ਨਹੀਂ ਇਹਦੇ ਚ?
ਨਹੀਂ ਜੀ, ਉਹਨਾਂ ਨੇ ਮੰਗਿਆ ਤਾਂ ਤੁਸੀਂ ਕੁਇਕਲੀ ਦੇ ਦਿੱਤਾ ਨੀਗਾ? ਕਦੋਂ ਮੰਗਿਆ ਸੀਗਾ ਉਹਨਾਂ ਨੇ?
ਉਹਨਾਂ ਨੇ ਮਤਲਬ ਮੇਰੀ ਫਰਾਈਡੇ ਨੂੰ ਫਾਈਲ ਲਾਈ ਸੀ ਤੇ ਮੈਨੂੰ ਮੰਡੇ ਨੂੰ ਰਿਸਪੌਂਸ ਆ ਗਿਆ ਸੀ ਉਹਨਾਂ ਦਾ. ਮੰਡੇ ਨੂੰ ਕਹਿੰਦੇ ਰਹੇ ਤੁਹਾਡੀ ਫਾਈਲ ਹੋ ਗਈ
ਕੱਲ,
ਮਗਰ ਬਾਅਦ ਚ ਦੂਜੇ ਦਿਨ ਮੈਸੇਜ ਆਇਆ. ਹਾਂਜੀ, ਕੱਲ ਦੀ ਗੱਲ ਹੈ ਜੀ.
ਠੀਕ ਹੈ ਜੀ. ਇਟ ਸ਼ੁੱਡ ਬੀ ਫਾਈਨ, ਮੈਨੂੰ ਲੱਗਦਾ ਨਹੀਂ ਕੋਈ ਪ੍ਰੋਬਲਮ ਹੋਣੀ ਚਾਹੀਦੀ ਹੈ, ਕੱਲ ਤੱਕ ਦੇ ਸਕਦੇ ਨੇ ਇਨਵੀਟੇਸ਼ਨ ਤੁਹਾਨੂੰ.
ਮੈਮ ਮੈਂ ਆਫਸ਼ੋਰ ਪੈਣੀ ਹੈ ਤੇ ਮਤਲਬ ਪ੍ਰੋਸੈਸ ਸੇਮ ਹੀ ਰਹੂਗਾ ਜੀ ਜਾਂ?
ਹਾਂਜੀ, ਤੁਹਾਡੇ ਕੋਲ 60 ਦਿਨ
ਹੋਰ ਪ੍ਰੋਸੈਸ ਹੈ. ਤਾਂ ਪ੍ਰੋਸੈਸਿੰਗ ਟਾਈਮ ਕਿੰਨਾ ਹੁੰਦਾ ਮਤਲਬ 489 ਦਾ?
ਤਾਂ ਸੇਮ ਹੀ ਹੈ ਜੀ ਜਿੰਨਾ ਚੱਲ ਰਿਹਾ.
ਠੀਕ ਹੈ ਮੈਮ,
ਉਹ ਨਹੀਂ ਹੈ.
ਓਕੇ, ਥੈਂਕਸ ਮੈਮ.
ਥੈਂਕ ਯੂ, ਸ਼ੁਕਰੀਆ. ਅਗਲਾ ਸਵਾਲ ਈਮੇਲ ਦੇ ਜ਼ਰੀਏ ਸੰਦੀਪ ਕੌਰ ਕਰ ਰਹੇ ਨੇ. ਸਤਿ ਸ਼੍ਰੀ ਅਕਾਲ ਬੁਲਾਈਏ. ਸਤਿ ਸ਼੍ਰੀ ਅਕਾਲ ਜੀ, ਆਈ ਹੈਵ ਅਪਲਾਈਡ ਫਾਰ 489 2 ਮੰਥਸ ਅਗੋ ਫਾਰ ਤਸਮੈਨੀਆ. ਤੇ
ਬਸ ਜੀ, ਜੇ ਨਹੀਂ ਆਇਆ ਤਾਂ ਤੁਸੀਂ ਹੁਣ ਭੁੱਲ ਜਾਓ, ਹੁਣ ਨਹੀਂ ਆਏਗਾ ਉਹ ਇਨਵੀਟੇਸ਼ਨ ਉੱਥੋਂ
ਜੀ. ਕਾਲਰ ਇੱਕ ਹੋਰ ਬਣੇ ਨੇ, ਅਸੀਂ ਉਹਨਾਂ ਨੂੰ ਕਹਾਂਗੇ ਕਿ ਉਹ ਸਾਡੇ ਨਾਲ ਬਣੇ ਰਹਿਣ, ਅਸੀਂ ਉਹਨਾਂ ਦੀ ਕਾਲ ਜਿਹੜੀ ਉਹ ਆਨ ਏਅਰ ਕਰਾਂਗੇ ਬਹੁਤ ਜਲਦੀ. ਪਰ ਫਿਲਹਾਲ ਇੱਕ ਦੋ ਜਿਹੜੇ ਮੈਸੇਜਸ ਆ ਅਸੀਂ ਫੇਸਬੁੱਕ ਵਾਲੇ ਜਿਹੜੇ ਚੱਲ ਰਹੇ ਨੇ ਉਹਨਾਂ ਨੂੰ ਸ਼ਾਮਿਲ ਕਰਾਂਗੇ. ਤੇ ਅਗਲਾ ਜਿਹੜਾ ਸਵਾਲ ਹੈ ਜੀ, ਮਨਪ੍ਰੀਤ ਸਿੰਘ ਸੈਣੀ ਕਰ ਰਹੇ ਨੇ. ਇਹਨਾਂ ਨੇ 2 ਪਾਰਟਸ ਦੇ ਵਿੱਚ ਜਿਹੜਾ ਆਪਣਾ ਸਵਾਲ ਪੁੱਛਿਆ, ਕਹਿੰਦੇ ਮਾਈ ਵਾਈਫ ਇਜ਼ ਅ ਕੈਨੇਡੀਅਨ ਸਿਟੀਜ਼ਨ ਐਂਡ ਵੀ ਆਰ ਲਿਵਿੰਗ ਇਨ ਸਿਡਨੀ ਔਨ 485. ਤੇ ਆਈ ਹੈਵ ਡਨ ਬੈਚਲਰਸ ਇਨ ਅਕਾਊਂਟਿੰਗ ਐਂਡ ਡਨ ਮਾਈ ਨਾਟੀ ਐਂਡ ਹੈਵ 7 ਇੰਚ ਬੈਂਡਸ ਐਂਡ ਆਈ ਐਮ ਟਰਨਿੰਗ 25 ਇਨ ਨਵੰਬਰ ਐਂਡ ਮਾਈ ਪੀ ਵਾਈ ਇਜ ਫਿਨਿਸ਼ਿੰਗ ਇਨ ਫੈਬਰੀ 2020 ਐਂਡ ਬਾਈ ਦੈਟ ਟਾਈਮ ਇਟ ਵਿਲ ਬੀ ਟਰਾਇੰਗ ਫੋਰ 8 ਈਚ. ਵੀ ਵਿਲ ਬੀ ਟਰਾਇੰਗ ਫੋਰ 8 ਈਚ. ਆਈ ਹੈਵ ਕੁਸ਼ਚਨ ਦੈਟ ਮਾਈ ਵਾਈਫ ਇਜ ਅ ਕੈਨੇਡੀਅਨ ਸਿਟੀਜ਼ਨ ਐਂਡ ਵੀ ਆਰ ਲਿਵਿੰਗ ਹੇਅਰ ਇਨ ਸਿਡਨੀ ਔਨ 485. ਕੈਨ ਯੂ ਟੈਲ ਮੀ ਵਟ ਕੋਰਸ ਕੈਨ ਵੀ ਗੋ ਫੋਰ ਮਾਈ ਵਾਈਫ ਇਨ ਵਿਚ ਆਈ ਕੈਨ ਗੈਟ ਪੁਆਇੰਟਸ?
ਕੀ ਨਾਮ ਹੈ ਜੀ? ਮਨਪ੍ਰੀਤ ਸਿੰਘ ਸੈਣੀ ਜੀ, ਸਾਡੇ ਆਫਿਸ ਕੰਟੈਕਟ ਕਰ ਲਿਓ ਤੁਸੀਂ, ਕੋਰਸਿਸ ਦੇ ਰਿਗਾਰਡਿੰਗ ਤੁਸੀਂ ਸੰਦੀਪ ਸਰ ਨਾਲ ਅਪੋਇੰਟਮੈਂਟ ਬੁੱਕ ਕਰ ਲਿਓ. ਉਹ ਤੁਹਾਨੂੰ ਸਾਰਾ ਸਮਝਾ ਦੇਣਗੇ ਤੁਹਾਡੀ ਵਾਈਫ ਦਾ ਪ੍ਰੋਫਾਈਲ ਦੇਖ ਕੇ ਵੀ ਕਿਹੜੇ ਕੋਰਸ ਵਿੱਚ ਤੇ ਮਤਲਬ ਕਿ ਬਾਕੀ ਹੋਰ ਆਪਸ਼ਨਸ ਨੇ
ਕਿਵੇਂ, ਹਾਂਜੀ
ਕਿੱਥੇ ਕਿਹੜਾ ਉਹਨਾਂ ਨੂੰ ਬੈਨੀਫਿਟ ਦੇ ਸਕਦਾ ਹੈ
ਜੀ,
ਸਾਰੇ ਪਰਸਪੈਕਟਿਵ ਨਾਲ ਉਹਨਾਂ ਦੇ ਸੋਰੀ ਜਿਹੜੇ ਉਹਨਾਂ ਦੇ ਗੋਲਸ ਨੇ ਕੋਈ ਜੋਬ ਦੇ ਜਾਂ ਫਿਰ ਉਹਨਾਂ ਪੀਆਰ ਪਰਸਪੈਕਟਿਵ ਨਾਲ
ਜੀ. ਰਾਜਦੀਪ ਤਤਲਾ ਪੁੱਛ ਰਹੇ ਨੇ, ਕਹਿੰਦੇ EOI ਸਕੋਰ ਫਾਰ ਐਨਰੋਲਡ ਨਰਸ ਫਾਰ 190 ਵੀਜ਼ਾ ਨਿਊ ਸਾਊਥ ਵੇਲਸ ਕੀ ਹੈ ਜੀ?
ਦੇਖੋ, ਨਿਊ ਸਾਊਥ ਵੇਲਸ ਜਿਹੜਾ ਮੇਰੇ ਕੋਲ ਡਾਟਾ ਹੈ ਇਸ ਟਾਈਮ ਤੇ ਨਿਊ ਸਾਊਥ ਵੇਲਸ ਦਾ, ਉਹਦੇ ਹਿਸਾਬ ਨਾਲ ਐਨਰੋਲਡ ਨਰਸਿਸ ਨੂੰ ਬਹੁਤ ਹੀ ਘੱਟ ਇਨਵੀਟੇਸ਼ਨ ਦੇ ਰਿਹਾ ਹੈ ਨਿਊ ਸਾਊਥ ਵੇਲਸ. ਵੈਸੇ ਜਿਹੜਾ ਉਹਨਾਂ ਦਾ ਸਕੋਰ ਚੱਲ ਰਿਹਾ ਹੈ 75 ਦੇ ਕਰੀਬ ਕਹਿ ਲਓ ਕਿ ਇਨਵੀਟੇਸ਼ਨ ਜਿਹੜੇ ਆ ਰਹੇ ਨੇ, 75 ਇੰਕਲੂਡਿੰਗ ਸਟੇਟ ਪੁਆਇੰਟਸ.
ਤੇ ਅਗਲਾ ਸਵਾਲ ਇਕਰਾਫਿਦਾ ਪੁੱਛ ਰਹੇ ਨੇ, ਕਹਿੰਦੇ ਮੈਮ ਆਈ ਹੈਵ 80 ਪੁਆਇੰਟਸ ਐਂਡ ਯੂ ਆਈ ਸਬਮਿਟਡ ਇਨ ਮਿਡ ਆਗਸਟ ਫਾਰ ਇੰਡਸਟਰੀਅਲ ਇੰਜੀਨੀਅਰਿੰਗ, ਐਨੀ ਚਾਂਸਿਸ ਆਫ ਗੈਟਿੰਗ ਸਮ ਗੁੱਡ ਨਿਊਜ਼ ਟੂਨਾਈਟ?
ਆਈ ਡੋਂਟ ਨੋ, ਮੈਂ ਤਾਂ ਚਾਹੁੰਦੀ ਹਾਂ ਕਿ ਸਾਰਿਆਂ ਨੂੰ ਇਨਵੀਟੇਸ਼ਨ ਆ ਜਾਣ ਜੀ, ਪਰ ਡਿਪਾਰਟਮੈਂਟ ਕੀ ਪੋਲਿਸੀਜ਼ ਚੱਲ ਰਹੀਆਂ ਨੇ, ਨਾ ਉਹ ਇਸ ਟਾਈਮ ਤੇ ਕੁਛ ਕਲੀਅਰ ਕਰ ਰਹੇ ਨੇ, ਨਾ ਹੀ ਸਾਨੂੰ ਪਤਾ ਲੱਗ ਰਿਹਾ ਕਿਤੇ ਕਿਸੇ ਵੀ ਪਾਸਿਓਂ। ਪਰ ਜੇ ਹਾਂ, ਜੇ ਅੱਛੇ ਨੰਬਰ ਆਫ ਇਨਵੀਟੇਸ਼ਨ ਉਹਨਾਂ ਨੇ ਦਿੱਤੇ, ਲੈਟਸ ਸੇ ਕਿ ਤਕਰੀਬਨ 1000 ਦੇ ਕਰੀਬ ਇਨਵੀਟੇਸ਼ਨ ਦਿੰਦੇ ਨੇ, ਤਾਂ ਫਿਰ ਉਹਦੇ ਹਿਸਾਬ ਨਾਲ ਜੇ ਆਪਾਂ ਦੇਖਿਆ ਜਾਵੇ ਤਾਂ ਤੁਹਾਡੇ ਚਾਂਸਸ ਬਣ ਜਾਣਗੇ, ਮੇ ਬੀ ਨਾਟ ਇਨ ਦਿਸ ਇਨਵੀਟੇਸ਼ਨ ਲੌਂਗ, ਨੈਕਸਟ ਇਨਵੀਟੇਸ਼ਨ ਲੌਂਗ।
ਹਾਂਜੀ, ਅੱਗੇ ਕਾਲਰ ਬਣੇ ਹੋਏ ਨੇ 524 ਤੋਂ, ਉਹਨਾਂ ਨੂੰ ਸ਼ਾਮਿਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ, ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਹੈਲੋ,
ਹੈਲੋ, ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਨਾਮ
ਦੱਸੋ। ਹਾਂਜੀ, ਮੈਂ ਇੰਦਰ ਬੋਲਦੇ ਹਾਂ ਯਾਰ, ਮੈਂ ਇੰਦਰ ਬੋਲਦਾ ਰੀਜਨਲ ਕੁਇਨਜ਼ਲੈਂਡ ਤੋਂ।
ਹਾਂਜੀ ਇੰਦਰ ਜੀ, ਕੀ ਸਵਾਲ ਹੈ?
ਹਾਂਜੀ, ਐਕਚੁਅਲੀ ਮੈਡਮ ਮੇਰਾ ਇਨਵੀਟੇਸ਼ਨ ਆ ਗਿਆ 1 ਮੰਥ ਹੀ ਕੁਇਨਜ਼ਲੈਂਡ ਦਾ, 3-4 ਮੰਥ ਪਹਿਲਾਂ ਆ ਚੁੱਕੇ। ਤੇ ਮੇਰਾ ਇਹ ਸਵਾਲ ਇਹ ਹੈ ਕਿ ਮੇਰੇ ਜਦੋਂ ਮੈਂ ਨਰਸਿੰਗ ਡਿਗਰੀ ਕਿਤੇ ਨਰਸਿੰਗ ਦੇ ਕੰਮ ਕੀਤਾ ਸਾਲ ਦਾ, ਪਰ ਮੇਰਾ ਜਿਹੜਾ ਵਰਕ ਹੈ ਉਹ ਕੰਟੈਕਟ ਤੇ ਪਾਰਟ ਟਾਈਮ ਹੈ, ਤੇ ਪਰ ਜਦੋਂ ਮੈਂ 37 ਨੂੰ 38 ਆਵਰ ਕੀਤਾ, ਜਾਣੀ ਕਿ ਵੀਕ ਦੇ ਵਿੱਚ ਕੰਮ ਹੀ, ਪਰ ਜਿਹੜਾ ਕੁਇਨਜ਼ਲੈਂਡ ਦੀ ਜਿਹੜੀ ਸਾਈਟ ਕਹਿ ਰਹੀ ਉਹ ਵੀ ਫੁੱਲ ਟਾਈਮ ਦਿਸ਼ਾ ਵਿੱਚ ਕੰਮ ਚਾਹੀਦਾ। ਤੇ ਮੈਨੂੰ ਇਨਵੀਟੇਸ਼ਨ ਇਮੀਗ੍ਰੇਸ਼ਨ ਵੱਲੋਂ ਵੀ ਆ ਚੁੱਕੇ ਜੀ, ਤੇ ਮੈਂ ਆਪਣੀ ਫਾਈਲ ਰਿਨਿਊ ਸਬਮਿਟ ਕਰ, ਤੁਹਾਨੂੰ ਲੱਗਦਾ ਕਿ ਇੱਕ ਇਮੀਗ੍ਰੇਸ਼ਨ ਵਿੱਚ ਕੋਈ ਪ੍ਰੋਬਲਮ ਕ੍ਰੀਏਟ ਕਰ ਸਕਦਾ, ਜਾਣੀ ਕਿ ਹੁਣ ਫਾਈਲ ਤੋਂ ਬਾਅਦ?
ਨਹੀਂ, ਕੁਇਨਜ਼ਲੈਂਡ ਦੇ ਮੁਤਾਬਕ ਆਈ ਥਿੰਕ ਫੁੱਲ ਟਾਈਮ 35 ਆਵਰ ਜੋ ਅਸੈਪਟ ਕਰ ਲੈਂਦੇ ਨੇ।
ਤੇ ਇਹਦੇ ਵਿੱਚ ਚੱਕਰ ਨਹੀਂ ਜਿਵੇਂ ਪਾਰਟ ਟਾਈਮ, ਜਿਵੇਂ ਕੰਟੈਕਟ ਤੇ ਪਾਰਟ ਟਾਈਮ ਲਈ ਕਰਾਂ, ਫੁੱਲ ਟਾਈਮ ਲਈ ਕਰਾਂ?
ਮੈਂ ਹੁਣ ਤਾਂ ਇਨਵੀਟੇਸ਼ਨ ਆ ਚੁੱਕਿਆ, ਹੁਣ ਕੀ, ਹੁਣ ਤਾਂ ਇਹ ਫਾਈਲ ਲੌਂਚ ਕਰੋ, ਕੋਈ ਗੱਲ ਨਹੀਂ, ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ।
ਇਨਵੀਟੇਸ਼ਨ
ਆ ਗਿਆ ਨਾ, ਫਿਰ ਤਾਂ ਕਹਾਣੀ ਖਤਮ ਹੋ ਗਈ। ਹਾਂ, ਤੁਸੀਂ ਹੁਣ ਪੁਆਇੰਟਸ ਗਲਤ ਕੁਛ ਕਰ ਲਿਆ ਹੋਵੇ, ਉਹ ਮੈਂ ਕੁਛ ਕਹਿ ਨਹੀਂ ਸਕਦੀ ਹੈਗੀ, ਪਰ ਵੈਸੇ ਜੇ ਤੁਸੀਂ ਦੇਖਿਆ ਜਾਵੇ ਤਾਂ ਫਿਰ ਚਿੰਤਾ ਖਤਮ ਹੋ ਗਈ ਆ, ਭਾਵੇਂ 60 ਸੀਗੇ, ਕੋਈ ਚੱਕਰ ਨਹੀਂ ਹੈਗਾ, ਐਸ ਲੌਂਗ ਐਸ ਤੁਸੀਂ ਪੁਆਇੰਟ ਸਹੀ ਕਹਿ ਲਓ ਕਿ ਕਲੇਮ ਕੀਤੇ ਨੇ। ਇੱਕ ਇੱਕ ਕਾਰਨ ਜਿਹੜੀ ਤੁਹਾਨੂੰ ਦੇ ਸਕਦੀ ਆ, ਉਹ ਗਲਤ ਪੁਆਇੰਟਸ ਕਲੇਮ ਕੀਤੇ ਹੋਣ ਤਾਂ ਡਿਪਾਰਟਮੈਂਟ ਤੁਹਾਡਾ ਵੀਜ਼ਾ ਰਿਫਿਊਜ਼ ਕਰ ਸਕਦਾ, ਜਾਂ ਫਿਰ ਕੋਈ ਡੌਜੀ ਡਾਕੂਮੈਂਟ ਦਿੱਤਾ।
ਨਹੀਂ, ਨਾ ਨਾ, ਇਹ ਤਾਂ ਹੀ ਆਪਣੇ ਦੀ
ਸੀ, ਜੀ ਉਹਨਾਂ ਨੇ 20 ਦਾ ਆਪ ਰੋ ਜੀ। ਠੀਕ ਹੈ ਜੀ,
ਓਕੇ, ਥੈਂਕ ਯੂ ਮੈਮ, ਥੈਂਕਸ ਫॉर ऑल।
ਹਾਂਜੀ, ਅਗਲਾ ਸਵਾਲ ਜੀ, ਪ੍ਰਭਜੋਤ ਹੋਰਾਂ ਨੇ ਪਹਿਲਾਂ ਵੀ ਸਾਨੂੰ ਕੋਈ ਸਵਾਲ ਪੁੱਛਿਆ ਸੀਗਾ ਤੇ ਅਸੀਂ ਜਵਾਬ ਦੇ ਚੁੱਕੇ ਹਾਂ ਜੀ ਤੁਹਾਡੇ ਕੇਸ ਦੇ ਰਿਗਾਰਡਿੰਗ, ਔਰ ਤੁਸੀਂ ਜ਼ਿਆਦਾ ਡਿਟੇਲ 'ਚ ਗੱਲ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਕਾਲ ਕਰ ਸਕਦੇ ਹੋ ਵਿਜ਼ਿਟ ਦੇ ਆਫਿਸ ਦੇ ਵਿੱਚ। ਕਿਰਨ ਕੌਸ਼ਲ ਪੁੱਛ ਰਹੇ ਨੇ ਪੁਆਇੰਟਸ 80 ਨੇ ਜੀ, ਤੇ 190 ਰਜਿਸਟਰਡ ਨਰਸ ਦੇ ਲਈ ਇਨਕਲੂਡਿੰਗ 5, ਤੇ ਸਵਾਲ ਕੀ ਹੈ ਕਿਰਨ ਜੀ ਤੁਹਾਡਾ?
ਇਨਕਲੂਡਿੰਗ 5 ਕੀ ਕਿਹਾ ਇਹਨਾਂ ਨੇ?
ਇਹਨਾਂ ਦੇ 80 ਪੁਆਇੰਟਸ ਨੇ
190 ਰਜਿਸਟਰਡ ਨਰਸ ਦੇ ਲਈ, ਹੈ ਨਾ, ਮਤਲਬ ਆਪਣੇ 75 ਨੇ ਇਹਨਾਂ
ਜੀ।
ਮੁਸ਼ਕਿਲ ਹੈ ਜੀ 190 ਰਜਿਸਟਰਡ ਨਰਸਿਸ ਲਈ
ਜੀ,
ਬਹੁਤ ਘੱਟ ਇਨਵੀਟੇਸ਼ਨ ਦੇ ਰਹੇ ਨੇ।
ਅਗਲਾ ਸਵਾਲ ਗੁਰਾਕਾਲ ਪੱਡਾ ਜੀ ਕਰ ਰਹੇ ਨੇ, 65 ਵਾਂਟਸ ਵੈਲਫੇਅਰ ਵਰਕਰ ਫਾਰ 190 ਵੀਜ਼ਾ ਨਿਊ ਸਾਊਥ ਵੇਲਸ ਦਾ।
65 ਨਹੀਂ, 70 ਤੇ ਦੇ ਰਹੇ ਨੇ ਜੀ ਨਿਊ ਸਾਊਥ ਵੇਲਸ, ਕੁਛ ਥੋੜੇ ਬਹੁਤੇ ਦੇ ਦੇਣ 65 ਤੇ, ਮੈਂ ਕੁਛ ਕਹਿ ਨਹੀਂ ਸਕਦੀ। ਪਰ ਜਿਹੜੇ ਹੁਣ ਨਵੇਂ ਫਾਈਨੈਂਸ਼ੀਅਲ ਈਅਰ ਵਿੱਚ ਜਿਹੜੇ ਇਨਵੀਟੇਸ਼ਨ ਦਿੱਤੇ ਨੇ ਉਹਨਾਂ ਨੇ, ਉਹ 70 ਤੇ ਨੇ
ਜੀ। ਅੱਗੇ ਜੈਜ਼ ਰੰਧਾਵਾ ਇਹ ਪੁੱਛ ਰਹੇ ਨੇ, ਕਹਿੰਦੇ ਵੀ ਹੈਵ ਲੌਸਟ ਅਵਰ ਪੀਆਰ ਫਾਈਲ ਇਨ ਨਿਊ ਸਾਊਥ ਵੇਲਸ ਫਾਰ 489 ਐਂਡ ਇਟਸ ਅ ਡਿਸੀਜਨ ਰੈਡੀ ਫਾਈਲ, ਹਾਊ ਲੌਂਗ
ਪ੍ਰੋਸੈਸਿੰਗ ਟਾਈਮ? ਆਪਾਂ ਸਰ ਮੇਰੇ ਖਿਆਲ
ਪਾਇਆ
ਹੋਇਆ ਲਿੰਕ ਤੇ ਕਲਿੱਕ ਕਰੋ ਜੀ, ਉਨਾ ਹੀ ਟਾਈਮ ਲੱਗਦਾ
ਜੀ। ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਅਸੀਂ ਜਿਹੜਾ ਲਿੰਕ ਸੀ ਪ੍ਰੋਸੈਸਿੰਗ ਟਾਈਮ ਦਾ ਜ਼ਰੂਰ ਪਾਤਾ ਸੀਗਾ, ਔਰ ਕੋਸ਼ਿਸ਼ ਹੁੰਦੀ ਹੈ ਕਿ ਜਿਹੜਾ ਪ੍ਰੋਸੈਸਿੰਗ ਟਾਈਮ ਆ ਤੁਸੀਂ ਉਸ ਲਿੰਕ ਤੇ ਜਾ ਕੇ ਦੇਖ ਸਕੋ। ਸਿੰਘ ਗੈਰੀ ਸ਼ੈਫ ਚਾਂਸਿਸ ਇਨ ਫਿਊਚਰ 55 ਪੁਆਇੰਟਸ ਤੇ ਪੁੱਛ ਰਹੇ ਨੇ ਆਪਣੇ ਨੇ ਇਹਨਾਂ ਦੇ
55 ਪੁਆਇੰਟਸ ਤੇ ਜੀ 491 ਵੀਜ਼ਾ, ਤੇ ਡਿਪੈਂਡਿੰਗ ਔਨ ਕਿਹੜੀ ਸਟੇਟ 'ਚ ਰਹਿ ਰਹੇ ਹੋ, ਐਕਸਪੀਰੀਅੰਸ ਕਿੰਨਾ ਹੈ, ਪਲੀਜ਼ ਜਿਹੜੇ ਵੀ ਭੈਣ ਭਰਾ ਸੁਣ ਰਹੇ ਨੇ ਟ੍ਰੇਡ ਆਕੂਪੇਸ਼ਨਸ ਵਿੱਚ ਨੇ, ਆਪਣਾ ਐਕਸਪੀਰੀਅੰਸ ਜ਼ਰੂਰ ਕੰਟੀਨਿਊ ਰੱਖਣ, ਸਿਰਫ 1 ਸਾਲ ਦਾ ਐਕਸਪੀਰੀਅੰਸ ਲੈ ਕੇ ਬੰਦ ਨਾ ਕਰਨ, ਕਿਉਂਕਿ ਇਹ ਇੱਕ ਬਹੁਤ ਵੱਡੀ ਸਮੱਸਿਆ ਬਣ ਰਹੀ ਆ ਆਉਣ ਵਾਲੇ ਸਮੇਂ 'ਚ, ਜਿਹੜੇ ਭੈਣ ਭਰਾਵਾਂ ਨੇ ਇਹ ਚੀਜ਼ ਕੀਤੀ ਆ ਉਹਨਾਂ ਨੂੰ ਟ੍ਰਬਲ ਆ ਸਕਦੀ ਆ, ਪ੍ਰੋਬਲਮ ਦਾ ਸਾਹਮਣਾ ਕਰਨਾ ਪੈ ਸਕਦਾ, ਕਿਉਂਕਿ ਜਿਹੜੀਆਂ ਸਟੇਟ ਨੋਮੀਨੇਸ਼ਨਸ ਨੇ ਉਹਨਾਂ ਦੀਆਂ ਰਿਕੁਆਇਰਮੈਂਟਸ, ਫੋਰ ਐਗਜ਼ਾਮਪਲ ਜਿਵੇਂ ਨਿਊ ਸਾਊਥ ਵੇਲਸ ਖੁੱਲਦਾ ਹੈ, ਉਹ ਕਹਿੰਦਾ ਕਿ ਸਾਨੂੰ 2 ਸਾਲ ਦਾ ਐਕਸਪੀਰੀਅੰਸ ਚਾਹੀਦਾ ਜਾਂ ਸਾਨੂੰ 18 ਮਹੀਨੇ ਦਾ ਐਕਸਪੀਰੀਅੰਸ ਚਾਹੀਦਾ, ਤੇ ਮੋਸਟਲੀ ਜਿਹੜੇ ਟ੍ਰੇਡ ਆਕੂਪੇਸ਼ਨ ਵਾਲੇ ਨੇ ਉਹ ਜੋਬ ਰੈਡੀ ਜਿਵੇਂ ਫਿਨਿਸ਼ ਹੁੰਦਾ ਉਹ, ਕਿਉਂਕਿ ਉਹਦੇ ਲਈ 1 ਸਾਲ ਦੀ ਰਿਕੁਆਇਰਮੈਂਟ ਹੁੰਦੀ, ਉਸ ਤੋਂ ਬਾਅਦ ਇੱਕਦਮ ਬੰਦ ਕਰ ਦਿੰਦੇ ਨੇ। ਸੋ ਪਲੀਜ਼ ਕੰਟੀਨਿਊ ਰੱਖੋ ਆਪਣਾ ਐਕਸਪੀਰੀਅੰਸ
ਜੀ। ਅੱਗੇ ਜੀ ਕੋਈ ਸੈਣੀ ਸੈਣੀ ਨੇ ਜੀ ਇਹ ਪੁੱਛ ਰਹੇ ਨੇ ਵਟ ਆਰ ਦਾ ਚਾਂਸਿਸ ਆਫ ਸਟੂਡੈਂਟ ਵੀਜ਼ਾ ਆਫਟਰ 3 ਈਅਰ ਆਈ ਫਿਨਿਸ਼ਡ ਮਾਈ ਬੈਚਲਰ ਐਂਡ ਗੋਟ ਵੀਜ਼ਾ ਐਕਸਟੈਂਡਡ ਫਾਰ ਮਾਸਟਰ ਆਫਟਰ ਐਨਰੋਲਿੰਗ ਇਨ ਮਾਸਟਰਸ ਬਟ ਆਫਟਰ ਵਨ ਸਮੈਸਟਰ ਆਫ ਮਾਸਟਰ ਆਈ ਫੇਲਡ ਫਾਰ 3 ਈਅਰ ਔਨ ਮਾਈ ਬੈਚਲਰ ਐਂਡ ਦੈਨ ਆਈ ਗੋਟ ਮਾਈ COE ਕੈਂਸਲਡ ਐਸ ਆਈ ਵਾਜ਼ ਔਨ 3 ਈਅਰ
ਨੀਡ ਅ ਵੈਰੀ ਗੁੱਡ ਐਕਸਪਲੇਨੇਸ਼ਨ ਕਿ ਮਾਸਟਰਸ ਚ ਵੀਜ਼ਾ ਲੈ ਕੇ ਮਾਸਟਰਸ ਕਿਉਂ ਨਹੀਂ ਪੜੇ ਤੇ ਹਾਂਜੀ ਤੇ ਅੱਗੇ ਵੀ ਮੈਂ ਇਹੀ ਸੁਜੈਸਟ ਕਰੂੰਗੀ ਕਿ ਜੇ ਇੱਕ ਸਮੈਸਟਰ ਫਿਨਿਸ਼ ਕੀਤਾ ਹੋਇਆ ਸੀ ਤਾਂ ਸੇਮ ਹੀ ਮਾਸਟਰਸ ਨੂੰ ਕੰਟੀਨਿਊ ਕਰੋਗੇ ਤਾਂ ਡਿਪਾਰਟਮੈਂਟ ਵਿਲ ਬੀ ਹੈਪੀ ਆਈ ਥਿੰਕ ਟੂ ਗਿਵ ਯੂ ਵੀਜ਼ਾ ਬਟ ਅਸੀਂ ਸਟਰੋਂਗ SOP ਚਾਹੀਦੀ ਹੈ ਉਹਨਾਂ ਨੂੰ ਸਟਰੋਂਗ ਸਟੇਟਮੈਂਟ ਚਾਹੀਦੀ ਹੈ ਬਹੁਤ
ਜੀ ਅਸੀਂ ਪਹਿਲਾਂ ਵੀ ਵੀਡੀਓ ਕਾਫੀ ਵਾਰ ਪਾ ਚੁੱਕੇ ਹਾਂ ਕਿ ਜਦੋਂ ਤੁਸੀਂ ਹਾਇਰ ਲੈਵਲ ਤੋਂ ਲੋਅਰ ਲੈਵਲ ਤੇ
ਨਹੀਂ ਇਹਨਾਂ ਦੇ ਹਾਇਰ ਲੈਵਲ ਲੋਅਰ ਲੈਵਲ ਦਾ ਨਹੀਂ ਚੱਕਰ ਹੈਗਾ ਜੀ ਇਹਨਾਂ ਨੇ ਜਿਵੇਂ ਹੀ ਪਹਿਲਾਂ ਮਾਸਟਰਸ ਵੀਜ਼ਾ ਲੈ ਲਿਆ ਤੇ ਮੁੜ ਕੇ TR ਪਾਤੀ
ਜੀ
ਤੇ ਫਿਰ ਵਿੱਚ ਛੱਡਤੀ ਪੜ੍ਹਾਈ
ਜੀ
ਮਾਸਟਰ ਛੱਡਤੀ ਕਿਉਂਕਿ TR ਮਿਲ ਗਈ ਸੋ ਹੁਣ ਫਿਰ TR ਮੁੱਕ ਰਹੀ ਆ
ਬੈਚਲਰ ਕਹਿੰਦੇ ਆਈ ਫਿਨਿਸ਼ਡ ਮਾਈ ਬੈਚਲਰ ਐਂਡ
ਹਾਂ ਉਸ ਤੋਂ ਬਾਅਦ ਫਿਰ ਮਾਸਟਰ ਜੀ
ਤੇ ਅਗਲਾ ਸਵਾਲ ਜਿਹੜਾ ਆ ਪ੍ਰੀਤੀ ਭੱਲੇ ਜੀ ਕਰ ਰਹੇ ਨੇ ਇਹ ਪੁੱਛ ਰਹੇ ਨੇ ਕਹਿੰਦੇ ਮੈਮ ਵਟਸ ਸਕਿੱਲ ਲਿਸਟ ਅਪਡੇਟ ਆਰ ਦੇ ਗੋਇੰਗ ਟੂ ਰਿਮੂਵ IT ਔਰ ਅਕਾਊਂਟਿੰਗ ਆਕੂਪੇਸ਼ਨ ਕੈਨ ਯੂ ਪਲੀਜ਼ ਗਾਈਡ
ਪ੍ਰੀਤ ਜੀ ਜਿਹੜੀ ਇਹ ਆਕੂਪੇਸ਼ਨ ਸਕਿੱਲ ਲਿਸਟ ਦੀ ਅਪਡੇਟ ਅਸੀਂ ਵੀ ਪੋਸਟ ਪਾਇਆ ਸੀ ਫੇਸਬੁੱਕ ਤੇ ਹਰੇਕ ਸਾਲ ਹੀ ਅਪਡੇਟ ਹੁੰਦਾ ਹੈ ਸੋ ਇਸ ਟਾਈਮ ਤੇ ਡਿਪਾਰਟਮੈਂਟ ਦਾ ਜਿਹੜਾ ਟਾਰਗੇਟ ਹੈ ਉਹ ਹੈ ਰੀਜਨਲ ਏਰੀਆਜ਼ ਅਕਾਊਂਟਿੰਗ ਲਿਸਟ ਚੋਂ ਨਿਕਲੇਗਾ ਕਿ ਨਹੀਂ ਇਸ ਚੀਜ਼ ਦਾ ਆਪਾਂ ਨੂੰ ਨਹੀਂ ਪਤਾ ਪਰ ਡੈਫੀਨੇਟਲੀ IT ਆਕੂਪੇਸ਼ਨ ਲਿਸਟ ਚੋਂ ਨਹੀਂ ਨਿਕਲ ਸਕਦੀਆਂ IT ਤਾਂ ਆਉਣ ਵਾਲੇ ਸਮੇਂ ਦੀ ਮੰਗ ਹੈ ਅਕਾਊਂਟੈਂਟ ਦਾ ਆਪਾਂ ਕੁਛ ਕਹਿ ਨਹੀਂ ਸਕਦੇ ਕਿਉਂਕਿ ਅਕਾਊਂਟੈਂਟ ਕਾਫੀ ਸਾਲਾਂ ਤੋਂ ਕਹਿ ਰਹੇ ਨੇ ਕਿ ਲਿਸਟ ਚੋਂ ਨਿਕਲ ਜਾਣਾ ਮੇਨ ਲਿਸਟ ਚੋਂ MLTSSL ਲਿਸਟ ਚੋਂ ਪਰ ਜੇ ਨਿਕਲਦਾ ਵੀ ਹੈ ਤਾਂ ਮੋਸਟ ਪ੍ਰੋਬੇਬਲੀ ਇਟ ਵਿਲ ਸਟੇ ਔਨ ਰੀਜਨਲ ਏਰੀਆ ਲਿਸਟ ਜਾਂ ਫਿਰ ਜਿਹੜੀ ਆਪਣੀ ਦੂਸਰੀ STSOL ਲਿਸਟ ਦੇ ਉੱਤੇ ਰਹਿਣਾ ਚਾਹੀਦਾ
ਜੀ ਕਾਲਰ ਇੱਕ ਸਾਡੇ ਨਾਲ ਬਣੇ ਹੋਏ ਨੇ 015 ਤੋਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ
ਹੈਲੋ ਮੈਮ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ ਕੀ ਨਾਮ
ਹੈ ਹੈਲੋ ਮੈਮ ਮੇਰਾ ਨਾਮ ਕਮਲਦੀਪ ਹੈ
ਹਾਂਜੀ ਕਮਲ ਜੀ ਕੀ ਸਵਾਲ ਹੈ
ਤੇ ਮੈਮ ਮੇਰਾ ਸਵਾਲ ਸੀਗਾ ਕਿ ਮੈਂ 190 ਨਿਊ ਸਾਊਥ ਵੇਲਸ ਐਜ਼ ਅ ਸ਼ੈਫ ਵਿਦ 70 ਪੁਆਇੰਟਸ 2 ਈਅਰ ਵਰਕ ਐਕਸਪੀਰੀਅੰਸ ਨਾਲ ਅਪਲਾਈ ਕੀਤਾ ਹੋਇਆ 1 ਮੰਥ ਆਲਮੋਸਟ ਅਗੋ ਸੋ ਕੀ ਚਾਂਸਿਸ ਹੈ ਕਿ ਮੈਨੂੰ ਇਨਵੀਟੇਸ਼ਨ ਆ ਜੂਗਾ ਤੇ ਜੇ ਆਉਂਦਾ ਹੈ ਤਾਂ ਅਪਰੋਕਸੀਮੇਟਲੀ ਕੀ ਟਾਈਮ ਪੀਰੀਅਡ ਹੈ
ਤੁਸੀਂ 2 ਈਅਰਸ ਐਕਸਪੀਰੀਅੰਸ ਇਨ ਨਿਊ ਸਾਊਥ ਵੇਲਸ ਹੈ ਜੀ ਤੁਹਾਡਾ
ਨਹੀਂ
ਵਿਕਟੋਰੀਆ ਹੁਣੇ ਇੱਕ ਸਾਡੇ ਲਿਸਨਰ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਕਿ ਰੀਸੈਂਟਲੀ ਪਿਛਲੇ ਹਫਤੇ ਉਹਨਾਂ ਦੇ ਕਿਸੇ ਫਰੈਂਡ ਨੂੰ ਇਨਵੀਟੇਸ਼ਨ ਆਇਆ ਸ਼ੈਫ ਦਾ 75 ਪੁਆਇੰਟਸ ਤੇ ਸੋ 70 ਤੇ ਜਿਹੜੇ ਚਾਂਸਿਸ ਨੇ ਵੈਸੇ ਮਈ ਦੇ ਵਿੱਚ ਕੁਛ 70 ਤੇ ਇਨਵੀਟੇਸ਼ਨ ਆਏ ਸੀਗੇ ਸ਼ੈਫ ਦੇ ਕੁਛ ਨਹੀਂ ਕਾਫੀ ਆਏ ਸੀਗੇ 70 ਤੇ ਕੁਛ 75 ਤੇ ਆਏ ਸੀਗੇ ਸੋ ਵੀ ਡੋਂਟ ਨੋ ਕਿ ਨਿਊ ਸਾਊਥ ਵੇਲਸ ਦੀ ਕੀ ਅਪਰੋਚ ਰਹਿੰਦੀ ਆ ਤੇ ਕਿਉਂਕਿ ਕੁਛ ਇਨਵੀਟੇਸ਼ਨ ਉਹਨਾਂ ਨੇ 80 ਤੇ ਵੀ ਇਸ਼ੂ ਕੀਤੇ ਨੇ ਸੋ ਜੇ ਉਹਨਾਂ ਦੇ ਪੂਲ ਦੇ ਵਿੱਚ ਕੀ ਕਿੰਨੇ ਸ਼ੈਫ ਸੀ ਤੇ ਕਿੰਨੇ ਪੁਆਇੰਟਸ ਤੇ ਬੈਠੇ ਨੇ ਕਿਉਂਕਿ ਮੋਸਟਲੀ ਹਾਈ ਪੁਆਇੰਟਸ ਵਾਲਿਆਂ ਨੂੰ ਟਾਰਗੇਟ ਕਰ ਰਹੇ ਨੇ ਸੁਪੀਰੀਅਰ ਐਂਡ ਪ੍ਰੋਫੀਸ਼ੀਐਂਟ ਇੰਗਲਿਸ਼ ਵਾਲਿਆਂ ਨੂੰ ਇਨਵੀਟੇਸ਼ਨ ਆ ਰਹੇ ਨੇ ਮੋਸਟ ਪ੍ਰੋਬੇਬਲੀ 75 ਇਜ਼ ਅ ਗੁੱਡ ਨੰਬਰ ਜੇ ਤੁਸੀਂ 75 ਤੇ ਨਿਊ ਸਾਊਥ ਵੇਲਸ ਤੋਂ ਵੇਟ ਕਰ ਰਹੇ ਹੋ ਉਹ ਤੋਂ ਥੱਲੇ ਥੋੜ੍ਹਾ ਜਿਹਾ ਮੈਨੂੰ ਰਿਸਕੀ ਲੱਗਦਾ
ਓਕੇ ਥੈਂਕ ਯੂ ਮੈਮ
ਧੰਨਵਾਦ ਸ਼ੁਕਰੀਆ ਅਗਲਾ ਸਵਾਲ ਸੰਜਨਾ ਚਾਵਲਾ ਮੌਂਗਾ ਪੁੱਛ ਰਹੇ ਨੇ ਕਹਿੰਦੇ CO ਕੰਟੈਕਟ ਟੂ ਡਾਕੂਮੈਂਟ ਸਬਮਿਟਡ ਤੋਂ ਬਾਅਦ ਟਾਈਮ ਫੇਰ ਉਹ ਵੀ ਹੈ ਜੀ ਪ੍ਰੋਸੈਸਿੰਗ ਟਾਈਮ ਦੀ ਹੀ ਗੱਲ ਮੈਨੂੰ ਲੱਗਦਾ ਕਰ ਰਹੇ ਇਹ ਤੇ
ਪ੍ਰੋਸੈਸਿੰਗ ਟਾਈਮ ਪਲੀਜ਼
ਚੈੱਕ ਕਰੋ ਪਲੀਜ਼ ਅਰੁਣ ਸ਼ਰਮਾ 80 ਪੁਆਇੰਟਸ ਫਾਰ 189 ਅਕਾਊਂਟਿੰਗ ਚਾਂਸਸ ਪੁੱਛ ਰਹੇ ਨੇ ਮੇਰਾ
189 ਦੇ ਪੁਆਇੰਟਸ ਦੱਸੇ ਨੇ ਜੀ ਇਹਨਾਂ ਨੇ
80 ਪੁਆਇੰਟਸ ਹਾਂਜੀ ਕਾਰਨ
ਹਾਂਜੀ ਬਿਲਕੁਲ ਜੀ ਤੁਹਾਡੇ ਸਾਰੀਆਂ ਰਿਫਿਊਜ਼ਲ ਲੈਟਰ ਚੈੱਕ ਕਰਨੀਆਂ ਪੈਣਗੀਆਂ ਓਵਰਆਲ ਪ੍ਰੋਫਾਈਲ ਤੁਹਾਡੇ ਬ੍ਰਦਰ ਦਾ ਦੇਖਣਾ ਪਏਗਾ ਸੋ ਐ ਨਹੀਂ ਹੈਗਾ ਕਿ ਦੋ ਰਿਫਿਊਜ਼ਲਾਂ ਤੋਂ ਬਾਅਦ ਤੀਸਰਾ ਵੀਜ਼ਾ ਨਹੀਂ ਮਿਲ ਸਕਦਾ ਤੁਸੀਂ ਸਾਡੇ ਆਫਿਸ ਇੱਕ ਵਾਰ ਕੰਟੈਕਟ ਕਰ ਲਿਓ ਆਪਾਂ ਤੁਹਾਡਾ ਪੂਰਾ ਤੁਹਾਡੇ ਬ੍ਰਦਰ ਦਾ ਕੇਸ ਦੇਖ ਲਾਂਗੇ ਵੀ ਕੀ ਉਹਦੇ ਵਿੱਚ ਕਮੀਆਂ ਪੇਸ਼ੀਆਂ ਰਹਿ ਗਈਆਂ ਸੀ ਜੇ ਆਪਾਂ ਉਹ ਕਮੀਆਂ ਪੇਸ਼ੀਆਂ ਨੂੰ ਦੂਰ ਕਰਕੇ ਦੁਬਾਰਾ ਲਾਉਂਦੇ ਹਾਂ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ
ਜੀ
ਹਾਂਜੀ
ਜੀ ਬਿਲਕੁਲ ਅੱਛਾ, ਅਗਲਾ ਸਵਾਲ ਲੈਣ ਤੋਂ ਪਹਿਲਾਂ ਇੱਧਰ ਸਾਡੇ ਨਾਲ ਇੱਕ ਕਾਲਰ ਬਣੇ ਹੋਏ ਨੇ, ਅਸੀਂ ਉਹਨਾਂ ਨੂੰ ਸ਼ਾਮਲ ਕਰਦੇ ਹਾਂ 287 ਤੋਂ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਹੈਲੋ, ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ ਵੀ ਜਿੱਦਾਂ ਐਜ਼ ਅ ਹੇਅਰ ਡਰੈਸਰ ਮੈਂ ਲਾਸਟ ਈਅਰ ਕੰਟਰੈਕਟ ਸਾਈਨ ਕੀਤਾ ਸੀਗਾ 187 ਲਈ ਮਾਰਚ ਚ, ਤੇ ਮੇਰਾ ਵਿਜ਼ਨ ਜਿੱਦਾਂ ਆਇਆ ਸੀਗਾ ਫਰਵਰੀ ਚ ਲਾਸਟ ਈਅਰ, ਤੇ ਮੇਰੀ ਪੀ ਆਰ ਹੁਣ ਆਈ ਹੈ ਜੁਲਾਈ ਚ। ਮੈਂ ਪੁੱਛਣਾ ਸੀਗਾ
2 ਸਾਲ ਕੰਮ ਕਰਨਾ ਜੀ ਤੁਸੀਂ ਉਹਨਾਂ ਨਾਲ 2 ਸਾਲ ਜੇ ਦੇਖੋ ਕੰਟਰੈਕਟ ਦੇ ਵਿੱਚ ਪੜ੍ਹਨਾ ਪਊਗਾ ਨਾ, ਤੁਸੀਂ ਕੰਟਰੈਕਟ ਚ ਲਿਖਿਆ ਕੀ ਗਿਆ ਸੀਗਾ, ਜੇ ਉਹਦੇ ਵਿੱਚ ਲਿਖਿਆ ਹੋਇਆ ਸਿੰਪਲੀ 2 ਇਅਰਸ ਤਾਂ ਫਿਰ ਹਾਂ, ਫਿਰ ਜਦੋਂ ਤੋਂ ਤੁਹਾਡਾ ਆਪਾਂ ਅਸਿਊਮ ਕਰ ਸਕਦੇ ਜਦੋਂ ਤੋਂ ਤੁਹਾਡਾ ਬ੍ਰਿਜਿੰਗ ਵੀਜ਼ਾ ਸ਼ੁਰੂ ਹੋਇਆ ਉਦੋਂ ਤੋਂ ਤੁਸੀਂ 2 ਸਾਲ, ਠੀਕ ਹੈ ਜੀ। ਤੇ ਆਪਣੇ ਇੰਪਲੋਇਰ ਨੂੰ ਵੀ ਸੈਟੀਸਫਾਈ ਕਰੋ, ਤਾਂ ਉਸ ਤੋਂ ਬਾਅਦ ਹੀ ਇਹ ਸਟੈਪ ਲਿਓ, ਕਿਉਂਕਿ ਆਈਆਂ ਹੋਈਆਂ ਪੀ ਆਰ ਕੈਂਸਲ ਹੋ ਰਹੀਆਂ ਨੇ, ਸੋ ਬੀ ਕੇਅਰਫੁਲ, ਠੀਕ ਹੈ ਜੀ।
ਥੈਂਕ ਯੂ,
ਠੀਕ ਹੈ ਜੀ,
ਸ਼ੁਕਰੀਆ। ਅਗਲਾ ਸਵਾਲ ਕਰ ਰਹੇ ਨੇ ਜੀ ਆਰਤੀ ਸ਼ਰਮਾ, ਦ ਪੁਆਇੰਟਸ ਇਨ ਦ ਡਾਟਾ ਫਾਰ ਨਿਊ ਸਾਊਥ ਵੇਲਸ, ਡਸ ਇਟ ਇਨਕਲੂਡ ਸਟੇਟ ਪੁਆਇੰਟਸ ਔਰ ਇਟਸ ਇਟ ਇਜ਼ ਵਿਦਆਊਟ ਸਟੇਟ?
ਇਟ ਇਜ਼ ਵਿਦ ਸਟੇਟ ਪੁਆਇੰਟਸ
ਜੀ।
ਜੇ ਮੈਂ 75 ਕਹਿ ਰਹੀ ਹਾਂ ਤਾਂ 5 ਸਟੇਟ ਦੇ ਇਹਦੇ ਵਿੱਚ ਇੰਕਲੂਡਿਡ ਨੇ
ਜੀ। ਅਗਲਾ ਸਵਾਲ ਜਿਹੜਾ ਜੀ ਸਾਰਥ ਕਰ ਰਹੇ ਨੇ, when will Victoria start sending their 190 invites for this FY, any dates from Victoria?
ਹਾਂਜੀ, ਵਿਕਟੋਰੀਆ ਦੀਆਂ ਕੋਈ ਡੇਟਸ ਨਹੀਂ ਹੁੰਦੀਆਂ, ਤੇ ਕਿਉਂਕਿ ਹੁਣ 489 ਦੇ ਇਨਵੀਟੇਸ਼ਨਸ ਖਤਮ ਹੋ ਜਾਣੇ ਨੇ, ਮੋਸਟ ਪ੍ਰੋਬੇਬਲੀ ਹੁਣ 190 ਜਿਹੜਾ ਉਹਨਾਂ ਕੋਲ ਪੈਂਡਿੰਗ ਵਰਕਲੋਡ ਹੋਏਗਾ ਉਹ ਤੇ ਧਿਆਨ ਦੇਣਗੇ, ਪਰ ਵਿਕਟੋਰੀਆ ਆਲਰੇਡੀ 190 ਦੇ ਇਨਵੀਟੇਸ਼ਨਸ ਦੇ ਰਿਹਾ ਹੈ, ਸਾਡੇ ਬਹੁਤ ਸਾਰੇ ਕਲਾਇੰਟਸ ਦੇ ਇਨਵੀਟੇਸ਼ਨਸ ਆਏ ਨੇ, ਸੋ ਆਈ ਡੋਂਟ ਨੋ ਕਿ ਤੁਹਾਡੇ ਕੀ ਸਰਕਮਸਟਾਂਸਿਸ ਨੇ ਜਾਂ ਤੁਹਾਡੀ ਕੀ ਕਿਹੋ ਜੀ ਕਿਸ ਆਕੂਪੇਸ਼ਨ ਚ ਫਾਈਲ ਲੋਜ ਆ ਜਾਂ ਕਿੰਨੇ ਪੁਆਇੰਟਸ ਨੇ, ਬਟ ਵਿਕਟੋਰੀਆ ਨੇ 190 ਦੇ ਇਨਵੀਟੇਸ਼ਨ ਬੰਦ ਨਹੀਂ ਕੀਤੇ
ਜੀ। ਖੁਸ਼ਵੰਤ ਕੌਰ ਅਗਲਾ ਸਵਾਲ ਪੁੱਛ ਰਹੇ ਨੇ, ਆਈ ਹੈਵ ਅਪਲਾਈਡ ਇਨ ਅਪ੍ਰੈਲ 2019 ਔਨ 75 ਪੁਆਇੰਟਸ ਇਨ ਬਿਜ਼ਨਸ ਐਨਾਲਿਸਟ ਸਕਿੱਲ ਐਂਡ ਨਾਓ ਅਪਲਾਈਂਗ ਫਾਰ ਸਟੂਡੈਂਟ ਵੀਜ਼ਾ ਫਾਰ 2 ਇਅਰਸ ਬਿਕੋਜ਼ ਟੀ ਆਰ ਇਜ਼ ਐਕਸਪਾਇਰਿੰਗ ਇਨ ਅਕਟੋਬਰ 2019, ਵਟ ਡੂ ਯੂ ਥਿੰਕ ਅਬਾਊਟ ਮਾਈ ਸਿਚੁਏਸ਼ਨ, ਵਿਲ ਇਟ ਟੇਕ 2 ਇਅਰਸ ਟੂ ਗੈਟ ਇਨਵੀਟੇਸ਼ਨ ਔਨ 75?
ਇਹਨਾਂ ਨੇ 75, ਇਹਨਾਂ ਦੇ ਆਪਣੇ 75 ਨੇ, 189 ਦੀ ਵੇਟ ਕਰ ਰਹੇ ਨੇ ਜੀ।
ਹਾਂਜੀ, 75
ਦੇਖੋ, 75 ਤੇ ਤੁਸੀਂ 2 ਇਅਰ ਵੇਟ ਕਰਦੇ ਹੀ ਰਹਿ ਜਾਣਾ ਜੀ।
ਇਹ ਇਹਨਾਂ ਦੇ ਆਪਣੇ ਨੇ ਜਾਂ
ਆਪਣੇ ਹੀ ਨੇ? ਮੇਰੇ ਹਿਸਾਬ ਨਾਲ ਆਪਣੇ ਹੀ ਨੇ, 75 ਤੇ ਜੇ ਤੁਸੀਂ ਟੇਕ ਲਾ ਕੇ ਬੈਠੇ ਹੋ ਤਾਂ ਭੁੱਲ ਜਾਓ,
ਕੁਈਨਜ਼ਲੈਂਡ ਦੇ ਵਿੱਚ ਵੀ
ਬਹੁਤ ਮੁਸ਼ਕਿਲ ਹੈ।
ਤੇ ਅਗਲਾ ਸਵਾਲ ਮਨਦੀਪ ਕੌਰ ਹੋਰਾਂ ਦਾ ਸ਼ਾਮਲ ਕਰ ਰਹੇ,
ਇਹਨਾਂ ਨੇ ਮੇਰੀ ਕਾਲ ਕਰ ਲਈ ਹੈ, ਇਹਨਾਂ ਦੀ ਕਾਲ ਆ ਗਈ ਸੀਗੀ ਮਨਦੀਪ ਕੌਰ ਦੀ
ਜੀ। ਤੇ ਕਾਲਰ ਇੱਕ ਹੋਰ ਬਣੇ ਨੇ ਸਾਡੇ ਨਾਲ, ਬਣੇ ਰਹੋ, ਕਾਲਰ ਨੂੰ ਕਹਾਂਗੇ ਪਰ ਅਸੀਂ ਉਹਨਾਂ ਨੂੰ ਸ਼ਾਮਲ ਕਰਾਂਗੇ ਬਹੁਤ ਜਲਦੀ। ਕਿਰਨ ਕੌਸ਼ਲ ਅਗਲਾ ਸਵਾਲ, ਕੈਨ ਯੂ ਪਲੀਜ਼ ਕਾਈਂਡਲੀ ਕਲੈਰੀਫਾਈ ਫਾਰ RN 189 ਔਨ 75?
ਦੇਖੋ, ਜਿਹੜੇ ਭੈਣ ਭਰਾ ਪ੍ਰੋਗਰਾਮ ਸੁਣ ਰਹੇ ਨੇ ਉਹ ਪਲੀਜ਼ ਇਹ ਚੀਜ਼ ਸਮਝਣ ਕਿ ਡਜ਼ਨਟ ਮੈਟਰ ਕਿਹੜੀ ਓਕੂਪੇਸ਼ਨ, ਜਿਹੜੇ ਪ੍ਰੀਵੀਅਸ ਇਨਵੀਟੇਸ਼ਨ ਰਾਊਂਡ ਨਿਕਲ ਕੇ ਗਿਆ ਹੈ ਜਿਹਦੀਆਂ ਕਿ ਆਲਰੇਡੀ ਫਿਗਰਸ ਡਿਪਾਰਟਮੈਂਟ ਦੀ ਵੈਬਸਾਈਟ ਤੇ ਸਕਿੱਲ ਸਿਲੈਕਟ ਗੂਗਲ ਕਰੋ ਉਹਦੇ ਤੇ ਪਈਆਂ ਨੇ, 189 ਦੇ ਹਰੇਕ ਓਕੂਪੇਸ਼ਨ ਦੇ ਇਨਵੀਟੇਸ਼ਨ 85 ਤੇ ਗਏ ਨੇ ਬਿਕੋਜ਼ ਡਿਪਾਰਟਮੈਂਟ ਨੇ ਸਿਰਫ 100 ਇਨਵੀਟੇਸ਼ਨ ਦਿੱਤੇ ਸੀਗੇ, ਉਸ ਤੋਂ ਪਹਿਲਾਂ 189 ਦੀ ਕਟ ਆਫ 80 ਚੱਲ ਰਹੀ ਹੈ, ਠੀਕ ਹੈ ਜੀ। ਜੇ ਤੁਹਾਡੇ 80 ਪੁਆਇੰਟਸ ਵੀ ਨੇ ਤੇ ਨੋਨ ਪ੍ਰੋਰਾਟਾ ਓਕੂਪੇਸ਼ਨ ਜਿਹੜੀ ਕਿ ਰਜਿਸਟਰ ਨਰਸ ਨੋਨ ਪ੍ਰੋਰਾਟਾ ਉਹਦੇ ਤੇ ਵੀ 3-4, 4-5-6 ਮਹੀਨੇ ਦੀ ਵੇਟਿੰਗ ਹੋ ਸਕਦੀ ਆ, ਜੇ ਡਿਪਾਰਟਮੈਂਟ 1000 ਇਨਵੀਟੇਸ਼ਨ ਵੀ ਦੇਵੇ, ਤੇ ਜੇ 100 ਹੀ ਦਿੰਦੇ ਰਹੇ ਤਾਂ ਭੁੱਲ ਜਾਓ 80 ਤੇ ਵੀ, ਸੋ ਆਪਣਾ ਹਿਸਾਬ ਲਾ ਲਿਓ ਕਿ ਤੁਸੀਂ 75 ਤੇ ਤੁਹਾਡਾ ਕੀ ਬਣੂਗਾ
ਜੀ। ਬੇਅੰਤ ਬਰਾੜ ਅਗਲਾ ਸਵਾਲ ਕਰ ਰਹੇ ਨੇ, ਸ਼ੈਫ ਐਂਡ ਕੁੱਕ ਐਕਸਪੀਰੀਅੰਸ ਸੇਮ ਹੁੰਦਾ ਮੈਮ, ਲਾਈਕ ਕਹਿੰਦੇ 3?
ਨਹੀਂ ਜੀ, ਡਿਫਰੈਂਟ ਹੁੰਦਾ, ਸ਼ੈਫ ਓਕੂਪੇਸ਼ਨ ਡਿਫਰੈਂਟ ਆ ਤੇ ਕੁੱਕ ਡਿਫਰੈਂਟ ਆ, ਪਰ ਜੇ ਕਿਸੇ ਨੇ ਸ਼ੈਫ ਦਾ ਐਕਸਪੀਰੀਅੰਸ ਹੈ ਜਿਹਦੇ ਕੋਲ, ਉਹ ਸ਼ੈਫ ਦੀ ਵੀ ਸਕਿੱਲ ਅਸੈਸਮੈਂਟ ਲੈ ਸਕਦਾ ਕਿ ਉਹਨੂੰ ਮਿਲ ਜਾਏਗੀ ਤੇ ਉਹਨੂੰ ਕੁੱਕ ਦੀ ਵੀ ਮਿਲ ਜਾਏਗੀ।
ਹਾਂਜੀ, ਇਹਨਾਂ ਨੇ ਨਾਲ ਦੱਸਿਆ ਵੀ 2 ਸਾਲ ਦਾ ਜਿਹੜਾ ਐਕਸਪੀਰੀਅੰਸ ਐਜ਼ ਅ ਸ਼ੈਫ ਹੈ ਉਹਨਾਂ ਦਾ ਫਾਰ 489, ਕਹਿੰਦੇ ਮੈਂ ਕਲੇਮ ਕਰ ਸਕਦੀ ਹਾਂ ਜੀ 5 ਇਅਰ ਐਕਸਪੀਰੀਅੰਸ?
ਨਹੀਂ ਜੀ, ਸ਼ੈਫ ਦਾ ਫਿਰ ਤੁਹਾਡਾ 2 ਸਾਲ ਦਾ ਹੀ ਹੈ
ਜੀ।
ਹਾਂਜੀ ਜੀ, ਸ਼ੈਫ ਦਾ 2 ਸਾਲ ਦਾ ਹੀ ਹੈ ਤੁਹਾਡਾ।
ਤੇ ਅੱਗੇ ਡਾਇਮੰਡ ਜੱਟ, ਹਾਂਜੀ ਇਹਨਾਂ ਦੀ ਆਈ ਡੀ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਐਡੀਲੇਟ ਕਹਿੰਦੇ ਨਰਸਿੰਗ ਦੀ ਪ੍ਰੋਸੈਸ ਐਂਡ ਰਿਕੁਆਇਰਮੈਂਟ ਬਾਰੇ ਡਿਟੇਲ ਚ ਦੱਸ ਦਿਓ।
ਨਹੀਂ ਡਿਟੇਲ ਚ ਫਿਰ ਵੀਡੀਓ ਪਾਵਾਂਗੇ, ਟਾਈਮ ਆਪਾਂ ਉੱਪਰ ਹੋ ਗਿਆ ਹੁਣ ਤਾਂ।
ਤੇ ਆਰਤੀ ਸ਼ਰਮਾ ਕਹਿੰਦੇ ਮੈਮ ਇਫ ਡਾਟਾ ਇਨਕਲੂਡ ਸਟੇਟ ਪੁਆਇੰਟ ਆਈ ਹੈਵ ਅਪਲਾਈਡ ਫੋਰ 190 ਵਿਦ ਓਨ 80 ਪੁਆਇੰਟਸ ਦੈਟ 14
ਡਿਪੈਂਡ, ਇਹਨਾਂ ਨੇ ਆਕੂਪੇਸ਼ਨ ਹੀ ਦੱਸੀ ਹੋਈ ਨਾ।
ਹਾਂਜੀ ਸ਼ਾਇਦ ਇਹਨਾਂ ਨੇ ਥੱਲੇ ਜਾ ਕੇ ਦੱਸਿਆ,
ਡੇਟਾ ਦੇ ਹਿਸਾਬ ਨਾਲ ਆਏ ਨਾ ਸੋਚੋ ਕਿ ਤੁਸੀਂ 80 ਤੇ ਕੱਲੇ ਤੁਸੀਂ ਹੋਈ ਹੋ, ਉਹਦੇ ਚ ਕਿੰਨੇ ਜਾਣੇ ਨੇ ਵੀ ਡੋਂਟ ਨੋ, ਤੇ ਕੀ ਕੀ ਲਾਈਨ ਵਿੱਚ ਕਿਹਦੀ ਪਹਿਲਾਂ ਵਾਰੀ ਆਉਣੀ, ਵਾਰੀ ਤਾਂ ਉਹਦੀ ਆਉਣੀ ਜਿਹਨੇ ਤੁਹਾਡੇ ਤੋਂ ਵੀ ਪਹਿਲਾਂ ਲੌਂਚ ਕੀਤਾ ਹੋਇਆ, ਕਿਉਂਕਿ ਉਹ ਪ੍ਰਾਇਓਰਿਟੀ ਤੇ ਹੋਏਗਾ। ਸੋ ਇਹ ਜਿਹੜਾ ਡੇਟਾ ਹੈ ਇਹਦੇ ਤੋਂ ਆਪਣੇ ਆਪਾਂ ਨੂੰ ਰਫ ਅੰਦਾਜ਼ਾ ਹੁੰਦਾ, ਇਹਦੇ ਤੋਂ 100% ਆਪਾਂ ਕੋਈ ਉਹ ਨਹੀਂ ਕਰ ਸਕਦੇ ਹੈਗੇ।
ਕਾਲਰ ਬਣੇ ਹੋਏ ਨੇ ਉਹਨਾਂ ਨੂੰ ਸ਼ਾਮਿਲ ਕਰਾਂਗੇ, ਆਖਰੀ ਕਾਲ ਹੋਏਗੀ ਇਹਨਾਂ ਦੀ। ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਵਿੱਚ ਤੁਹਾਡਾ ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਮੈਂ ਗੁਰੀ ਬੋਲਦਾ ਐਡੀਲੇਡ ਤੋਂ।
ਹਾਂਜੀ ਗੁਰੂ ਜੀ, ਕੀ ਸਵਾਲ ਹੈ?
ਮੇਰਾ ਸਵਾਲ ਹੈ ਜੀ, ਮੇਰੀ ਕੁਕਰੀ ਟੈਸਟ ਹੋਣੇ ਵਾਲੀ ਆ, ਦੈਨ ਮੈਂ 85 ਅਪਲਾਈ ਕਰੂੰਗਾ, ਦੈਨ ਮੇਰਾ ਇਹ ਸਵਾਲ ਸੀ ਵੀ 190 ਲਈ ਮੈਨੂੰ ਮੇਰੇ ਕਿੰਨੇ ਪੁਆਇੰਟ ਚਾਹੀਦੇ ਨੇ? ਮੇਰੇ ਕੋਲ ਇਸ ਵਕਤ ਵਿਦਆਊਟ ਪੀਟੀ ਵਗੈਰਾ ਮੇਰੇ ਕੋਲ 55 ਪੁਆਇੰਟ ਆਪਣੇ ਨੇ, ਤੇ ਮੈਨੂੰ 190 ਲਈ ਕਿੰਨੇ
ਪੁਆਇੰਟ? 190 ਲਈ 60 ਪੁਆਇੰਟਸ ਆਪਣੇ ਚਾਹੀਦੇ ਨੇ ਹੁੰਦੇ ਨੇ ਜੀ, ਤੇ 5 ਸਟੇਟ ਦਿੰਦੀ ਹੈ, 65 ਤੇ ਤੁਸੀਂ ਆਪਣੀ 190 ਦੀ ਈਓਆਈ ਲੌਂਚ ਕਰ ਸਕਦੇ ਹੋ। ਟਾਰਗੇਟ ਕਰ ਰਹੀਆਂ ਨੇ, ਸੋ ਜਿੰਨੇ ਤੁਹਾਡੇ ਪੁਆਇੰਟਸ ਵੱਧ ਉਨੇ ਤੁਹਾਡੇ ਕੇਸ ਲਈ ਵਧੀਆ ਚੀਜ਼ ਆ, ਪਰ ਹਾਲ ਦੀ ਘੜੀ ਆਪਾਂ ਅਸਿਊਮ ਕਰ ਸਕਦੇ ਹਾਂ ਕਿ 60 ਇਜ਼ ਇਨਾਫ।
ਜਿਹੜਾ ਨਿਊ ਵੀਜ਼ਾ ਆ ਰਿਹਾ ਹੈ 491 ਲਈ ਤਾਂ ਆਪਣੇ ਲਈ
50 ਜਿੰਨੇ ਘੱਟ ਹੋਣਗੇ ਓਨਾ ਨੁਕਸਾਨ ਹੋ ਸਕਦਾ ਤੁਹਾਨੂੰ। ਠੀਕ ਹੈ ਜੀ,
ਸ਼ੁਕਰੀਆ। ਅਸੀਂ ਹੋਰ ਕਾਲ ਹੁਣ ਨਹੀਂ ਸ਼ਾਮਲ ਕਰਾਂਗੇ। ਆਖਰੀ ਸਵਾਲ ਈਮੇਲ ਦੇ ਜ਼ਰੀਏ ਹਰਕਮਲ ਗਰੇਵਾਲ ਇਹ ਪੁੱਛ ਰਹੇ ਨੇ, ਸਤਿ ਸ਼੍ਰੀ ਅਕਾਲ ਪਹਿਲਾਂ ਬੁਲਾਈ, ਸਤਿ ਸ਼੍ਰੀ ਅਕਾਲ ਜੀ। ਕਹਿੰਦੇ ਮੈਮ ਮੇਰਾ 489 ਤੇ ਸਮੈਨੀਆ ਤੋਂ ਇਨਵਾਈਟ ਆ ਗਿਆ ਸੀ ਤੇ ਮੈਂ ਫਾਈਲ ਲੌਂਚ ਕੀਤੀ ਹੈ ਜੀ ਇਮੀਗ੍ਰੇਸ਼ਨ 2 ਮੰਥਸ ਅਗੋ, ਤੇ ਹੁਣ ਕਹਿੰਦੇ ਕੋਈ ਟੈਨਸ਼ਨ ਵਾਲੀ ਗੱਲ ਤਾਂ ਨਹੀਂ ਹੈ, ਮੈਨੂੰ ਲਿੰਕ ਨਹੀਂ ਮਿਲਿਆ ਜੀ ਪ੍ਰੋਸੈਸਿੰਗ ਪੀਰੀਅਡ ਦਾ, ਕਹਿੰਦੇ ਕੋਈ
ਜੇ ਲਿੰਕ ਨਹੀਂ ਮਿਲਿਆ ਜੀ ਤਾਂ ਤੁਸੀਂ ਪ੍ਰੋਸੈਸਿੰਗ ਵੀਜ਼ਾ ਪ੍ਰੋਸੈਸਿੰਗ ਟਾਈਮ ਕਰਕੇ ਗੂਗਲ ਕਰੋਗੇ ਤਾਂ ਉਹ 'ਚ ਡਿਪਾਰਟਮੈਂਟ ਆਫ ਹੋਮ ਅਫੇਅਰਸ ਵਾਲੀ ਜਿਹੜੀ ਲਿੰਕ ਆਊਗਾ ਉਹ 'ਤੇ ਕਲਿੱਕ ਕਰੋਗੇ, ਉਹਦੇ ਵਿੱਚ ਇੱਕ ਉਹਨਾਂ ਨੇ ਟੇਬਲ ਬਣਾਇਆ ਹੋਇਆ ਉਹਦੇ 'ਤੇ ਵੀਜ਼ਾ ਕੈਟੇਗਰੀ 489 ਸਿਲੈਕਟ ਕਰੋਗੇ ਤਾਂ ਉਹਨਾਂ ਦੇ ਸਾਰਿਆਂ ਦੇ ਪ੍ਰੋਸੈਸਿੰਗ ਟਾਈਮ ਉਹਦੇ ਵਿੱਚ ਸ਼ੋ ਹੋ ਜਾਂਦੇ ਨੇ। ਪਰ ਵੈਸੇ ਮੈਂ ਤਾਂ ਕਿਉਂਕਿ ਤੁਹਾਨੂੰ ਲਿੰਕ ਨਹੀਂ ਮਿਲਿਆ ਤਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਤਕਰੀਬਨ 6 ਤੋਂ ਲੈ ਕੇ 12 ਮਹੀਨੇ, ਵੈਸੇ 9 ਤੋਂ ਲੈ ਕੇ 12 ਮਹੀਨੇ ਲੱਗ ਰਹੇ ਨੇ 489 ਦੇ। ਠੀਕ ਹੈ ਜੀ,
ਜੀ। ਸੋ ਪ੍ਰਭਜੀਤ ਜੀ, ਸਮਾਂ ਜਿਹੜਾ ਹੁਣ ਪ੍ਰੋਗਰਾਮ ਦਾ ਉੱਪਰ ਹੋ ਚੁੱਕਿਆ ਤੇ ਮੈਨੂੰ ਲੱਗਦਾ ਵੀ ਹੁਣ ਆਪਾਂ ਇਜਾਜ਼ਤ ਲਈਏ, ਕਿਉਂਕਿ ਕਾਲ ਜਿਹੜੀਆਂ ਉਹ ਲਗਾਤਾਰ ਆ ਰਹੀਆਂ, ਸਾਡੇ ਕੋਲ ਸਵਾਲ ਵੀ ਜਿਹੜੇ ਉਹ ਲਗਾਤਾਰ ਆ ਰਹੇ ਆ। ਸੋ ਦੋਸਤੋ, ਤੁਹਾਡੇ ਜਿਹੜੇ ਸਵਾਲ ਅਸੀਂ ਸ਼ਾਮਿਲ ਕੀਤੇ, ਅਸੀਂ ਕੋਸ਼ਿਸ਼ ਕੀਤੀ ਹੈ ਕਿ ਸਾਰੇ ਦੇ ਸਾਰੇ ਅਸੀਂ ਸ਼ਾਮਿਲ ਕਰ ਸਕੀਏ, ਪਰ ਕਈ ਵਾਰ ਸਮੇਂ ਦੀ ਮਜਬੂਰੀ ਹੋ ਜਾਂਦੀ ਹੈ। ਜੇਕਰ ਤੁਸੀਂ ਆਪਣੇ ਜਿਹੜੇ ਸਵਾਲ ਡਿਟੇਲ ਦੇ ਵਿੱਚ ਡਿਸਕਸ ਕਰਨਾ ਚਾਹੁੰਦੇ ਹੋ ਤਾਂ ਵੀਜ਼ਾ ਐਡ ਦੇ ਆਫਿਸ ਦਾ ਨੰਬਰ ਜਿਹੜਾ ਮੈਂ ਤੁਹਾਡੇ ਨਾਲ ਜ਼ਰੂਰ ਸਾਂਝਾ ਕਰ ਦਿੰਦੀ ਹਾਂ, ਨੰਬਰ ਹੈ ਜੀ 3907034 85। ਸੋ ਜੇਕਰ ਤੁਸੀਂ ਆਸਟ੍ਰੇਲੀਆ ਤੋਂ ਫੋਨ ਕਰ ਰਹੇ ਹੋ ਤਾਂ ਇਹ ਨੰਬਰ 3907034 85। ਜੇਕਰ ਤੁਸੀਂ ਬਾਹਰੋਂ ਫੋਨ ਕਰ ਰਹੇ ਹੋ ਤਾਂ +61 ਜਿਹੜਾ ਕੋਡ ਹੈ ਉਹ ਲਗਾ ਕੇ ਤੁਸੀਂ ਪ੍ਰਭਜੀਤ ਕੌਰ ਹੋਰਾਂ ਦੇ ਨਾਲ ਜਿਹੜੀ ਕੰਸਲਟੇਸ਼ਨ ਹੈ ਆਪਣੀ ਬੁੱਕ ਕਰ ਸਕਦੇ ਹੋ, ਔਰ ਉਹਨਾਂ ਦੇ ਨਾਲ ਡਿਟੇਲ ਦੇ ਵਿੱਚ ਆਪਣੇ ਜਿਹੜੇ ਸਵਾਲ ਨੇ ਉਹ ਡਿਸਕਸ ਕਰ ਸਕਦੇ ਹੋ। ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਤੇ ਸਾਨੂੰ ਇਜਾਜ਼ਤ ਲੈਣੀ ਪੈਣੀ ਹੈ। ਅਗਲੇ ਹਫਤੇ ਪ੍ਰੋਗਰਾਮ ਮਾਈਗ੍ਰੇਸ਼ਨ ਮੈਟਰਸ ਲੈ ਕੇ ਤੁਹਾਡੀ ਖਿਦਮਤ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਇਜਾਜ਼ਤ ਤੁਸੀਂ ਵੀ ਦਿਓ, ਔਰ ਅਸੀਂ ਧੰਨਵਾਦ ਕਰਨਾ ਚਾਹਾਂਗੇ ਆਪਣੇ ਮਾਈਗ੍ਰੇਸ਼ਨ ਐਕਸਪਰਟ ਪ੍ਰਭਜੀਤ ਕੌਰ ਹੋਰਾਂ ਦਾ ਵੀ, ਜਿਹੜੇ ਆਪਣੇ ਖਾਸ ਰੁਝੇਵਿਆਂ ਦੇ ਵਿੱਚੋਂ ਮਾਈਗ੍ਰੇਸ਼ਨ ਦੇ ਨਾਲ ਸੰਬੰਧਿਤ ਜਿਹੜੀ ਜਾਣਕਾਰੀ ਆ ਸਾਡੇ ਲਈ ਤੁਹਾਡੇ ਲਈ ਲੈ ਕੇ ਹਾਜ਼ਰ ਹੁੰਦੇ ਨੇ। ਸੋ ਪ੍ਰਭਜੀਤ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਆਪ
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ। accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
मैं प्रभजीत कौर डायरेक्टर वीजा आईड इमीग्रेशन तुहाडे रूबरू होया करांगी हर मंगलवार शाम 7 बजे हरमन रेडियो ते प्रोग्राम माइग्रेशन मैटर्स विच। सो तैयार रहना जी अपने सवालों दा।
तुसी सुन रहे हो अपना हरमन रेडियो 24 घंटे 7 दिन आस्ट्रेलिया दा पहला पंजाबी रेडियो हरमन रेडियो 24 घंटे 7 दिन 7 दिन।